सुकहो टल गुर सेविए अहने सो सहज सुभाए दर्शन परसे आए गुरु के जन्म मरण दुख जाए होवे सिफत खसामदी नूर अर सौ कोर सौ झटिया तुद डिठे सचे पात सहन मल जन्म जन्म दी कटिया सज्जन सच्चा पात साहो सिर साहद साहो जिस पास बैठियां सोहियन सबना दावे साहो बाणी गुरु गुरु है बाणी विच बाणी अमृत सारे गुरबाणी कह सेवक जन मानन प्रतख गुरु निसतारे
सतनाम श्री वाहेगुरु साहिब जी तनासरी महला पंजवां औखी घड़ी ना देखण देई अपना बिरद समाले हाथ दे राखे अपने कौ सास सास प्रतपाले औखी घड़ी ना देखण देई अपना बिरद समाले हाथ दे राखे अपने कौ सास सास प्रतपाले
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा साध संगत जीओ सतगुरां दी महान रहमत बख्श ही दा सदका सजे हुए सुंदर दीवान दे अंदर गुरु के दर्शन दीदार करते हुए गुरु की बाणी का कीर्तन गुरमुख प्यारियां दी रसना द्वारा सुन करके वड्डा भारी लाभ प्राप्त करन दा यतन कीता है। सतगुरु दी ए महान रहमत बख्श ही दा सदका है। राम जपो जी ऐसे ऐसे ध्रुव प्रहलाद जप्यो हर जैसे दीन दयाल भरोसे तेरे सब परवार चढ़ाया बेड़े ऐसा पवित्र शब्द भगत रसना द्वारा गाया होया भगत कबीर साहब जी का फरमाए हुए ये पवित्र बचन हन। असी सतगुरां नूं बेनती करके पुछिए भी सतगुरु जी किस उम्र विच बंदगी करनी चाहीदी है कदों सिमरन करना चाहीदा है गुस्ताखी मुआफ करना कई बार सारा जिंदगी का समा लंघ जाता है ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰਾ ਕੀ ਫਰਜ਼ ਹੈ ਅਤੇ ਮੈਂ ਕੀ ਕਰਨਾ ਹੈ। ਸਾਰੀ ਜ਼ਿੰਦਗੀ ਲੰਘ ਜਾਂਦੀ ਬੇਅੰਮ੍ਰਿਤੀਆਂ ਹੋਇਆਂ ਦੀ ਸਿੱਖੀ ਸਰੂਪ ਤੋਂ ਮੁਨਕਰ ਹੋਇਆਂ ਦਾ ਸਾਰਾ ਜ਼ਿੰਦਗੀ ਦਾ ਸਮਾਂ ਐਵੇਂ ਹੀ ਲੰਘ ਜਾਂਦਾ ਹੈ। ਪਰ ਅਸੀਂ ਸਤਿਗੁਰਾਂ ਨੂੰ ਪੁੱਛੀਏ ਵੀ ਸਤਿਗੁਰੂ ਤੁਸੀਂ ਕਿਰਪਾ ਕਰਕੇ ਫਰਮਾਓ ਸੁਮੇਰ ਪਰਬਤ 'ਤੇ ਬੈਠੇ ਹੋਏ ਗੁਰੂ ਨਾਨਕ ਸਾਹਿਬ ਸਿੱਧ ਮੰਡਲੀ ਦੇ ਪਾਸ ਹੈ ਸਿੱਧਾਂ ਨੇ ਸਤਿਗੁਰਾਂ ਨਾਲ ਸੋ ਕੋਈ ਸਵਾਲ ਜਵਾਬ ਕੀਤੇ ਅਤੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਇਹ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਸੰਸਾਰ ਦੇ ਅੰਦਰ ਗੁਰੂ ਧਾਰਨ ਦੀ ਮਰਿਆਦਾ ਹੈ ਵੀ ਤੁਹਾਡਾ ਗੁਰੂ ਕੌਣ ਹੈ। ਸਤਿਗੁਰੂ ਨਾਨਕ ਸਾਹਿਬ ਕਹਿਣਗੇ ਵੀ ਸਿੱਧੋ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀਂ ਪੰਚਾ ਹੋ ਉਨ ਲਾਹਾ ਮੂਲ ਸਭ ਗਵਾਇਆ। ਉਹ ਵਿਅਕਤੀ ਚੰਗਾ ਨਹੀਂ ਗਿਣਿਆ ਜਾ ਸਕਦਾ ਜਿਹੜਾ ਆਪਣੇ ਗੁਰੂ ਨੂੰ ਛੁਪਾ ਕੇ ਰੱਖੇ। ਅਤੇ ਫਿਰ ਅਸੀਂ ਆਪਣੇ ਗੁਰੂ ਨੂੰ ਛੁਪਾ ਕੇ ਕਿਵੇਂ ਰੱਖ ਸਕਦੇ ਹਾਂ? ਸੱਚੇ ਪਾਤਸ਼ਾਹ ਫਿਰ ਕੌਣ ਹੈ ਤੁਹਾਡਾ ਗੁਰੂ? ਗਰੀਬ ਨਿਵਾਜ ਦੇ ਪਵਿੱਤਰ ਬਚਨ 799 ਅੰਗ ਸੋਰਠ ਦੇ ਅੰਦਰ ਹੈ, ਰਾਗ ਸੋਰਠ ਦੇ ਅੰਦਰ ਹਜ਼ੂਰ ਨੇ ਅੰਮ੍ਰਿਤ ਬਚਨ ਫਰਮਾਏ। ਐ ਸਿੱਧੋ ਸਾਡਾ ਗੁਰੂ ਉਹ ਹੈ ਤਤ ਨਿਰੰਜਨ ਜੋਤ ਸਬਾਈ ਸੋ ਹੰ ਭੇਦ ਨ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਜਿਹੜਾ ਪਾਰਬ੍ਰਹਮ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਹੈ ਸਿੱਧੋ ਸਾਨੂੰ ਉਹ ਗੁਰੂ ਮਿਲਿਆ, ਹੋਰ ਕਿਸੇ ਦੇ ਉਪਾਸ਼ਕ ਨਹੀਂ। ਇੱਕ ਵਾਹਿਗੁਰੂ ਦੀ ਪੂਜਾ ਕਰਦੇ ਹਨ, ਉਸ ਨਿਰੰਕਾਰ ਦਾ ਪੂਜਨ ਕਰਦੇ ਹਾਂ, ਹੋਰ ਕਿਸੇ ਦਾ ਕਰੇ ਪੂਜਾ ਨਹੀਂ ਕਰੇ ਕੀਤੇ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਇਹ ਦੱਸੋ ਵੀ ਗੁਰੂ ਕਿਸ ਉਮਰ 'ਚ ਧਾਰਨ ਕਰਨਾ ਚਾਹੀਦਾ ਹੈ? ਛੋਟੀ ਉਮਰ 'ਚ ਕਰਨਾ ਚਾਹੀਦਾ ਕਿ ਜਵਾਨ ਹੋ ਕੇ ਕਿ ਬੁੱਢੇ ਹੋ ਕੇ ਚਲ ਗੁਰੂ ਵਾਲੇ ਬਣ ਜਾਈਏ? ਕਿਸ ਉਮਰ 'ਚ ਗੁਰੂ ਵਾਲੇ ਬਣਨਾ ਚਾਹੀਦਾ ਹੈ? ਨਾਲ ਤੁਸੀਂ ਆਪਣੇ ਗੁਰੂ ਦਾ ਜ਼ਿਕਰ ਕਰੋ ਅਤੇ ਨਾਲ ਸਾਨੂੰ ਉਮਰ ਦੱਸੋ ਵੀ ਕਿਸ ਉਮਰ 'ਚ ਗੁਰੂ ਵਾਲੇ ਬਣੀਏ। ਜਦੋਂ ਸਿੱਧਾਂ ਨੇ ਪੁੱਛਿਆ ਵੀ ਕੌਣ ਗੁਰੂ ਕਿਸ ਕਾ ਤੂੰ ਚੇਲਾ, ਬਚਨ ਫਰਮਾਏ ਸ਼ਬਦ ਗੁਰੂ ਸੁਰਤ ਤੁਨ ਚੇਲਾ। ਮੇਰਾ ਸ਼ਬਦ ਗੁਰੂ ਹੈ ਅਤੇ ਮੈਂ ਸ਼ਬਦ ਦਾ ਪੁਜਾਰੀ ਹਾਂ। ਸਤਿਗੁਰੂ ਨੇ ਹੁਕਮ ਕੀਤਾ ਸੀ ਸ਼ਬਦ ਦਾ ਪੂਜਾ ਕਰਦੇ ਹਾਂ, ਸ਼ਬਦ ਦੀ ਪੂਜਾ ਮਨੁੱਖ ਦੀ ਪੂਜਾ ਨਹੀਂ, ਸ਼ਬਦ ਹੀ ਸੰਸਾਰ ਦਾ ਗੁਰੂ ਪੀਰ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਉ ਰਾਨੰ। ਸ਼ਬਦ ਹੀ ਸੰਸਾਰ ਦਾ ਗੁਰੂ ਪੀਰ ਹੈ। ਫਿਰ ਸੱਚੇ ਪਾਤਸ਼ਾਹ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਲੈਣ ਦਾ ਸਮਾਂ ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਦੇ ਪਵਿੱਤਰ ਬਚਨ ਕਈ ਵਾਰ ਪੜ੍ਹੇ ਹੋਣਗੇ, ਪਵਨ ਆਰੰਭ ਸਤਿਗੁਰ ਮੱਤ ਵੇਲੈ। ਜਦੋਂ ਬੱਚਾ ਜਨਮ ਲਵੇ ਨਾ, ਸਿਆਣੀ ਦਾਨੀ ਗੁਰਸਿੱਖ ਦਾਈ ਹੋਵੇ, ਬੱਚੇ ਦੇ ਪਹਿਲੇ ਸਾਹ ਨਾਲ ਹੀ ਸਵਾਸ ਚੱਲਣ ਦੇ ਨਾਲ ਹੀ ਉਹਦੇ ਕੰਨੀ ਉਸੇ ਵੇਲੇ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਹਿਲੇ ਸਾਹ ਨਾਲ ਹੀ ਉਹਦੇ ਹਿਰਦੇ 'ਚ ਉਹਦੇ ਕੰਨਾਂ 'ਚ ਵਾਹਿਗੁਰੂ ਮੰਤਰ ਦਾ ਜਾਪ ਪਾ ਦੇਵੇ। ਪਹਿਲੇ ਸਵਾਸ ਨਾਲ ਗੁਰੂ ਵਾਲੇ ਬਣ ਜਾਣਾ ਚਾਹੀਦਾ ਹੈ, ਸ਼ਬਦ ਗੁਰੂ ਦੇ ਸੇਵਕ ਬਣਨਾ ਚਾਹੀਦਾ ਹੈ। ਇਸ ਕਰਕੇ ਪਵਨ ਆਰੰਭ ਸਤਿਗੁਰ ਮੱਤ ਵੇਲੈ। ਜਦੋਂ ਪਵਨ ਸਵਾਸ ਆਰੰਭ ਹੁੰਦੇ ਨਾ, ਪਹਿਲਾ ਸਾਹ ਹੀ ਲੈਣਾ, ਉਸ ਵੇਲੇ ਸਤਿਗੁਰੂ ਦੀ ਮੱਤ ਸਿੱਖਿਆ ਲੈਣ ਦਾ ਵੇਲਾ ਸਮਾਂ ਹੈ। ਗੁਰੂ ਕੇ ਸਿੱਖ ਨੇ ਗੁਰੂ ਕੀ ਮੱਤ ਸਿੱਖਿਆ ਗ੍ਰਹਿਣ ਕਰਨੀ ਅਤੇ ਗੁਰਸਿੱਖ ਜੀਵਨ ਬਣਾਉਣ ਦੇ ਲਈ ਗੁਰੂ ਵਾਲੇ ਬਣਨਾ ਹੈ। ਫਿਰ ਅਸੀਂ ਸਤਿਗੁਰਾਂ ਨੂੰ ਪੁੱਛੀਏ, ਮਹਾਰਾਜ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਜਾਂ ਉਹਦਾ ਸਿਮਰਨ ਕਰਨਾ ਕਿਹੜੀ ਉਮਰ 'ਚ ਚਾਹੀਦਾ ਹੈ? ਕਦੋਂ ਪਰਮੇਸ਼ਰ ਦਾ ਸਿਮਰਨ ਕਰਿਆ ਕਰੀਏ, ਕਦੋਂ ਯਾਦ ਵਿੱਚ ਜੁੜੀਏ? ਕਿਉਂਕਿ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਤਜਰਬੇ ਦੀ ਜ਼ਰੂਰਤ ਹੁੰਦੀ ਹੈ, ਅਤੇ ਤਜਰਬਾ ਹਮੇਸ਼ਾ ਲੰਮੀ ਉਮਰ ਵਾਲੇ ਮਨੁੱਖ ਤੋਂ ਲਿਆ ਜਾਂਦਾ ਹੈ। ਫਿਰ ਕਿਸੇ ਦਾਨੇ ਪ੍ਰਧਾਨੇ ਕਿਸੇ ਬਜ਼ੁਰਗ ਨੂੰ ਪੁੱਛੀਏ ਵੀ ਮਾਲਾ ਕਿਵੇਂ ਫੇਰਨੀ ਹੈ, ਸਿਮਰਨ ਕਿਵੇਂ ਕਰਨਾ ਹੈ? ਸਤਿਗੁਰੂ ਭਗਤ ਰਸਨਾਂ ਦੁਆਰਾ ਹੁਣੇ ਸਰਵਣ ਕਰਵਾ ਰਹੇ ਸੀ ਕੀਰਤਨ ਵਿੱਚ ਵੀ ਆ ਰਿਹਾ ਜੇ ਸਾਨੂੰ ਪੁੱਛਣਾ ਚਾਹੁੰਦੇ ਤਾਂ ਫਿਰ ਲੰਮੀ ਉਮਰ ਵਾਲੇ ਨੂੰ ਪੁੱਛਣ ਦੀ ਲੋੜ ਕੋਈ ਨਹੀਂ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਰਾਮ ਦਾ ਜਾਪ ਕਰਨਾ ਤਾਂ ਫਿਰ ਧਰੂ ਨੂੰ ਪੁੱਛ, 5 ਸਾਲ ਦੇ ਬੱਚੇ ਨੂੰ, ਵੀ ਰੱਬ ਦੀ ਬੰਦਗੀ ਕਿਵੇਂ ਕਰੀਦੀ ਹੈ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਅਮਰ ਹੋ ਗਿਆ ਗੁਰੂ ਕਾ ਪਿਆਰਾ ਭਗਤ ਜਨ ਸਤਿਯੁਗ ਦੇ ਸਮੇਂ ਅੰਦਰ। 5 ਸਾਲ ਦਾ ਬੱਚਾ ਜੰਗਲ ਨੂੰ ਚੱਲ ਪਿਆ, ਬਾਹਰੋਂ ਪਿਤਾ ਤਾਨਪਦ ਰਾਜਾ ਆਇਆ, ਦੌੜ ਕੇ ਜਾ ਕੇ ਪਿਤਾ ਦੀ ਗੋਦ ਵਿੱਚ ਜਾ ਬੈਠਾ 5 ਸਾਲ ਦਾ ਬਾਲਕ। ਮਤਰੇਈ ਮਾਂ ਨੇ ਮੂੰਹ 'ਤੇ ਚਪੇੜਾਂ ਵੀ ਕੱਢ ਮਾਰੀਆਂ ਅਤੇ ਬਾਂਹ ਤੋਂ ਫੜ ਕੇ ਹਲੂਣ ਕੇ ਬਾਹਰ ਕੱਢ ਦਿੱਤਾ ਵੀ ਇਸ ਗੋਦ ਵਿੱਚ ਤੂੰ ਨਹੀਂ ਬਹਿ ਸਕਦਾ। ਜੇ ਇਸ ਰਾਜ ਦਾ ਵਾਰਸ ਬਣਨਾ ਚਾਹੁੰਦਾ ਸਾਂ ਤੈਨੂੰ ਮੇਰੇ ਪੇਟੋਂ ਜਨਮ ਲੈਣਾ ਚਾਹੀਦਾ ਸੀ। ਤੈਨੂੰ ਕੀ ਹੱਕ ਹੈ ਤੂੰ ਉਤਾਨ ਪਰ ਪਿਤਾ ਦੀ ਗੋਦ ਵਿੱਚ ਬਹਿ ਸਕੇ। 5 ਸਾਲ ਦਾ ਬੱਚਾ ਡੁਸਕਦਾ ਹੋਇਆ ਆਪਣੀ ਮਾਂ ਕੋਲ ਪਹੁੰਚ ਗਿਆ ਵੀ ਮਾਂ ਕੀ ਕਾਰਨ ਹੈ, ਕੀ ਤੂੰ ਮੇਰੇ ਪਿਤਾ ਉਤਾਨਪਦ ਰਾਜੇ ਨਾਲ ਵਿਆਹੀ ਆਈ ਸੀ ਕਿ ਗੋਲੀ ਬਣ ਕੇ ਆਈ ਸੈਂ, ਕਿਉਂ ਚਪੇੜਾਂ ਵੱਜੀਆਂ। ਦੱਸਿਆ ਪੁੱਤਰ ਮੈਂ ਤੇਰੇ ਨਾਨੇ ਰਾਜੇ ਦੀ ਧੀ ਹਾਂ, ਤੇਰੇ ਪਿਤਾ ਰਾਜੇ ਨਾਲ ਮੈਂ ਵਿਆਹੀ ਆਈ ਸੈਂ, ਪਰ ਰਾਜੇ ਦਾ ਛੋਟੀ ਰਾਣੀ ਨਾਲ ਬਹੁਤਾ ਹਿੱਤ ਹੋਣ ਦੇ ਕਾਰਨ ਹੈ ਅੱਜ ਮੈਂ ਗੋਲੀਆਂ ਵਾਲੀ ਜ਼ਿੰਦਗੀ ਬਸਰ ਕਰ ਰਹੀ ਹਾਂ। ਮਾਂ ਫਿਰ ਮੈਨੂੰ ਚਪੇੜਾਂ ਕਿਉਂ ਵੱਜੀਆਂ, ਕਿਉਂ ਕੁੱਟ ਪਏ? ਆਖਿਆ ਪੁੱਤਰ ਜਿਹੜੇ ਬੱਚੇ ਰੱਬ ਦੀ ਬੰਦਗੀ ਨਹੀਂ ਨਾ ਕਰਦੇ, ਮੈਂ ਭੈਣਾਂ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਕਰਨੀ ਚਾਹੁੰਦਾ। ਮਾਂ ਜਿਹੜੀ ਹੁੰਦੀ ਨਾ, ਮਾਂ ਇਹ ਮੁੱਢਲਾ ਮਾਸਟਰ ਮੰਨੀ ਹੈ, ਟੀਚਰ ਹੈ। ਮਾਂ ਚਾਹੇ ਬੱਚੇ ਨੂੰ ਚੋਰ ਬਣਾ ਲਵੇ, ਸਾਧ ਬਣਾ ਲਵੇ, ਸੰਤ ਬਣਾ ਲਵੇ, 10 ਨੰਬਰੀਆ ਗੁੰਡਾ ਬਦਮਾਸ਼ ਬਣਾ ਲਵੇ, ਇਹ ਮਾਂ ਦੇ ਹਿੱਸੇ ਬਹੁ ਗਿਣਤੀ ਹੈ ਵੀ ਉਹਨੇ ਵੇਖਣਾ ਪੁੱਤਰ ਨੂੰ ਕੀ ਬਣਾਉਣਾ ਹੈ। ਧਰੂ ਦੀ ਮਾਂ ਦਾ ਖਿਆਲ ਕਰਕੇ ਵੇਖੀਏ ਖਾਲਸਾ ਜੀ, ਉਸ ਮਾਂ ਨੇ ਸਿੱਖਿਆ ਦਿੱਤੀ ਹੈ। ਪੁੱਛਿਆ ਮਾਂ ਕਿਉਂ ਚਪੇੜਾਂ ਪਈਆਂ, ਕਿਉਂ ਮੈਨੂੰ ਕੁੱਟ ਪਈ? ਆਖਿਆ ਪੁੱਤਰ ਤੂੰ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਰਮੇ ਹੋਏ ਨਿਰੰਕਾਰ ਦੀ ਬੰਦਗੀ ਨਹੀਂ ਕੀਤੀ। ਜਦੋਂ ਬੰਦਗੀ ਨਾ ਕਰੀਏ ਫਿਰ ਪੈਰ ਪੈਰ 'ਤੇ ਚਪੇੜਾਂ ਖਾਣੀਆਂ ਪੈਂਦੀਆਂ ਨੇ। ਜੇ ਬਚਣਾ ਚਾਹੁੰਦਾ ਕੁੱਟ ਮਾਰ ਤਾਂ ਉਸ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਕਰ। ਮਾਂ ਦੀ ਪ੍ਰੇਰਨਾ ਦਾ ਸਦਕਾ ਜੰਗਲ ਨੂੰ ਚੱਲ ਪਿਆ ਵੀ ਚੰਗਾ ਮਾਂ ਹੁਣ ਮੈਂ ਪਰਮੇਸ਼ਰ ਦੀ ਬੰਦਗੀ ਕਰਾਂਗਾ। ਰਸਤੇ ਵਿੱਚ ਜਾਂਦਿਆਂ ਨਾਰਦ ਮੁਨੀ ਮਿਲ ਪਿਆ। ਨਾਰਦ ਮੁਨੀ, ਓਏ ਧਰੂ ਕਿੱਧਰ ਚੱਲੀਆਂ? ਕਹਿੰਦੇ ਮੈਂ ਚੱਲਿਆ ਪਰਮੇਸ਼ਰ ਦੀ ਬੰਦਗੀ ਕਰਨਾ। ਕਿਹਾ ਤੇਰੀ ਉਮਰ ਬੜੀ ਛੋਟੀ ਹੈ, ਤੈਨੂੰ ਕੋਈ ਸ਼ੇਰ ਬਘੇੜੇ ਖਾ ਜਾਣਗੇ, ਕੀ ਲੈਣਾ ਜੰਗਲ 'ਚ ਜਾ ਕੇ ਵਾਪਸ ਆ ਜਾ। ਆਖਿਆ ਬਾਦਸ਼ਾਹ ਅਨਾਰਦ ਮੁਨੀ, ਤੁਸੀਂ ਮੁਨੀ ਜਨ ਹੋ, ਤੁਸੀਂ ਤਾਂ ਮੇਰਾ ਹੌਂਸਲਾ ਅਫਜਾਈ ਕਰਨੀ ਸੀ, ਸਗੋਂ ਤੁਸੀਂ ਮੈਨੂੰ ਡਰਾ ਰਹੇ ਹੋ, ਮੈਂ ਵਾਪਸ ਨਹੀਂ ਮੁੜਾਂਗਾ। ਨਾਰਦ ਮੁਨੀ ਨੇ ਫਿਰ ਵਿਰਾਗ ਦਾ ਉਪਦੇਸ਼ ਦਿੱਤਾ ਅਤੇ ਧਰੂ ਅੱਗੇ ਵਰ ਤੁਰਿਆ। ਉਤਾਨਪਦ ਰਾਜੇ ਨੂੰ ਪਤਾ ਲੱਗਾ, ਉਹਨੇ ਮਗਰੋਂ ਸੁਨੇਹਾ ਭੇਜਿਆ ਵੀ ਪੁੱਤਰ ਅੱਧਾ ਰਾਜ ਲੈ ਲੈ, ਵਾਪਸ ਆ ਜਾ। ਕਹਿਣ ਲੱਗਿਆ ਜੇ ਬੰਦਗੀ ਕਰਨ ਚੱਲੀਆਂ ਹੀ ਹੈ ਅਤੇ ਅੱਧਾ ਰਾਜ ਮਿਲਦਾ, ਹੁਣ ਅੱਧਾ ਨਹੀਂ ਲੈਣਾ, ਸਾਰਾ ਹੀ ਲਵਾਂਗਾ। ਜੰਗਲ ਵਿੱਚ ਗਿਆ। ਕੁਝ ਸਮੇਂ ਬਾਅਦ ਹੀ ਪਰਮੇਸ਼ਰ ਨੇ, ਕਿਉਂਕਿ ਬੱਚੇ ਦਾ ਜੀਵਨ ਕੋਰੀ ਸਲੇਟ ਵਰਗਾ ਹਿਰਦਾ ਨਿਰਮਲ ਹੁੰਦਾ ਹੈ, ਕੁਝ ਸਮੇਂ ਵਿੱਚ ਹੀ ਪਰਮੇਸ਼ਰ ਨੇ ਦਰਸ਼ਨ ਦੀਦਾਰ ਦੇ ਕੇ ਘੁੱਟ ਕੇ ਛਾਤੀ ਨਾਲ ਲਾ ਲਿਆ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਅਤੇ ਭਗਤ ਰਤਨਾਵਲੀ ਪਹਿਲੀ ਪੌੜੀ ਭਗਤ ਧਰੂ ਤੋਂ ਸ਼ੁਰੂ ਕੀਤੀ। ਭਾਈ ਗੁਰਦਾਸ ਸਾਹਿਬ ਨੇ ਜਦੋਂ ਭਗਤ ਰਤਨਾਵਲੀ ਲਿਖੀ, ਧਰੂ ਹੱਸਦਾ ਘਰੇ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜੇ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੁੱਡੋਂ ਲਿੱਕਾ ਮਾਂ ਪੁੱਛੇ ਤੂੰ ਸਾ ਵਾਣੀ ਹੈ ਕਿ ਸਰੀਤਾ, ਸਾ ਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਅੰਦਰ ਰੜੀਤਾ, ਕਿਸ ਉੱਦਮ ਤੇ ਰਾਜ ਮਿਲੈ ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧੀਐ ਜਿੱਦੂ ਹੋਈਐ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਵੈ ਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ ਪਿਛੋਂ ਰਾਜੇ ਸੱਦਿਆ ਅਬ ਚੱਲ ਰਾਜ ਕਰੋ ਨਿਤ ਨੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ ਹਾਰੇ ਜਾਂਦੇ ਸੰਸਾਰ ਨੂੰ ਗੁਰਮੁਖਾਂ ਨੇ ਜਿੱਤਿਆ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ ਪਰਮੇਸ਼ਰ ਨੇ ਦਰਸ਼ਨ ਦਿੱਤੇ ਦਾਸ ਤਰੋ ਕੀ ਇੱਛਾ ਹੈ ਬੇਨਤੀ ਕੀਤੀ ਮਹਾਰਾਜ ਹੁਣ ਤੁਹਾਡੇ ਦਰਸ਼ਨ ਹੋ ਗਏ ਨੇ ਹੁਣ ਵੀ ਕੋਈ ਇੱਛਾ ਹੈ ਹੁਣ ਤਾਂ ਇੱਛਾ ਰਹੀ ਕੋਈ ਨਹੀਂ ਨਹੀਂ ਧਰੂ ਤੂੰ ਜਿਸ ਕਾਰਨ ਕਰਕੇ ਸਾਡੀ ਯਾਦ ਵਿੱਚ ਜੁੜਿਓ ਉਹ ਤੈਨੂੰ ਹੁਣ ਦੁਨੀਆਂ ਦਾ ਰਾਜ ਵੀ ਦੇਣਾ ਚਾਹੁੰਦੇ ਹਨ 36,000 ਵਰ੍ਹਾਂ ਮੁਲਕ ਦਾ ਰਾਜ ਕੀਤਾ ਧਰੂ ਨੇ 36,000 ਵਰ੍ਹਾਂ ਦੁਨੀਆਂ ਦਾ ਰਾਜਾ ਬਣ ਕੇ ਰਾਜ ਕੀਤਾ ਯਾਦ ਰੱਖਣਾ ਕਿਤੇ ਭੁਲੇਖਾ ਨਾ ਖਾ ਜਾਣਾ ਵੀ 60 ਸਾਲ ਦੀ ਤਾਂ ਉਮਰ ਦੀ ਸਾਰੀ ਔਸਤ ਹੈ ਅੱਜ ਕੱਲ੍ਹ ਅਤੇ 36,000 ਵਰ੍ਹਾਂ ਮੁਲਕ ਦਾ ਰਾਜ ਧਰੂ ਨੇ ਕਿਵੇਂ ਕੀਤਾ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ ਵੀ ਸਤਿਯੁਗ ਦੇ ਮਨੁੱਖ ਦੀ 1,00,000 ਵਰ੍ਹੇ ਦੀ ਉਮਰ ਸੀ 1,00,000 ਵਰ੍ਹੇ ਦੀ ਉਮਰ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਵੀ 1,00,000 ਵਰ੍ਹਿਆਂ ਕੀ ਆਰਜਾ ਕੋਠੇ ਕੋਟ ਨਾ ਮੰਡ ਪਸਾਜੇ ਕਰਨ ਤਪੱਸਿਆ ਬਨ ਵਿਖੇ ਵਕਤ ਗੁਜ਼ਾਰਨ ਪਿੰਨੀ ਸਾਗੈ 1,00,000 ਵਰ੍ਹੇ ਦੀ ਉਮਰ ਸਤਿਯੁਗ ਦੇ ਮਨੁੱਖ ਦੀ ਹੁੰਦੀ ਸੀ ਅਤੇ 36,000 ਵਰ੍ਹਾਂ ਮੁਲਕ ਦਾ ਰਾਜਾ ਬਣ ਕੇ ਰਾਜ ਕਮਾਇਆ ਧਰੂ ਨੇ ਆਖਰ ਉਹਨੂੰ ਅਮਰ ਪਦਵੀ ਮਿਲੀ ਅਤੇ ਧਰੂ ਅਟਲ ਹੋ ਗਿਆ ਜਿੰਨੇ ਬ੍ਰਹਿਮੰਡ ਦੇ ਤਾਰੇ ਨੇ ਨਾ ਉਹ ਸਾਰੇ ਧਰੂ ਤਾਰੇ ਦੀਆਂ ਪਰਿਕਰਮਾ ਕਰਦੇ ਨੇ ਧਰੂ ਇੱਕ ਥਾਂ 'ਤੇ ਅਟਲ ਹੈ ਅਸੀਂ ਜ਼ਿਮੀਂਦਾਰ ਲੋਕ ਹਾਂ ਸਾਡੀ ਖੇਤੀ ਦੀਆਂ ਜਿਹੜੀਆਂ ਵੱਟਾਂ ਪੈਂਦੀਆਂ ਉਹ ਵੀ ਧਰੂ ਤਾਰੇ ਦੀ ਸਿਹਤ ਨਾਲ ਪੈਂਦੀਆਂ ਨੇ ਜਿੰਨੇ ਜਹਾਜ਼ ਚੱਲਦੇ ਨੇ ਉਹਨਾਂ ਦੇ ਅੰਦਰ ਲੱਗੀ ਹੋਈ ਕੰਪਾਸ ਨਾਮ ਦੀ ਸੂਈ ਉਹਦਾ ਮੂੰਹ ਵੀ ਧਰੂ ਤਾਰੇ ਵਾਲੀ ਸਦਾ ਰਹਿੰਦਾ ਅਤੇ ਜਹਾਜ਼ ਆਪਣੇ ਟਿਕਾਣੇ 'ਤੇ ਪੁੱਜਦੇ ਨੇ ਅਚੱਲ ਪਦਵੀ ਨੂੰ ਪ੍ਰਾਪਤ ਹੋ ਗਿਆ ਗੁਰੂ ਕਾ ਪਿਆਰਾ ਭਗਤ ਹੈ ਦੂਸਰੇ ਭਗਤ ਦਾ ਜ਼ਿਕਰ ਕੀਤਾ ਪ੍ਰਹਿਲਾਦ ਦੈਣ ਇਹ ਵੀ ਸਤਿਯੁਗ ਦਾ ਬਾਦਸ਼ਾਹ ਹੋਇਆ ਔਰ ਹਰਨਾਕਸ਼ ਰਾਜੇ ਦੇ ਘਰ ਵਿੱਚ ਦੁਸ਼ਟ ਬੁੱਧੀ ਵਾਲਾ ਦੈਨ ਸੁਭਾਅ ਵਾਲਾ ਸੀ ਰਾਜਾ ਹਰਨਾਕਸ਼ ਹੈ ਪਰਮੇਸ਼ਰ ਦੀ ਬੰਦਗੀ ਕਰ ਕਰਕੇ ਉਹਨੇ ਵਰ ਲੈ ਲਿਆ 8 ਵਾਰ ਪ੍ਰਾਪਤ ਕੀਤੇ ਨਾ ਦਿਨੇ ਮਰਾਂ ਨਾ ਰਾਤ ਮਰਾਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ 'ਤੇ ਮਰਾਂ ਨਾ ਆਕਾਸ਼ 'ਤੇ ਮਰਾਂ ਨਾ ਮੈਨੂੰ ਕੋਈ ਸ਼ਸਤਰ ਕੱਟ ਸਕੇ ਅਤੇ ਨਾ ਮੈਨੂੰ ਕੋਈ ਮਨੁੱਖ ਮਾਰ ਸਕੇ 8 ਵਾਰ ਲੈ ਲੈਣ ਜਦੋਂ ਪਰਮੇਸ਼ਰ ਨੇ 8 ਵਾਰ ਦੇ ਦਿੱਤੇ ਤਥਾਸਤੂ ਕਹਿਤਾ ਕੋਈ ਸਮੇਂ ਬਾਅਦ ਹੀ ਹੰਕਾਰ ਵਿੱਚ ਆ ਗਿਆ ਕਹਿਣ ਲੱਗਾ ਰੱਬ ਦੀ ਨਿਸ਼ਾਨੀ ਹੈ ਵੀ ਰੱਬ ਮਰਦਾ ਨਹੀਂ ਅਤੇ ਜਦੋਂ ਮੰਮੀ ਨਹੀਂ ਮਰਨਾ ਤਾਂ ਮੈਂ ਰੱਬ ਤੋਂ ਘੱਟ ਹੋਇਆ ਮੈਂ ਹੀ ਤਾਂ ਰੱਬ ਹਾਂ ਦੁਨੀਆਂ 'ਚ ਸੰਸਾਰ 'ਚ ਮੈਂ ਰੱਬ ਹਾਂ ਤੁਸੀਂ ਕਈ ਵਾਰ ਵੇਖਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਅਭਿਆਸ ਕਰਕੇ ਨਾਮ ਸਿਮਰਨ ਕਰਕੇ ਲੋਕ ਸਤਿਕਾਰ ਕਰਦੇ ਨੇ ਵੀ ਰੱਬ ਦਾ ਪਿਆਰਾ ਚਲੋ ਬੰਦਗੀ ਕਰਦਾ ਹੈ ਉਹ ਸ਼ਬਦ ਦੀ ਅਰਾਧਨਾ ਕਰਕੇ ਲੋਕਾਂ 'ਚ ਸਤਿਕਾਰ ਪਾਉਂਦੇ ਨੇ ਅਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ 'ਤੇ ਆਸਣ ਲਾ ਕੇ ਬੈਠ ਜਾਂਦੇ ਨੇ ਵੀ ਹੁਣ ਸਾਸੀ ਕਿਸੇ ਨਾਲ ਘੱਟ ਹੈ ਸਣ ਟੋਪੀ ਸਣ ਕੱਪੜੀ ਜੁੱਤੇ ਸਣੇ ਖੁਦਾ ਆਪੇ ਖੁਦਾ ਬਣ ਕੇ ਬੈਠ ਜਾਂਦੇ ਨੇ ਹੰਕਾਰ ਵਿੱਚ ਆਏ ਹੋਏ ਹਰਨਾਕਸ਼ ਨੇ ਆਖਿਆ ਰੱਬ ਕੋਈ ਹੋਰ ਹੁੰਦਾ ਮੈਂ ਹੀ ਰੱਬ ਹਾਂ ਰੱਬ ਵੀ ਮਰਦਾ ਨਹੀਂ ਅਤੇ ਹਰਨਾਕਸ਼ ਨੇ ਵੀ ਨਹੀਂ ਮਰਨਾ ਰੱਬ ਤਾਂ ਮੈਂ ਹੋਇਆ ਸਭ ਲੋਕਾਂ 'ਚ ਹਾਹਾਕਾਰ ਮੱਚ ਗਏ ਦੈਂਤ ਤਾਂ ਅੱਗੇ ਹੀ ਉਹਦੇ ਸੀ ਦੇਵਤੇ ਵੀ ਡਰਦੇ ਪਾਣੀ ਭਰਨ ਲੱਗ ਪਏ ਆਖਰ ਸੰਸਾਰ ਦੇ ਜੀਵਾਂ ਦੀ ਪੁਕਾਰ ਹੋਈ ਪਰਮੇਸ਼ਰ ਨੇ ਐਸਾ ਕੌਤਕ ਰਚਿਆ ਘਰ 'ਚ ਪੁੱਤਰ ਜਨਮਿਆ ਅਤੇ ਭਗਤ ਹੈ ਉਹ ਭਗਤ ਜਦੋਂ ਵੱਡਾ ਹੋਇਆ ਸੰਡਾ ਮਰਕਾ ਬ੍ਰਹਮਾ ਦੇ ਪੋਤਰੇ ਸੀ ਪੜ੍ਹਾਉਂਦੇ ਉਹਨਾਂ ਦੇ ਪਾਸ ਪੜ੍ਹਨ ਵਾਸਤੇ ਭੇਜਿਆ ਅਤੇ ਉੱਥੇ ਜਾ ਕੇ ਰਾਮ ਰਾਮ ਕਰਦਾ ਉਹ ਕਹਿੰਦੇ ਰਾਜਾ ਕਹਿੰਦਾ ਵੀ ਮੇਰੇ ਨਾਂ ਦੀ ਪ੍ਰਾਰਥਨਾ ਸਕੂਲ 'ਚ ਬੱਚੇ ਕਰਨਾ ਜਲੇ ਹਰਨਾਗ ਥਲੇ ਹਰਨਾਗ 'ਚ ਹੋਰ ਕਿਸੇ ਦਾ ਨਾਮ ਨਹੀਂ ਲੈਣ ਦੇਣਾ ਪਰ ਉਹਦਾ ਪੁੱਤਰ ਜਾਇਆ ਹੋਇਆ ਉਹ ਰਾਮ ਰਾਮ ਦੀ ਰੱਟ ਲਾਈ ਰਾਮ ਰਾਮ ਕਰਦਾ ਸੰਡੇ ਮਰਕੇ ਨੇ ਬੜਾ ਸਮਝਾਇਆ ਪਰ ਨਹੀਂ ਆਖੇ ਲੱਗਾ ਆਪ ਤਾਂ ਉਹਨੇ ਰਾਮ ਰਾਮ ਕਰਨਾ ਸਿਰ ਨਾਲ ਦੇ ਬੱਚਿਆਂ ਨੂੰ ਵੀ ਰਾਮ ਰਾਮ 'ਤੇ ਲਾ ਲਿਆ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਆਂ ਨੇ ਜ਼ਰੂਰ ਬਚਨ ਪੜ੍ਹਿਆ ਹੋਵੇਗਾ ਵੀ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ ਉਹ ਨਾਲ ਦੇ ਭਾਈਚਾਰੇ ਨੂੰ ਰਾਮ ਰਾਮ ਕਰਨ ਲਾ ਲਿਆ ਐਣ। ਬਾਦਸ਼ਾਹ ਦੇ ਕੋਲ ਸ਼ਿਕਾਇਤ ਕੀਤੀ ਸੰਡੇ ਮਰ ਕੇ ਨੇ ਵੀ ਮਹਾਰਾਜ ਕੱਲ੍ਹ ਨੂੰ ਨਾ ਸਾਨੂੰ ਆਖਿਓ, ਆਪ ਤਾਂ ਇਹ ਰਾਮ ਰਾਮ ਕਰਦਾ ਤੁਹਾਡਾ ਨਾਂ ਨਹੀਂ ਲੈਂਦਾ ਐਣ, ਅਤੇ ਜਿਹੜੇ ਹੋਰ ਬੱਚੇ ਨੇ ਉਹਨਾਂ ਨੂੰ ਵੀ ਮਗਰ ਲਾ ਲਿਆ ਇਹਨੇ, ਇਹਨੂੰ ਸਮਝਾਉਣ। ਬਾਦਸ਼ਾਹ ਨੇ ਕੋਲ ਸੱਦ ਲਿਆ ਐਣ, ਉਸਨੇ ਆਖਿਆ ਤੂੰ ਮੇਰਾ ਨਾਮ ਨਹੀਂ ਲੈਂਦਾ, ਹੋਰਾਂ ਨੂੰ ਵੀ ਵਿਗਾੜਦਾ ਹੈ, ਮੇਰੇ ਰਾਜ ਦੇ ਅੰਦਰ ਮੇਰਾ ਨਾਮ ਲਿਆ ਜਾਵੇ, ਕਿਸੇ ਦੇਵੀ ਦੇਵਤੇ ਪੀਰ ਫਕੀਰ ਦਾ ਨਾਂ ਨਹੀਂ ਕੋਈ ਲੈ ਸਕਦਾ ਹੈ, ਮੇਰੇ ਨਾਂ ਦੀ ਪ੍ਰਾਰਥਨਾ ਹੋਵੇ ਅਤੇ ਮੇਰੇ ਨਾਂ ਦਾ ਮੰਤਰ ਜਾਪ ਕੀਤਾ ਜਾਵੇ। ਪ੍ਰਹਿਲਾਦ ਨੇ ਜਵਾਬ ਦਿੱਤਾ ਵੀ ਪਿਤਾ ਜੀ, ਉਹ ਵਾਹਿਗੁਰੂ ਨਿਰੰਕਾਰ ਰਮਿਆ ਹੋਇਆ ਪਰਮੇਸ਼ਰ ਹੈ, ਉਹਦੀ ਬੰਦਗੀ ਕਰਾਂਗਾ। ਹਰਨਾਕਸ਼ ਰਾਜੇ ਨੇ ਆਪਣੇ ਘਰ ਵਾਲੀ ਕਿਆਦੂ ਨੂੰ ਕੋਲ ਸੱਦ ਲਿਆ, ਆਖਿਆ ਕਿਆਦੂ ਜੇ ਆਪਣੇ ਸੁਖਾਂ ਲੱਦੇ ਨੂੰ ਸਮਝਾ ਲਵੇ ਤਾਂ ਸਮਝਾ ਲਵੇ, ਨਹੀਂ ਤਾਂ ਇਹੋ ਜਿਹੇ ਪੁੱਤਰ ਦੀ ਮੈਨੂੰ ਲੋੜ ਕੋਈ ਨਹੀਂ, ਮੈਂ ਤਲਵਾਰ ਨਾਲ ਸਿਰ ਵੱਖਰਾ ਕਰ ਦੇਵਾਂਗਾ, ਐਂ ਮੌਤ ਦੇ ਘਾਟ ਉਤਾਰ ਦੇਵਾਂਗਾ। ਘਰਵਾਲੀ ਹਰਨਾਕਸ਼ ਦੀ ਪ੍ਰਹਿਲਾਦ ਦੀ ਮਾਤਾ ਐਂ, ਉਹਨੇ ਆਪਣੇ ਕੋਲ ਬਿਠਾਇਆ ਆਪਣੇ ਪੁੱਤਰ ਨੂੰ, ਆਖਿਆ ਪੁੱਤਰ ਖਿਆਲ ਕਰ ਵੇਖ, ਸਭ ਰਾਜਿਆਂ ਨੂੰ ਫਤਿਹਯਾਬੀ ਹਾਸਲ ਕੀਤੀ ਤੇਰੇ ਪਿਤਾ ਨੇ ਸਾਰੇ ਰਾਜਿਆਂ ਦੇ ਉੱਪਰ, ਐਂ ਦੈਂਤ ਤਾਂ ਅੱਗੇ ਹੀ ਇਹਦੀ ਫੌਜ ਸੀ, ਹੁਣ ਤਾਂ ਦੇਵਤੇ ਵੀ ਸੁੱਖ ਨਾਲ ਇਹਦਾ ਪਾਣੀ ਭਰਦੇ ਨੇ, ਸਾਰੀ ਦੁਨੀਆ 'ਚ ਉਹਦਾ ਹੁਕਮ ਚੱਲਦਾ ਹੈ, ਅਤੇ ਤੂੰ ਕੱਲ੍ਹ ਨੂੰ ਬਾਦਸ਼ਾਹ ਬਣਨਾ, ਤੇਰਾ ਤਾਂ ਪਿਤਾ ਹੈ, ਤੂੰ ਤਾਂ ਉਹਦਾ ਪੁੱਤਰ ਹੈ, ਅਤੇ ਤੂੰ ਹੀ ਉਹ ਤੋਂ ਆਕੀ ਹੋ ਜਾਵੇਂ, ਮੇਰੀ ਗੱਲ ਮੰਨ ਅਤੇ ਰਾਮ ਰਾਮ ਕਰਨਾ ਛੱਡ ਦੇ, ਅਤੇ ਹਰਨਾਕਸ਼ ਹਰਨਾਕਸ਼ ਦਾ ਨਾਂ ਦੀ ਮਾਲਾ ਫੇਰਿਆ ਕਰ। ਜਵਾਬ ਦੇ ਦਿੱਤਾ ਪੁੱਤਰ ਨੇ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲੇ ਨੇ ਬਚਨ ਪੜ੍ਹਿਆ ਹੋਵੇਗਾ, ਬਸ ਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੇ ਪਟਰਾਣੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋਂ ਔਰੇ ਠਾਨੇ, ਵੀ ਸਾਰੀ ਬਸ ਦਾ ਧਰਤੀ ਦੇ ਰਾਜੇ ਤਾਂ ਨੇ ਕਾਬੂ ਕਰ ਲਏ ਨੇ, ਬੇਨਤੀ ਕਰੇ ਪਟਰਾਣੀ, ਵੱਡੀ ਪਟਰਾਣੀ ਮਾਂ ਬੇਨਤੀ ਕਰਦੀ ਹੈ, ਪਰ ਪੁੱਤਰ ਪ੍ਰਹਿਲਾਦ ਨਹੀਂ ਮੰਨਦਾ, ਵੀ ਨਹੀਂ ਛੋਡਾਂ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜਨ ਸਿਓ ਨਹੀਂ ਕਾਮ। ਸੰਡੇ ਮਰਕੇ ਨੂੰ ਆਖਿਆ ਵੀ ਜਿਹੜੀ ਮੇਰੀ ਫੱਟੀ ਹੈ ਨਾ, ਮੇਰੀ ਪੱਟੀਆ ਲਿਖਦੇ ਹੋ ਸ੍ਰੀ ਗੋਪਾਲ, ਮੇਰੀ ਪੱਟੀ ਦੇ ਉੱਪਰ ਪਰਮੇਸ਼ਰ ਦਾ ਨਾਮ ਪ੍ਰਿਥਵੀ ਦੇ ਮਾਲਕ ਦਾ ਲਿਖ ਦਿਓ, ਮੈਂ ਹੋਰ ਕਿਸੇ ਦਾ ਜਾਪ ਨਹੀਂ ਜਪਾਂਗਾ। ਆਖਿਰਕਾਰ ਪਿਤਾ ਤਲਵਾਰ ਲੈ ਕੇ ਸਿਰ 'ਤੇ ਖਲੋ ਗਿਆ ਤਲਵਾਰ, ਅਤੇ ਆਖਿਆ ਦੱਸ ਹੋਏ ਤੂੰ ਕਹਿੰਦਾ ਮੇਰਾ ਭਗਵਾਨ ਪਰਮੇਸ਼ਰ ਨਿਰੰਕਾਰ ਸਾਰੇ ਥਾਵਾਂ 'ਤੇ ਹੈ, ਆ ਮੇਰੀ ਤਲਵਾਰ ਤੋਂ ਤੈਨੂੰ ਕੌਣ ਬਚਾਵੇਗਾ। ਆਮ ਕਹਾਵਤ ਹੈ ਨਾ, ਰੱਬ ਨੇੜੇ ਕਿ ਕਸੁੰਨ ਨੇੜੇ, ਪਰ ਛੋਟੀ ਜਿਹੀ ਬਾਲ ਅਵਸਥਾ ਵਾਲੇ ਉਸ ਬਾਲਕ ਤੋਂ ਬਲਿਹਾਰ ਜਾਈਏ, ਕਿੰਨਾ ਸਿਦਕ ਹੈ ਅਤੇ ਰੱਬ 'ਤੇ ਭਰੋਸਾ ਹੈ, ਸਗਾ ਬਾਪ ਸਿਰ 'ਤੇ ਤਲਵਾਰ ਲੈ ਕੇ ਖਲੋਤਾ ਹੈ। ਆਖਿਆ ਪਿਤਾ ਜੀ ਤੇਰੀ ਤਲਵਾਰ ਤਾਂ ਜੇ ਸਿਰ ਤੋਂ ਥਾਂ ਨੂੰ ਆਉਣ ਲੱਗਿਆ ਸਮਾਂ ਲੱਗ ਜਾਣਾ ਹੈ, ਪਰ ਮੇਰਾ ਪਰਮੇਸ਼ਰ ਤਾਂ ਇਦੋਂ ਵੀ ਨੇੜੇ ਹੈ, ਮੇਰੇ ਅੰਗ ਸੰਗ ਹੈ ਅਤੇ ਮੇਰੀ ਸਹਾਇਤਾ ਜ਼ਰੂਰ ਕਰੇਗਾ। ਪੱਥਰ ਦਾ ਥੰਮ ਲਾਲ ਅੱਗ ਦੇ ਅੰਗਿਆਰ ਵਰਗਾ ਕੀਤਾ, ਕਹਿਣਗੇ ਚੰਗਾ ਜੇ ਤੇਰਾ ਭਗਵਾਨ ਇਹੋ ਜਿਹਾ ਨਾ, ਸਾਰੇ ਥਾਵਾਂ 'ਤੇ ਤਪੇ ਹੋਏ ਥੰਮ ਨੂੰ ਫਿਰ ਜੱਪੀ ਪਾ ਕੇ ਵਿਖਾ, ਤਪੇ ਹੋਏ ਥੰਮ ਵੱਲ ਜਦੋਂ ਅੱਗੇ ਵਧਿਆ ਐਸੀ ਗੜਗੜਾਹਟ ਦੀ ਆਵਾਜ਼ ਆਈ, ਥੰਮ ਪਾੜ ਕਰਕੇ ਵਿੱਚੋਂ ਸਰੂਪ ਧਾਰ ਲਿਆ ਵਿਸ਼ਨੂੰ ਜੀ ਦੇ 24 ਅਵਤਾਰਾਂ 'ਚੋਂ ਇੱਕ ਅਵਤਾਰ ਹੋਇਆ ਜਿਹਨੂੰ ਨਰਸਿੰਘ ਕਿਹਾ ਜਾਂਦਾ, ਨਰਸਿੰਘ ਸਰੀਰ ਸਾਰਾ ਨਰਾਂ ਦਾ ਬੰਦਿਆਂ ਵਾਲਾ, ਅਤੇ ਮੂੰਹ ਜਿਹੜਾ ਨਾ ਉਹ ਸ਼ੇਰ ਵਰਗਾ ਅਤੇ ਪੰਜਾ ਸ਼ੇਰ ਦਾ, ਐਸਾ ਸਰੂਪ ਧਾਰਿਆ। ਪ੍ਰਹਿਲਾਦ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਹਰਨਾਕਸ਼ ਨੂੰ ਫੜ ਲਿਆ, ਕਰੇ ਫੜ ਲੈਂਦੇ ਨੇ, ਕਰੇ ਮੌਜ ਵਿੱਚ ਛੱਡ ਦਿੰਦੇ ਨੇ, ਫਿਰ ਫੜ ਲੈਂਦੇ ਨੇ, ਫਿਰ ਛੱਡ ਦਿੰਦੇ ਨੇ, ਬਾਦਸ਼ਾਹ ਨੂੰ ਇਸ ਤਰ੍ਹਾਂ ਕਰਦੇ ਨੇ। ਇਹੋ ਜਿਹਾ ਭਿਆਨਕ ਦ੍ਰਿਸ਼ ਸਰੂਪ ਧਾਰਿਆ ਹੋਇਆ, ਭਾਵੇਂ ਦੇਵਤਿਆਂ ਦੀ ਮਾਤਾ ਜਿਹੜੀ ਲਛਮੀ ਹੈ ਨਾ, ਉਹ ਰੋਜ਼ ਮੁੱਠੀ ਚਾਪੀ ਕਰਦੀ ਹੈ, ਭਗਵਾਨ ਦੀ ਚਰਨ ਚਾਪੀ ਕਰਦੀ ਹੈ। ਨਾਰਦ ਸਾਰਦ ਕਰੇ ਖਵਾਸੀ, ਪਾਸ ਬੈਠੀ ਬੀਬੀ ਕਵਲਾ ਦਾਸੀ, ਉਹ ਲਛਮੀ ਦਾਸੀ ਬਣ ਕੇ ਸੇਵਾ ਕਮਾਉਂਦੀ ਹੈ ਭਗਵਾਨ ਦੀ। ਉਹ ਦੇਵਤੇ ਸਾਰੇ ਇਕੱਠੇ ਹੋ ਕੇ ਆਏ ਪਏ, ਮਾਤਾ ਜੀ ਕਿਰਪਾ ਕਰੋ, ਆਹ ਸਰੂਪ ਸਾਥੋਂ ਵੇਖਿਆ ਨਹੀਂ ਜਾਂਦਾ, ਬੜਾ ਡਰਾਉਣਾ ਸਰੂਪ ਹੈ, ਅਤੇ ਕਿਰਪਾ ਕਰੋ, ਭਗਵਾਨ ਨੂੰ ਆਖੋ ਵੀ ਆਹ ਸਰੂਪ ਅਲੋਪ ਕਰ ਲੈਣ। ਲਛਮੀ ਭਾਵੇਂ ਰੋਜ਼ ਚਰਨ ਚਾਪੀ ਕਰਦੀ ਸੀ, ਪਰ ਉਹਨੇ ਆਖਿਆ ਵੀ ਇਹ ਸਰੂਪ ਤਾਂ ਮੈਂ ਵੀ ਅੱਜ ਪਹਿਲੀ ਵਾਰ ਵੇਖਿਆ, ਡਰ ਮੈਨੂੰ ਵੀ ਬੜਾ ਆਉਂਦਾ ਹੈ, ਮੈਂ ਵੀ ਲਾਗੇ ਨਹੀਂ ਜਾ ਸਕਦੇ। ਦੇਵਕੁਲੀ ਲਖਮੀ ਕੋ ਕਰ ਹੈ ਜੈਕਾਰ, ਮਾਤਾ ਨਰਸਿੰਘ ਕਾ ਰੂਪ ਨਿਵਾਰ। ਮਾਤਾ ਭੈ ਕਰੈ ਨਾ ਸਾਕੈ ਜਾਏ, ਪ੍ਰਹਿਲਾਦ ਜਨ ਚਰਣੀ ਲਾਗਾ ਆਏ। ਪ੍ਰਹਿਲਾਦ ਚਰਨਾਂ ਨਾਲ ਆਣ ਜੁੜਦਾ ਅਤੇ ਗਲਵੱਕੜੀ ਵਿੱਚ ਲੈ ਲੈਂਦੇ ਹਨ। ਹਰਨਾਕਸ਼ ਨੂੰ ਫੜ ਲਿਆ ਅਤੇ ਉਹਦੇ 8 ਵਾਰ ਪੂਰੇ ਕਰਨ ਲੱਗੇ। ਸ਼ਾਮ ਦਾ ਵੇਲਾ ਸੀ, ਸੂਰਜ ਛਿਪਣ ਵਾਲਾ ਸੀ। ਫੜਿਆ ਹੋਇਆ ਹਰਨਾਕਸ਼ ਦਰਵਾਜ਼ੇ ਦੀਆਂ ਦਲੀਜ਼ਾਂ ਦੇ ਉੱਪਰ ਪੱਟ ਲੱਤ ਰੱਖ ਲਈ ਅਤੇ ਪੱਟ ਦੇ ਉੱਪਰ ਉਹਨੂੰ ਬਿਠਾ ਲਿਆ। ਕਹਿਣ ਲੱਗੇ, ਦੱਸ ਹੋਏ ਅੰਦਰ ਹੈ ਕਿ ਬਾਹਰ ਹੈ? ਕਹਿੰਦਾ, ਨਾ ਮਹਾਰਾਜ ਅੰਦਰ ਹੈ ਨਾ ਬਾਹਰ ਹੈ। ਕਹਿੰਦੇ, 2 ਵਾਰ ਤੇਰੇ ਪੂਰੇ ਹੋ ਗਏ ਅਤੇ ਦੂਜੇ ਵਾਰ ਤੇਰਾ ਇਹ ਸੀ ਵੀ ਨਾ ਦਿਨੇ ਮਰਾਂ ਨਾ ਰਾਤ ਮਰਾਂ। ਅੱਧਾ ਸੂਰਜ ਛਿਪਿਆ ਸੀ ਅਤੇ ਅੱਧਾ ਅਜੇ ਨਜ਼ਰ ਆਉਂਦਾ ਸੀ। ਕਹਿਣ ਲੱਗੇ, ਦੱਸ ਹੋਏ ਦਿਨ ਹੈ ਕਿ ਰਾਤ? ਕਹਿੰਦੇ, ਨਾ ਮਹਾਰਾਜ ਦਿਨ ਅਤੇ ਨਾ ਰਾਤ ਹੈ। ਕਹਿੰਦੇ, ਇਹ ਵੀ 2 ਤੇਰੇ ਵਾਰ ਪੂਰੇ ਹੋ ਗਏ, ਬਾਕੀ 2 ਵਾਰ ਤੂੰ ਲੈ ਵੀ ਨਾ ਧਰਤੀ 'ਤੇ ਮਰਾਂ ਅਤੇ ਨਾ ਆਕਾਸ਼ 'ਤੇ ਮਰਾਂ। ਦੱਸ, ਧਰਤੀ 'ਤੇ ਹੈ ਕਿ ਆਕਾਸ਼ 'ਤੇ ਹੈ? ਕਹਿੰਦਾ, ਜੀ ਵਿੱਚ ਵਿਚਾਲੇ ਲੱਤ ਦੇ ਉੱਪਰ ਬਿਠਾਇਆ ਸੀ ਨਾ ਥੱਲੇ ਪੈਰ ਲੱਗਦੇ ਅਤੇ ਨਾ ਆਕਾਸ਼ ਨਾਲ ਲਮਕਦਾ, ਵਿੱਚ ਵਿਚਾਲੇ ਹੈ। ਕਹਿਣ ਲੱਗੇ, ਇਹ ਵੀ ਤੇਰੇ ਵਾਰ 2 ਪੂਰੇ ਕਰ ਦਿੱਤੇ, 2 ਵਾਰ ਤੇਰੇ ਬਾਕੀ ਰਹਿ ਗਏ 8 'ਚੋਂ, ਨਾ ਮੈਨੂੰ ਕੋਈ ਮਨੁੱਖ ਮਾਰ ਸਕੇ ਅਤੇ ਨਾ ਕੋਈ ਸ਼ਸਤਰ ਕੱਟ ਸਕੇ। ਕਹਿਣ ਲੱਗੇ, ਦੱਸ ਅਸੀਂ ਮਨੁੱਖ ਹਾਂ? ਕਹਿੰਦੇ, ਨਹੀਂ ਜੀ ਮਹਾਰਾਜ ਤੁਸੀਂ ਮਨੁੱਖ ਨਹੀਂ। ਕਹਿਣ ਲੱਗੇ, ਇਹ ਵੀ ਤੇਰਾ ਵਾਰ ਪੂਰਾ ਹੋ ਗਿਆ, ਤੀਸਰਾ 1 ਰਹਿ ਗਿਆ ਵੀ ਸ਼ਸਤਰ ਨਾ ਕੱਟ ਸਕੇ, 5 ਵਿਖਾਇਆ 5। ਕਹਿਣ ਲੱਗੇ, ਆਹ ਜਿਹੜੇ ਮੇਰੇ 9 ਨੇ, ਕਿਸੇ ਧਰਮ ਗ੍ਰੰਥ ਨੇ 9 ਨੂੰ ਸ਼ਸਤਰ ਨਹੀਂ ਮੰਨਿਆ, ਕਿਸੇ ਨੇ ਮੰਨਿਆ? ਹਰਨਾਕਸ਼ ਦੱਸ, ਕਹਿੰਦਾ ਨਹੀਂ ਮੰਨਿਆ ਜੀ। ਇੰਨੀ ਕਹਿਣ ਦੀ ਦੇਰ ਸੀ, ਝੱਟ 5 ਮਾਰਿਆ ਅਤੇ ਆਂਦਰਾਂ ਕੱਢ ਕੇ ਬਾਹਰ ਰੱਖ ਦਿੱਤੀਆਂ। ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ। 8 ਵਾਰ ਪੂਰੇ ਕੀਤੇ ਅਤੇ ਮਾਰ ਮੁਕਾਇਆ ਪ੍ਰਹਿਲਾਦ ਦੇ ਪਿਤਾ ਦੁਸ਼ਟ ਰਾਜੇ ਹਰਨਾਕਸ਼ ਦੇ ਤਾਈਂ। ਪ੍ਰਹਿਲਾਦ ਦੀ ਰੱਖਿਆ ਕੀਤੀ। ਗੁਰੂ ਅਮਰਦਾਸ ਦੇ ਪਵਿੱਤਰ ਬਚਨ ਨੇ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੋਹਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਕਸ ਮਾਰ ਪਚਾਇਆ। ਉਹਨਾਂ ਗੁਰੂ ਕੇ ਪਿਆਰੇ ਭਗਤ ਦੀ ਪੈਜ ਪ੍ਰਤੱਗਿਆ ਰੱਖੀ। ਭਾਈ ਗੁਰਦਾਸ ਸਾਹਿਬ ਨੇ ਜਦੋਂ ਧਰੂ ਦੀ ਭਗਤ ਰਤਨਾਵਲੀ ਲਿਖਦਾ, ਪਹਿਲਾ ਬਚਨ ਲਿਖਿਆ ਪੌੜੀ, ਦੂਜੀ ਪੌੜੀ ਫਿਰ ਲਿਖੀ ਭਗਤ ਪ੍ਰਹਿਲਾਦ ਦੀ। ਭਾਈ ਗੁਰਦਾਸ ਸਾਹਿਬ ਜੀ ਨੇ ਆਪ ਜੀ ਦੀ ਸੇਵਾ 'ਚ ਬੇਨਤੀ ਕਰਦੇ ਮੈਂ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜ੍ਹਨ ਪਠਾਇਆ 64 ਸਾਲ ਪਾਉਂਦੇ ਚਿੱਤ ਹੋਆ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਉਂਦੇ ਹੋਏ ਰਹੇ ਵਿਸਮਾਦ, ਰਾਜੇ ਪਾਸ ਰੁਆਇਆ ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੂਬੈ ਗੁਰ ਪ੍ਰਸਾਦ, ਕੱਢ ਖੜਗ ਸੱਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਨ ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਿਮਾਦ। ਇਉਂ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਜਿਹਨਾਂ ਨੇ ਜਪ ਲਿਆ ਨਾ ਖਾਲਸਾ ਜੀ, ਤਾਂ ਹੀ ਹਜ਼ੂਰ ਨੇ ਬਚਨ ਕਿਹਾ ਵੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਨੇ ਜਪਿਆ ਅਤੇ ਪ੍ਰਹਿਲਾਦ ਨੇ ਜਪਿਆ ਗੁਰੂ ਕੇ ਪਿਆਰਿਆ, ਇਉਂ ਦ੍ਰਿੜ ਵਿਸ਼ਵਾਸ ਨਾਲ ਉਸ ਮਾਲਕ ਦੀ ਬੰਦਗੀ ਕਰ, ਉਹਦੀ ਯਾਦ ਵਿੱਚ ਜੁੜ। ਕਦੇ ਸਰਯੁਗ ਵਿੱਚ 5-5 ਸਾਲ ਦੇ, 5.5 ਸਾਲ ਦੇ ਬੱਚੇ ਬੰਦਗੀ ਕਰਦੇ ਨੇ, ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ, ਇੱਕ ਮਿਸਾਲ ਕਾਇਮ ਕਰ ਦਿੱਤੀ ਦੁਨੀਆ ਵਿੱਚ। ਅਤੇ ਜਿਨ੍ਹਾਂ ਮਹਾਨ ਸੂਰਬੀਰ ਯੋਧਿਆਂ ਦੀ ਯਾਦ ਵਿੱਚ ਬੈਠੇ ਹੋ ਦੁਨੀਆ 'ਚ, ਉਹਨਾਂ ਨੇ ਵੀ ਮਿਸਾਲ ਕਾਇਮ ਕਰ ਦਿੱਤੀ। ਮੇਰੇ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਬਾਜਾਂ ਵਾਲੇ ਗੁਰਦੇਵ ਦੇ ਫਰਜੰਦ, ਛੋਟੇ ਛੋਟੇ ਨੰਨੇ ਮੁੰਨੇ ਬਾਲਕ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ ਦੀਵਾਰ ਵਿੱਚ ਖਲੋਤੇ ਨੇ, ਦੀਵਾਰ ਵਿੱਚ ਐਂ। ਦੁਨੀਆ ਦੀ ਬਾਦਸ਼ਾਹੀਆਂ ਜ਼ੋਰ ਲਾ ਰਹੀਆਂ, ਬੜੇ ਲਾਲਚ ਬੜੇ ਅਹੁਦੇ ਮੁਰਾਤਬੇ, ਪਰ ਬਲਿਹਾਰ ਜਾਈ ਉਹਨਾਂ ਗੁਰੂ ਕੇ ਸਾਹਿਬ ਯਾਦਿਆਂ ਦਾ ਸਿੱਖੀ ਸਿਦਕ ਡੋਲਣ ਨਹੀਂ ਦਿੱਤਾ, ਨਹੀਂ ਮਨ ਗੁਰੂ ਕੀ ਸਿੱਖੀ ਤੋਂ ਪਿੱਛੇ ਹਟਣ ਦਿੱਤਾ ਗੁਰੂ ਕੀ ਸੰਗਤ ਜੀ। ਐਸਾ ਗੁਰੂ ਕੇ ਪਿਆਰੇ ਗੁਰੂ ਕੇ ਸਾਹਿਬ ਯਾਦ ਹੈ। ਬਾਜਾਂ ਵਾਲੇ ਧਰਮੀ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਆਨੰਦਪੁਰ ਸਾਹਿਬ ਦੀ ਧਰਤੀ 72,000 ਦੀ ਮੁੱਲ ਜ਼ਮੀਨ ਲੈ ਕੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰੀ ਵਸਾਈ ਸੀ। ਆਨੰਦਪੁਰ ਸਾਹਿਬ ਦੀ ਮਾਖੋਵਾਲ ਪਿੰਡ ਦੀ ਜ਼ਮੀਨ 'ਚ ਨਗਰੀ ਵਸਾਈ। ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਤਿਗੁਰੂ ਆਨੰਦਪੁਰ ਸਾਹਿਬ 1736 ਵਿੱਚ ਐਲਾਨ ਕੀਤਾ। 4 ਸਾਲ ਤੋਂ ਬਾਅਦ 32 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ, 1732 ਵਿੱਚ ਹੈ। 4 ਸਾਲ ਦਾ ਸਮਾਂ ਗੁਜ਼ਰਿਆ, ਗਤਕੇ ਦੇ ਜੌਹਰ ਸੂਰਮਿਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਦਿੰਦੇ ਰਹੇ। 36 ਵਿੱਚ ਐਲਾਨ ਕਰ ਦਿੱਤਾ ਵੀ ਜਿਹੜਾ ਗੁਰੂ ਕਾ ਸਿੱਖ ਦਰਸ਼ਨ ਕਰਨ ਆਵੇ ਨਾ, ਉਹ ਕੀਮਤੀ ਘੋੜੇ ਕੀਮਤੀ ਸ਼ਸਤਰ ਲੈ ਕੇ ਹਾਜ਼ਰ ਹੋਵੇ। ਕਾਬਲ ਦੀ ਸੰਗਤ ਹਜ਼ੂਰ ਦੇ ਦੀਦਾਰ ਕਰਨ ਵਾਸਤੇ ਆਈ ਅਤੇ ਸੁੰਦਰ ਘੋੜੇ ਸੁੰਦਰ ਸ਼ਸਤਰ ਲੈ ਕੇ ਆਏ। 1737 ਵਿੱਚ ਆਸਾਮ ਦਾ ਬਾਦਸ਼ਾਹ ਰਤਨ ਰਾਏ ਪੰਚਕਲਾ ਸ਼ਸਤਰ ਪ੍ਰਸਾਦੀ ਹਾਥੀ ਚੰਦਨ ਦੀ ਚੌਂਕੀ ਪਸ਼ਮੀਨੇ ਦੇ ਬਸਤਰ ਸਤਿਗੁਰਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਏ ਹਨ। 1739 ਬਿਕਰਮ ਵਿੱਚ ਸਤਿਗੁਰੂ ਨੇ ਵੱਡਾ ਇੱਕ ਨਗਾਰਾ ਮੜਿਆ ਜਿਹਨੂੰ ਕੌਮ ਰਣਜੀਤ ਨਗਾਰਾ ਕਹਿ ਕੇ ਯਾਦ ਕਰਦੀ ਹੈ। ਰਣਜੀਤ ਨਗਾਰਾ ਸਤਿਗੁਰੂ ਨੇ ਮੜਵਾਇਆ ਅਤੇ ਧੌਂਸੇ 'ਤੇ ਚੋਟਾਂ ਲੱਗਣ ਲੱਗੀਆਂ। 22 ਤਹਰ ਦੇ ਰਾਜਿਆਂ ਦਾ ਦਿਲ ਕੰਬ ਉੱਠਿਆ ਔਰ ਉਹਨਾਂ ਨੇ ਇੱਕ ਵਾਰ, ਪਹਿਲੀ ਵਾਰ ਰਾਜਾ ਭੀਮ ਚੰਦ ਨੇ ਸਤਿਗੁਰੂ ਦੀ ਉਸਤਤ ਵਡਿਆਈ ਸੁਣੀ ਅਤੇ ਮਿਲਣ ਵਾਸਤੇ ਵੀ ਆਇਆ। ਜਦੋਂ ਉਹ ਆਇਆ ਆਨੰਦਪੁਰ ਸਾਹਿਬ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ, ਸਿੱਖਾਂ ਦੀਆਂ ਪ੍ਰੇਮ ਭੇਟਾਵਾਂ ਵੇਖੀਆਂ, ਮਨ ਕਾਇਮ ਨਾ ਰਹਿ ਸਕਿਆ। ਵਾਪਸ ਮੁੜ ਕੇ ਗਿਆ ਕਲੂਰ ਵਿੱਚ। ਕੁਝ ਸਮੇਂ ਬਾਅਦ ਉਹਨੇ ਪੁੱਤਰ ਦੀ ਸ਼ਾਦੀ ਦਾ ਬਹਾਨਾ ਬਣਾ ਕੇ ਸਤਿਗੁਰਾਂ ਤੋਂ ਕੀਮਤੀ ਵਸਤੂਆਂ ਮੰਗਣ ਵਾਸਤੇ ਪਰਮਾਨੰਦ ਵਜ਼ੀਰ ਨੂੰ ਭੇਜਿਆ ਵੀ ਜਾ ਕੇ ਸਤਿਗੁਰਾਂ ਨੂੰ ਕਹੋ ਵੀ ਸਾਨੂੰ ਇਹ ਵਸਤੂਆਂ ਦੇਣ ਪਰਚਾਉਣੀ ਵਾਸਤੇ। ਸਤਿਗੁਰਾਂ ਨੇ ਸਾਫ਼ ਜਵਾਬ ਦੇ ਦਿੱਤਾ ਵੀ ਭੀਮ ਚੰਦ ਨੂੰ ਕਹਿ ਦਿਓ ਇਹ ਸਿੱਖਾਂ ਦੀਆਂ ਪ੍ਰੇਮ ਭੇਟਾਵਾਂ ਨੇ, ਦਿੱਤੀਆਂ ਨਹੀਂ ਜਾ ਸਕਦੀਆਂ। ਜਦੋਂ ਰਾਜੇ ਨੂੰ ਪਤਾ ਲੱਗਾ, ਇਹਨੇ ਰਾਜਾ ਕੇਸਰੀ ਸਿੰਘ ਅਤੇ ਪੰਮੇ ਪ੍ਰੋਹਤ ਨੂੰ ਸਤਿਗੁਰੂ ਗਰੀਬ ਨਿਵਾਜ ਵੱਲ ਦੁਬਾਰਾ ਸੁਨੇਹਾ ਦੇ ਕੇ ਭੇਜਿਆ, ਜਾਓ ਜਾ ਕੇ ਮੇਰੀ ਤਰਫੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿ ਦਿਓ ਹੁਣ ਤੱਕ ਅਸੀਂ ਗੁਰੂ ਨਾਨਕ ਦੀ ਗੱਦੀ ਜਾਣ ਕੇ ਤੁਹਾਡਾ ਸਤਿਕਾਰ ਕਰਦੇ ਰਹੇ ਹਾਂ, ਜੇ ਸਾਡੇ ਪਹਾੜੀ ਇਲਾਕੇ 'ਚ ਰਹਿਣਾ ਹੈ ਤਾਂ ਸਾਡੀ ਰਈਅਤ ਬਣ ਕੇ ਪਰਜਾ ਬਣ ਕੇ ਰਹਿਣਾ ਹੋਵੇਗਾ, ਔਰ ਨਹੀਂ ਤਾਂ ਤੁਸੀਂ ਸਾਨੂੰ ਇਲਾਕਾ ਛੱਡਣਾ ਪਵੇਗਾ। ਜਦੋਂ ਸਤਿਗੁਰਾਂ ਨੂੰ ਸੁਨੇਹਾ ਮਿਲਿਆ, ਹਜ਼ੂਰ ਕਹਿਣ ਲੱਗੇ ਪਰਜਾ ਤਾਂ ਇੱਕ ਅਕਾਲ ਪੁਰਖ ਦੀ ਹੈ, ਰਈਅਤ ਨਿਰੰਕਾਰ ਦੀ ਹੈ ਅਤੇ ਨਾ ਕਿਸੇ ਨੂੰ ਪੈ ਦੇਣੀ ਹੈ ਅਤੇ ਨਾ ਕਿਸੇ ਦਾ ਪੈ ਲੈਂਦੇ ਹੈ, ਇੱਕ ਅਕਾਲ ਪੁਰਖ 'ਤੇ ਵਿਸ਼ਵਾਸ ਰੱਖਦੇ ਹੈ। ਸਾਡੇ ਪਿਤਾ ਜੀ ਦੀ ਖਰੀਦੀ ਹੋਈ ਜਾਇਦਾਦ ਹੈ, ਅਸੀਂ ਇਹਦੇ ਵਾਰਸ ਹਾਂ, ਆਪਣੀ ਜਾਇਦਾਦ ਆਪਣੀ ਜ਼ਮੀਨ 'ਚ ਰਹਿੰਦੇ ਹਾਂ, ਕਿਸੇ ਨਾਲ ਨਾ ਧੱਕਾ ਕਰਦੇ ਹਾਂ ਨਾ ਧੱਕਾ ਕਿਸੇ ਦਾ ਜਰਨਾ ਚਾਹੁੰਦੇ ਹਨ। ਭੀਮ ਚੰਦ ਨੂੰ ਜਦੋਂ ਸੁਨੇਹਾ ਮਿਲਿਆ, ਕੋਈ ਸਮੇਂ ਲਈ ਚਿੱਥਾ ਜਿਹਾ ਪੈ ਗਿਆ ਵੀ ਸਤਿਗੁਰੂ ਸ਼ਾਇਦ ਡਰ ਜਾਣਗੇ ਖਿਆਲ ਸੀ, ਪਰ ਹਜ਼ੂਰ ਨੇ ਜਦੋਂ ਜਵਾਬ ਘੱਲਿਆ ਤਾਂ ਹੈਰਾਨ ਰਹਿ ਗਿਆ ਬਾਦਸ਼ਾਹ। ਕੁਝ ਸਮੇਂ ਬਾਅਦ ਸਤਿਗੁਰੂ ਗਰੀਬ ਨਿਵਾਜ ਨੂੰ ਨਾਹਨ ਦੇਸ਼ ਦੇ ਬਾਦਸ਼ਾਹ ਮੇਦਨੀ ਪ੍ਰਕਾਸ਼, ਕੁਝ ਬਾਦਸ਼ਾਹ ਜਿਹੜੇ ਸੀ ਗੁਰੂ ਘਰ ਦੇ ਸ਼ਰਧਾਲੂ ਸਨ, ਰਾਜੇ ਮੇਦਨੀ ਪ੍ਰਕਾਸ਼ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਆਪਣਾ ਵਜ਼ੀਰ ਭੇਜਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਨਾਹਨ ਦੇਸ਼ ਵਿੱਚ ਆ ਕੇ ਚਰਨ ਪਾਓ। ਸਤਿਗੁਰੂ ਨੇ ਬੇਨਤੀ ਪ੍ਰਵਾਨ ਕਰਦਿਆਂ 500 ਘੋੜ ਸਵਾਰਾਂ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਾਹਨ ਦੇਸ਼ ਵਿੱਚ ਚਲੇ ਗਏ। ਉੱਥੇ ਜਾਣ ਦਾ, ਗੁਰੂ ਨੂੰ ਸਤਿਗੁਰੂ ਨੂੰ ਸੱਦਣ ਦਾ ਕੁਝ ਕਾਰਨ ਸੀ। ਸਾਧ ਸਿੰਘ ਜੀ ਆਪ ਜੀ ਦੀ ਸੇਵਾ 'ਚ ਬੇਨਤੀ ਕਰ ਲਵੇ। ਇੱਕ ਕਾਰਨ ਇਹ ਸੀ ਵੀ ਰਾਜੇ ਮੇਦਨੀ ਪ੍ਰਕਾਸ਼ ਦਾ ਕੁਝ ਇਲਾਕਾ ਸ੍ਰੀਨਗਰ ਗੜ੍ਹਵਾਲ ਵਾਲਾ ਬਾਦਸ਼ਾਹ ਸੀ ਫਤਿਹ ਸ਼ਾਹ, ਫਤਿਹ ਸ਼ਾਹ ਨੇ ਇਲਾਕਾ ਕੁਝ ਕਬਜ਼ੇ 'ਚ ਮੱਲਿਆ ਕੀਤਾ ਹੋਇਆ ਸੀ ਅਤੇ ਇਹਨੂੰ ਡਰ ਸੀ ਵੀ ਕਿਤੇ ਇਹ ਨਾ ਹੋਵੇ ਫਤਿਹ ਸ਼ਾਹ ਬਾਦਸ਼ਾਹ ਜਿਹੜਾ ਹੈ ਉਹਦਾ ਕੁੜਮ ਹੈ ਭੀਮ ਚੰਦ ਕੈਲੂਰ ਵਾਲਾ ਹੈ, ਕਿਉਂਕਿ ਭੀਮ ਚੰਦ ਕੈਲੂਰ ਦਾ ਪੁੱਤਰ ਸੀ ਅਜਮੇਰ ਚੰਦ, ਅਜਮੇਰ ਚੰਦ ਦੀ ਮੰਗਣੀ ਹੋਈ ਸੀ ਫਤਿਹ ਸ਼ਾਹ ਰਾਜੇ ਦੀ ਲੜਕੀ ਨਾਲ ਹੈ ਅਤੇ ਕਿਤੇ ਕੁੜਮ ਨਾ ਇਹ ਨਾ ਹੋਵੇ ਮੇਰਾ ਰਾਜ ਹੀ ਸਾਰਾ ਖੋਹ ਲੈਣ। ਸਤਿਗੁਰਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਸਤਿਗੁਰਾਂ ਦਾ ਸ਼ਰਧਾਲੂ ਹੈ ਫਤਿਹ ਸ਼ਹਿਣ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਤਾਂ ਭੇਜੇ। ਦੂਜਾ ਕਾਰਨ ਇਹ ਵੀ ਕਿਤੇ ਦੇਹਰਾਦੂਨ 'ਚ ਬੈਠੇ ਨੇ ਬਾਬਾ ਰਾਮ ਰਾਏ ਸੱਤਵੇਂ ਪਾਤਸ਼ਾਹ ਦਾ ਸਾਹਿਬਜ਼ਾਦਾ, ਜਿਹਨੂੰ ਸਤਿਗੁਰਾਂ ਨੇ ਛੇਕ ਦਿੱਤਾ ਸੀ ਵੀ ਕੌਣ ਹੋਵੇ ਤੂੰ ਗੁਰੂ ਕੀ ਬਾਣੀ ਦੇ ਅੱਖਰ ਬਦਲਣ ਵਾਲਾ ਹੈ। ਸਤਿਗੁਰੂ ਕਹਿਣ ਲੱਗੇ ਸਾਰੀ ਜ਼ਿੰਦਗੀ ਸਾਡੇ ਮੱਥੇ ਨਹੀਂ ਲੱਗਣਾ ਹੈ, ਨਹੀਂ ਮੂੰਹ ਲਾਇਆ ਸਤਿਗੁਰਾਂ ਨੇ। ਉਹ ਰਾਮ ਰਾਏ ਜਿਹੜਾ ਸੀ ਸਰਕਾਰ ਨੇ ਕੁਝ ਪਿੰਡ ਇਲਾਕਾ ਫਤਿਹ ਸ਼ਾਹ ਸ਼੍ਰੀਨਗਰ ਗੜ੍ਹਵਾਲ ਦੇ ਇਲਾਕੇ 'ਚ ਦੇਹਰਾਦੂਨ ਪੈਂਦਾ ਅਤੇ ਦੇਹਰਾਦੂਨ ਰਹਿੰਦਾ ਸੀ ਰਾਮ ਰਾਏ। ਅਤੇ ਇਹਨੂੰ ਇਹ ਡਰ ਸੀ ਵੀ ਰਾਮ ਰਾਏ ਦੀ ਸਿੱਧੀ ਗੱਲ ਔਰੰਗਜ਼ੇਬ ਬਾਦਸ਼ਾਹ ਨਾਲ ਹੈ ਅਤੇ ਕਿਤੇ ਔਰੰਗਜ਼ੇਬ ਨੂੰ ਕਹਿ ਕੇ ਮੇਰਾ ਰਾਜ ਹੀ ਨਾ ਖੁਆ ਦੇਵੇ, ਹੋਵੇ ਨਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਹਾਇਤਾ ਲਈ ਜਾਵੇ। ਸਤਿਗੁਰਾਂ ਨੂੰ ਬੇਨਤੀ ਭੇਜੀ, ਹਜ਼ੂਰ ਨੇ ਬੇਨਤੀ ਸਵੀਕਾਰ ਕੀਤੀ। 500 ਸਿੱਖਾਂ ਘੋੜਸਵਾਰਾਂ ਸਮੇਤ ਨਾਹਣ ਦੇਸ਼ ਵਿੱਚ ਜਾ ਕੇ ਚਰਨ ਪਾਏ। ਉੱਥੇ ਸਤਿਗੁਰੂ ਰਹਿ ਰਹੇ ਸਨ। ਰੋਜ਼ ਹਜ਼ੂਰ ਮੌਜ ਦੇ ਮਾਲਕ ਸ਼ਿਕਾਰ ਖੇਡਣ ਵਾਸਤੇ ਜਾਇਆ ਕਰਦੇ। ਇੱਕ ਦਿਨ ਰਾਜਾ ਮੇਦਨੀ ਪ੍ਰਕਾਸ਼ ਵੀ ਸਤਿਗੁਰਾਂ ਨਾਲ ਸ਼ਿਕਾਰ ਖੇਡਣ ਵਾਸਤੇ ਚੱਲ ਪਿਆ। ਹਜ਼ੂਰ ਮੌਜ ਦੇ ਮਾਲਕ ਸਤਿਗੁਰੂ ਲੰਮੇ ਪੈਂਡੇ 'ਤੇ ਗਏ। ਦੁਪਹਿਰ ਝੜ ਆਈ, ਜਮੁਨਾ ਨਦੀ ਦੇ ਕਿਨਾਰੇ 'ਤੇ ਰਮਣੀਕ ਜੀ ਜਗ੍ਹਾ, ਦਰਖਤਾਂ ਦੀ ਸੰਘਣੀ ਛਾਂ ਥੱਲੇ ਗੁਰਦੇਵ ਸਤਿਗੁਰੂ ਠਹਿਰ ਗਏ। ਸਿੱਖ ਫੌਜ ਜਿਹੜੀ ਸੀ, ਬਾਦਸ਼ਾਹ ਦੀ ਫੌਜ ਵੀ ਨਾਲ ਹੈ ਔਰ ਬਾਦਸ਼ਾਹ ਵੀ ਸਤਿਗੁਰਾਂ ਦੇ ਕੋਲ ਬੈਠਾ ਹੋਇਆ। ਦੁਪਹਿਰ ਕੱਟਣ ਵਾਸਤੇ ਸਤਿਗੁਰੂ ਨੇ ਆਸਣ ਲਾ ਲੈਣ। ਮੇਦਨੀ ਪ੍ਰਕਾਸ਼ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਤੁਹਾਡੇ ਪਿਤਾ ਜੀ ਨੇ ਮਾਖੋਵਾਲ ਪਿੰਡ ਦੀ ਜ਼ਮੀਨ ਲੈ ਕੇ ਅਨੰਦਪੁਰੀ ਵਸਾਈ ਸੀ, ਤੁਸੀਂ ਇੱਥੇ ਪਵਿੱਤਰ ਚਰਨ ਪਾਉਣ ਦੀ ਕੋਈ ਮਿੱਠੀ ਯਾਦਗਾਰ ਬਣਾਓ। ਸਤਿਗੁਰੂ ਕਹਿਣਗੇ ਠੀਕ ਹੈ। 1742 ਨੂੰ ਖਾਲਸਾ ਜੀ ਕਿਆਰਦੂਨ ਪਿੰਡ ਦੀ ਜ਼ਮੀਨ ਲੈ ਕੇ ਸਤਿਗੁਰਾਂ ਨੇ ਜਮੁਨਾ ਨਦੀ ਦੇ ਕਿਨਾਰੇ 'ਤੇ ਨਗਰ ਵਸਾਇਆ, ਜਿਸ ਨੂੰ ਪੌਂਟਾ ਸਾਹਿਬ ਕਹਿ ਕੇ ਯਾਦ ਕਰਦੇ ਹੋ। ਐਨ ਜਮੁਨਾ ਦੇ ਕਿਨਾਰੇ ਉੱਪਰ ਕਿਆਰਦੂਨ ਦੀ ਪਿੰਡ ਦੀ ਜ਼ਮੀਨ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਗਰ ਵਸਾਇਆ ਪੌਂਟਾ ਸਾਹਿਬ। ਪੌਂਟਾ ਸਾਹਿਬ ਹਜ਼ੂਰ ਦੇ ਸੁੰਦਰ ਦੀਵਾਨ ਸਜਣ ਲੱਗੇ। 52 ਕਵੀ ਵੀ ਹਜ਼ੂਰ ਦੇ ਪਾਸ ਉੱਥੇ ਆ ਕੇ ਆਪਣੀਆਂ ਸੁੰਦਰ ਕਵਿਤਾਵਾਂ ਸੁਣਾਉਂਦੇ। ਮੌਜ ਦੇ ਮਾਲਕ ਸਤਿਗੁਰੂ ਨੇ ਦਸਮ ਦੀ ਬਾਣੀ ਦਾ ਬਹੁਤਾ ਹਿੱਸਾ ਉੱਥੇ ਬੈਠ ਕਰਕੇ ਲਿਖਵਾਇਆ ਚੌਜੀ ਪ੍ਰੀਤਮ ਨੇ। ਸਤਿਗੁਰੂ ਦੀ ਵਡਿਆਈ ਸੁਣ ਕੇ ਸਡੌਰੇ ਦਾ ਪੀਰ ਬੁੱਧੂ ਸ਼ਾਹ ਗੁਰਦੇਵ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਹਾਜ਼ਰ ਹੋਇਆ। ਜਦ ਉਹਨੇ ਗੁਰੂ ਕੇ ਦਰਸ਼ਨ ਕੀਤੇ, ਸਤਿਗੁਰੂ ਨਾਲ ਐਸਾ ਪ੍ਰੀਤ ਦੀ ਗੰਢ ਵੱਜੀ, ਗੁਰੂ ਕਾ ਹੋ ਗਿਆ। ਜਦੋਂ ਉਹ ਵਾਪਸ ਮੁੜ ਕੇ ਸਡੌਰੇ ਨਗਰ ਵਿੱਚ ਗਏ, ਸਡੌਰੇ ਦੇ ਨਾਲ ਹੀ ਲੱਗਦਾ ਸੀ ਦਾਮਲਾ। ਦਾਮਲੇ ਦੇ 500 ਪਠਾਨ ਸੀ ਜਿਹੜੇ ਸਰਕਾਰੀ ਨੌਕਰੀ ਤੋਂ ਔਰੰਗਜ਼ੇਬ ਬਾਦਸ਼ਾਹ ਨੇ ਕੱਢੇ ਹੋਏ ਸੀ, ਬਰਖਾਸਤ ਕੀਤੇ, ਵਿਚਾਰੇ ਘਰੇ ਬੈਠੇ ਸਨ, ਕੋਈ ਰੋਜ਼ੀ ਰੋਟੀ ਦਾ ਸਾਧਨ ਨਹੀਂ ਸੀ। ਉਹਨਾਂ ਨੇ ਸਡੌਰੇ ਵਾਲੇ ਪੀਰ ਬੁੱਧੂ ਸ਼ਾਹ ਨੂੰ ਬੇਨਤੀ ਕੀਤੀ, ਪੀਰ ਜੀ ਸਾਨੂੰ ਕਿਤੇ ਨੌਕਰੀ 'ਤੇ ਲਵਾ ਦਿਓ। ਉਹ ਪੀਰ ਸਤਿਗੁਰਾਂ ਕੋਲ ਲੈ ਕੇ ਆ ਗਿਆ। 5 ਉਹਨਾਂ ਦੇ ਆਗੂ ਸੀ ਅਤੇ ਉਹਨਾਂ ਦੇ ਤਾਬੇ 'ਚ 100-100 ਘੋੜ ਸਵਾਰ ਸਨ। ਕਾਲੇ ਖਾਂ, ਭੀਖਣ ਖਾਂ, ਨਜਾਵਤ ਖਾਂ, ਉਮਰ ਖਾਂ, ਅਸਮਾਨ ਖਾਂ, 5 ਇਹ ਖਾਲਸਾ ਜੀ ਇਹਨਾਂ ਦੇ ਆਗੂ ਅਤੇ ਅੱਗੇ 100-100 ਉਹਨਾਂ ਦੇ ਤਾਬਿਆਂ 'ਚ ਘੋੜ ਸਵਾਰ ਹੈ। ਸਤਿਗੁਰਾਂ ਨੇ ਘੋੜ ਸਵਾਰ ਨੂੰ ਰੋਜ਼ਾਨਾ 1 ਰੁਪਈਆ ਅਤੇ ਮੁਖੀਏ ਜਿਹੜੇ ਸੀ ਉਹਨਾਂ ਨੂੰ 5 ਰੁਪਈਏ ਤਨਖਾਹ 'ਤੇ ਰੱਖ ਲਿਆ। ਸਤਿਗੁਰੂ ਗਰੀਬ ਨਿਵਾਜ ਦੇ ਪਾਸ ਉਹ ਪਠਾਣਾਂ ਦੀ ਫੌਜ ਭਰਤੀ ਹੋ ਗਈ। ਇੱਧਰੋਂ ਖਾਲਸਾ ਜੀ ਜਿਹੜੇ ਅਜਮੇਰ ਚੰਦ ਪੁੱਤਰ ਦੀ ਸ਼ਾਦੀ ਰਾਜੇ ਕਲੂਰ ਨੇ ਰੱਖੀ ਅਤੇ ਰਾਜੇ ਕਲੂਰ ਨੇ ਬਰਾਤ ਲੈ ਕੇ ਜਾਣਾ ਅਤੇ ਉਹ ਰਸਤੇ 'ਚ ਪੌਂਟਾ ਸਾਹਿਬ ਪੈਂਦਾ। ਜਦੋਂ ਇੱਧਰੋਂ ਜਾਈਏ ਤਾਂ ਸ਼੍ਰੀਨਗਰ ਗੜ੍ਹਵਾਲ ਨੂੰ ਜਾਣਾ ਕਲੂਰ ਤੋਂ ਅਤੇ ਰਸਤੇ 'ਚ ਪੌਂਟਾ ਸਾਹਿਬ ਦੀਆਂ ਪਹਾੜੀਆਂ ਲੰਘ ਕੇ ਜਾਣਾ ਪੈਣਾ। ਇਹਦੇ ਮਨ 'ਚ ਫੈਸਲਾ ਕੀਤਾ ਵੀ ਫੌਜ ਸਾਰੀ ਨਾਲ ਲੈ ਲਵੋ ਅਤੇ ਅਚਾਨਕ ਹੀ ਸਤਿਗੁਰੂ ਦੇ ਉੱਪਰ ਹਮਲਾ ਕਰਕੇ ਪੈ ਜਾਓ ਅਤੇ ਸਤਿਗੁਰੂ ਗਰੀਬ ਨਿਵਾਜ ਦਾ ਸਾਜੋ ਸਮਾਨ ਲੁੱਟ ਕੇ ਅਤੇ ਬੰਦੀਖਾਨੇ 'ਚ ਪਾ ਲਵਾਂਗੇ। ਇਹ ਵਿਉਂਤ ਘੜ ਲਈ। ਸਤਿਗੁਰਾਂ ਨੂੰ ਜਦੋਂ ਪਤਾ ਲੱਗਾ ਗਰੀਬ ਨਿਵਾਜ ਨੂੰ, ਹਜ਼ੂਰ ਨੇ ਅੱਗੋਂ ਰਸਤਾ ਰੋਕਣ ਦੀ ਹਦਾਇਤ ਕਰ ਦਿੱਤੀ, ਪਹਾੜੀ ਰਸਤਾ ਰੋਕ ਲਿਆ ਜਾਵੇ। ਜਦੋਂ ਇਹਨਾਂ ਨੂੰ ਪਤਾ ਲੱਗਾ ਸਾਰੀ ਬਰਾਤ ਆਪਣੀ ਫੌਜ ਭੀਮ ਚੰਦ ਉੱਪਰ ਦੀ ਪਹਾੜਾਂ ਵਿੱਚ ਦੀ ਵਲ ਕੇ ਸ਼੍ਰੀਨਗਰ ਲੈ ਕੇ ਪਹੁੰਚਾ, ਲੇਕਿਨ ਇੱਕ ਵਜ਼ੀਰ ਅਤੇ ਅਜਮੇਰ ਚੰਦ ਪੁੱਤਰ ਲਾੜਾ ਉਹ ਸਤਿਗੁਰਾਂ ਦੇ ਕੋਲ ਆ ਕੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਮੇਰੀ ਬੇਨਤੀ ਪ੍ਰਵਾਨ ਕਰੋ ਅਤੇ ਮੈਨੂੰ ਲੰਘ ਜਾਣ ਦਿਓ। ਸਤਿਗੁਰੂ ਕਹਿਣਗੇ ਕੋਈ ਗੱਲ ਨਹੀਂ, ਜਿਹੜਾ ਨਿਮਰਤਾ ਨਾਲ ਆ ਵਾਹਿਗੁਰੂ ਕਰ ਰਿਹਾ ਲੰਘ ਸਕਦਾ ਹੈ। ਅਜਮੇਰ ਚੰਦ ਲੰਘ ਗਿਆ, ਜਦੋਂ ਸ੍ਰੀਨਗਰ ਪਹੁੰਚੇ ਬਰਾਤ, ਇਧਰੋਂ ਫਤਿਹ ਸ਼ਾਹ ਰਾਜਾ ਗੁਰੂ ਘਰ ਦਾ ਸ਼ਰਧਾਲੂ ਸੀ, ਇਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਮੇਰੀ ਪੁੱਤਰੀ ਦੀ ਸ਼ਾਦੀ ਹੈ ਅਤੇ ਕਿਰਪਾ ਕਰਕੇ ਆਪ ਦਰਸ਼ਨ ਬਖਸ਼ੋ। ਸਤਿਗੁਰੂ ਕਹਿਣਗੇ ਬਾਦਸ਼ਾਹ ਜ਼ਰੂਰ ਆਵਾਂਗੇ। ਵਾਹਿਗੁਰੂ ਸਤਿਗੁਰੂ ਕਹਿਣਗੇ ਅਸੀਂ ਜ਼ਰੂਰ ਕਿਸੇ ਸਿੱਖ ਨੂੰ ਭੇਜਾਂਗੇ, ਆਪ ਨਹੀਂ ਆ ਸਕਾਂਗੇ, ਭੇਜਾਂਗੇ ਜ਼ਰੂਰ। ਰਹਿਣ ਸਤਿਗੁਰੂ ਗਰੀਬ ਨਿਵਾਜ ਨੇ ਸੱਚੇ ਪਾਤਸ਼ਾਹ ਨੇ ਦਇਆ ਰਾਮ ਪ੍ਰੋਹਤ ਅਤੇ ਦੀਵਾਨ ਆਨੰਦ ਚੰਦ ਨੂੰ ਸਤਿਗੁਰੂ ਨੇ ਹੁਕਮ ਕੀਤਾ ਅਤੇ 125,000 ਰੁਪਈਏ ਦਾ ਤਮੋਲ ਦੇ ਕੇ ਸਤਿਗੁਰੂ ਗਰੀਬ ਨਿਵਾਜ ਨੇ ਭੇਜਿਆ। ਉੱਥੇ ਵਿਆਹ ਦਾ ਸਾਰਾ ਕਾਰਜ ਹੋ ਗਿਆ। ਜਦੋਂ ਸਾਰਿਆਂ ਨੇ ਆਪੋ ਆਪਣਾ ਵਿਖਾਲਾ ਪਾਇਆ ਨਾ, ਸਮਾਨ ਦਿੱਤਾ, ਉਹ ਸਿੱਖ ਭਾਈ ਦਇਆ ਰਾਮ ਇਸੇ ਤਰ੍ਹਾਂ ਖਾਲਸਾ ਜੀ ਆਨੰਦ ਚੰਦ ਦੀਵਾਨ ਹੈ, ਉਹਨਾਂ ਨੇ ਜਦੋਂ ਉਹ ਸਤਿਗੁਰਾਂ ਦਾ ਸਮਾਨ ਭੇਜਿਆ ਜਦੋਂ ਵਿਖਾਇਆ, ਭੀਮ ਚੰਦ ਵੇਖ ਕੇ ਸੜਬਲ ਕੇ ਕੋਲਾ ਹੋ ਗਿਆ। ਉਸ ਨੇ ਆਖਿਆ ਓਏ ਫਤਿਹ ਸ਼ਾਹ, ਤੂੰ ਗੁਰੂ ਦਾ ਸ਼ਰਧਾਲੂ ਬਣਿਆ ਫਿਰਦਾ ਅਤੇ ਗੁਰੂ ਮੇਰਾ ਦੁਸ਼ਮਣ ਹੋਵੇ, ਅਤੇ ਤੂੰ ਗੁਰੂ ਦੇ ਉੱਪਰ ਸ਼ਰਧਾ ਰੱਖੇ ਅਤੇ ਗੁਰੂ ਤੈਨੂੰ ਆ ਵਸਤੂਆਂ ਭੇਜੇ, ਜਾਂ ਤਾਂ ਗੁਰੂ ਦੀਆਂ ਵਸਤੂਆਂ ਮੋੜ ਦੇ ਅਤੇ ਜਾਂ ਤੇਰੀ ਧੀ ਦਾ ਡੋਲਾ ਛੱਡ ਕੇ ਜਾਵਾਂਗੇ। ਭਾਵੇਂ ਗੁਰੂ ਘਰ ਦਾ ਸ਼ਰਧਾਲੂ ਸੀ ਫਤਿਹ ਸ਼ਾਹ, ਪਰ ਕੁੜਮਾਚਾਰੀ ਦਾ ਸਾਕ ਨਿਭਾਉਣ ਵਾਸਤੇ ਸਮਾਨ ਵਾਪਸ ਮੋੜ ਦਿੱਤਾ। ਭਾਈ ਦਇਆ ਰਾਮ ਆਨੰਦ ਚੰਦ ਨੇ ਘੋੜਿਆਂ 'ਤੇ ਸਮਾਨ ਰੱਖਿਆ ਅਤੇ ਵਾਪਸ ਚੱਲ ਪਏ। ਦਰਿਆ ਦੇ ਕਿਨਾਰੇ 'ਤੇ ਆ ਕੇ ਖੋਹਣ ਦਾ ਯਤਨ ਵੀ ਕੀਤਾ ਫੌਜ ਨੇ, ਕਾਬਲ ਇਸ ਬਾਈ ਧਾਰ ਦੀ ਫੌਜ ਨੇ, ਪਰ ਸਿੱਖ ਬਾਈ ਦੇ ਬਚਾਉਂਦੇ ਸਤਿਗੁਰਾਂ ਪਾਸਾਣ ਪਹੁੰਚੇ। ਸਤਿਗੁਰਾਂ ਨੂੰ ਸਾਰੀ ਵਿਥਿਆ ਸੁਣਾਈ। ਇੱਧਰੋਂ ਬਰਾਤ ਜਿਹੜੇ ਡੋਲਾ ਸੀ ਉਹ ਰਾਜੇ ਨੇ ਕੈਲੂਰ ਨੂੰ ਭੇਜ ਦਿੱਤਾ, ਆਪ ਸਾਰੀ ਫੌਜ ਨਾਲ ਲੈ ਕੇ ਆਇਆ ਅਤੇ ਜੰਗ ਦਾ ਬਿਗਲ ਵਜਾ ਦਿੱਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੁਕਾਬਲਾ ਕੀਤਾ ਜਾਣਾ। ਪਹਿਲੀ ਲੜਾਈ ਮੈਂ ਬੇਨਤੀ ਕਰ ਰਿਹਾ, 14 ਜੰਗਾਂ ਸਤਿਗੁਰਾਂ ਨੇ ਲੜੀਆਂ, 14 ਜੰਗਾਂ, ਕੁਝ ਵੱਡੀਆਂ ਕੁਝ ਛੋਟੀਆਂ। ਪਹਿਲੀ ਜੰਗ ਬੇਨਤੀ ਕਰ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਗਰੀਬ ਨਿਵਾਜ ਦੇ ਉੱਪਰ ਹਮਲਾਵਰ ਹੋ ਕੇ ਪੈਣਾ, ਸਾਰੀ ਫੌਜ ਲੈ ਕੇ ਨਾਲ ਚੱਲ ਪਿਆ। ਬਾਈ ਜਿਹੜੇ ਬਾਈ ਧਾਰ ਦੇ ਰਾਜੇ ਭੀਮ ਚੰਦ ਨੇ, ਜਿਹੜੇ 500 ਪਠਾਨ ਸਤਿਗੁਰਾਂ ਕੋਲ ਸੀ ਨਾ ਦਾਮਲੇ ਦੇ, ਉਹਨਾਂ ਨੂੰ ਸੁਣਿਆ ਭੇਜਿਆ ਵੀ ਕੀ ਲੈਣਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕੋਲ ਤੁਸੀਂ, ਇਹ 10 ਮਿੰਟਾਂ ਦੀ ਸਾਰੀ ਖੇਡ ਹੈ, ਅਸੀਂ ਸਾਰਾ ਕੁਝ ਖਜ਼ਾਨਾ ਲੁੱਟ ਪੁੱਟ ਲੈਣਾ, ਤੁਸੀਂ ਨਜਾਇਜ਼ ਮਾਰੇ ਜਾਓਗੇ, ਤੁਸੀਂ ਸਾਡੀ ਫੌਜ ਵਿੱਚ ਸ਼ਾਮਿਲ ਹੋ ਜਾਓ। ਜਿੰਨੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲੁੱਟ ਕਸੁੱਟ ਹੋਵੇ ਸਭ ਲੁੱਟ ਤੁਹਾਨੂੰ ਮੁਆਫ ਕਰ ਦਿੱਤੀ ਜਾਵੇਗੀ, ਤੁਹਾਨੂੰ ਨੌਕਰੀਆਂ ਪੱਕੀਆਂ ਕਰ ਦਿੱਤੀਆਂ ਜਾਣਗੀਆਂ। ਇਹ ਜਦੋਂ ਖਬਰ ਸੁਣੀ ਉਹਨਾਂ 'ਚੋਂ 400 ਪਠਾਣਾਂ ਦਾ ਦਸਤਾ, ਕਿਸੇ ਨੇ ਧੀ ਦਾ ਵਿਆਹ, ਕਿਸੇ ਨੇ ਪੁੱਤਰ ਦਾ ਵਿਆਹ, ਕਿਸੇ ਨੇ ਬਿਮਾਰੀ ਦਾ ਬਹਾਨਾ, ਇਉਂ ਬਹਾਨੇ ਬਣਾ ਕੇ ਸਭ ਨਿਕਲ ਤੁਰੇ। ਕਾਲੇ ਖਾਂ ਦੀ ਅਗਵਾਈ ਹੇਠ 100 ਘੋੜ ਸਵਾਰ ਪਠਾਣੀ ਦਸਤਾ ਸਤਿਗੁਰਾਂ ਕੋਲ ਰਹਿ ਗਿਆ। 400 ਪਠਾਣ ਸਾਰੇ ਦੁਸ਼ਮਣ ਦੀ ਫੌਜ ਵਿੱਚ ਜਾ ਮਿਲੇ। ਸਤਿਗੁਰਾਂ ਨੇ ਸਡੌਰੇ ਦੇ ਪੀਰ ਬੁੱਧੂ ਸ਼ਾਹ ਨੂੰ ਪੱਤਰਿਕਾ ਵੀ ਲਿਖੀ ਵੀ ਪੀਰ ਜੀ, ਜਿਹੜੇ ਪਠਾਣ ਤੁਸੀਂ ਸਾਡੇ ਕੋਲ ਛੱਡ ਗਏ ਸੀ ਨਾ, ਉਹਨਾਂ ਨੇ ਜੰਗ ਦਾ ਸਮਾਂ ਨੇੜੇ ਆ ਗਿਆ, ਉਹ ਸਾਨੂੰ ਧੋਖਾ ਦੇ ਗਏ ਨੇ। ਸਤਿਗੁਰੂ ਦਾ ਜਦੋਂ ਬੇਨਤੀ ਸਤਿਗੁਰਾਂ ਦਾ ਹੁਕਮ ਪੜਿਆ, 700 ਮਰੀਦ ਅਤੇ ਆਪਣੇ 4 ਪੁੱਤਰ ਲੈ ਕੇ, ਭਰਾਵਾਂ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ 'ਤੇ ਪਾਉਂਟਾ ਸਾਹਿਬ ਆ ਗਿਆ। ਸਤਿਗੁਰੂ ਗਰੀਬ ਨਿਵਾਜ ਦੇ ਪਾਸ 500 ਉਦਾਸੀ ਸਾਧੂ ਵੀ ਰਹਿੰਦੇ ਸੀ। ਉਦਾਸੀ ਸਾਧੂ ਜਦੋਂ ਜੰਗ ਦਾ ਸਮਾਂ ਬਣਿਆ ਨਾ, ਨੇੜੇ ਆਇਆ ਬਿਗਲ ਵੱਜਾ, 499 ਸਾਧੂ ਵੀ ਭੱਜ ਨਿਕਲੇ, ਇੱਕੋ ਹੀ ਸਾਧੂ ਰਹਿ ਗਿਆ। ਰਾਤ ਨੂੰ ਸਾਰੇ ਹੀ ਨਿਕਲ ਗਏ। ਜ਼ਿਲ੍ਹੇ ਲੁਧਿਆਣੇ ਦੇ ਪਿੰਡ ਹੇਅਰ ਹੈ ਆ ਹਵਾਈ ਅੱਡਾ ਜਿੱਥੇ ਬਣਿਆ ਹੋਇਆ ਹਵਾਰੇ ਵਾਲਾ, ਉਹਦੇ ਨਾਲ ਹੀ ਛੋਟਾ ਜਿਹਾ ਪਿੰਡ ਹੈ ਖਾਲਸਾ ਜੀ, ਹੇਅਰ ਪਿੰਡ ਹੈ। ਉੱਥੋਂ ਦਾ ਮਹੰਤ ਕਿਰਪਾਲ ਦਾਸ ਸਤਿਗੁਰਾਂ ਕੋਲ ਕੇਵਲ ਰਹਿ ਗਿਆ ਹੈ। ਜਦੋਂ ਦਿਨ ਚੜ੍ਹਿਆ ਪਤਾ ਲੱਗਾ ਵੀ ਸਾਰੇ ਮਹੰਤ ਵੀ ਭੱਜ ਗਏ ਨੇ। ਸਤਿਗੁਰਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਮਹੰਤ ਵੀ 499 ਚਲੇ ਗਏ ਨੇ, ਇੱਕੋ ਹੀ ਰਹਿ ਗਿਆ ਹੈ। ਸਤਿਗੁਰੂ ਕਹਿਣ ਲੱਗੇ ਲਿਆਓ ਸਾਡੇ ਕੋਲ ਹੈ। ਜਦੋਂ ਮਹੰਤ ਕਿਰਪਾਲ ਦਾਸ ਨੂੰ ਲਿਆਂਦਾ ਹੈ, ਸਤਿਗੁਰੂ ਕਹਿਣ ਲੱਗੇ ਮਹੰਤ ਜੀ ਤੁਸੀਂ ਨਹੀਂ ਗਏ, ਸਾਥੀ ਸਾਰੇ ਭੱਜ ਗਏ ਨੇ। ਬੇਨਤੀ ਕੀਤੀ ਸਤਿਗੁਰੂ ਤੁਹਾਡੇ ਘਰ ਦਾ ਲੂਣ ਖਾਧਾ ਹੈ, ਮੈਂ ਕਿੱਥੇ ਚਲਾ ਜਾਵਾਂ। ਸਤਿਗੁਰੂ ਕਹਿਣਗੇ ਤੁਸੀਂ ਮਹੰਤਾਂ ਦੀ ਲਾਜ ਰੱਖ ਲਈ ਹੈ, ਇੱਧਰੋਂ ਜੰਗ ਦਾ ਸਮਾਂ ਨੇੜੇ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਅਤੇ ਹਜ਼ੂਰ ਦੇ ਹੌਂਸਲੇ ਨੂੰ, ਖਾਲਸਾ ਜੀ ਕੌਣ ਹੈ ਮੇਰਾ ਸਤਿਗੁਰੂ ਵਰਗਾ ਜਿਹਦਾ ਹੌਂਸਲਾ ਹੋਵੇ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਹਿਲੀ ਲੜਾਈ ਹੈ, 22 ਤਹਾਰ ਦੇ ਰਾਜਿਆਂ ਦੀ ਸੈਨਾ ਇਕੱਠੀ ਹੋ ਕੇ ਆ ਰਹੀ ਹੈ ਅਤੇ ਘਰ ਦੀ ਟੁਕੜੀ ਘਰ ਦਾ ਭੇਤੀ ਜਿਹੜਾ 400 ਪਠਾਣੀ ਦਸਤਾ ਦੁਸ਼ਮਣ 'ਚ ਜਾ ਮਿਲਿਆ, ਇਹ ਜੰਗ ਵਿੱਚ ਕਿਵੇਂ ਜਿੱਤ ਹਾਸਲ ਹੋਵੇਗੀ। ਧੰਨ ਬਾਜਾਂ ਵਾਲੇ ਸਤਿਗੁਰੂ ਕਹਿਣ ਲੱਗੇ, ਸਾਡੇ ਪੜਦਾਦੇ ਸਤਿਗੁਰੂ ਦਾ ਬਚਨ ਹੈ ਵੀ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਮਨੁੱਖ ਦਾ ਓਟ ਆਸਰਾ ਨਹੀਂ ਕਦੇ ਤੱਕਿਆ, ਮਨੁੱਖ ਦਾ ਓਟ ਆਸਰਾ ਹੈ। ਕਦੇ ਮਾਤਾ ਜੀ ਨੇ ਵੀ ਕਿਹਾ ਸੀ 22 ਧਾਰ ਦੇ ਰਾਜੇ ਬੜੀ ਖੁਣ ਸਿਖਾਉਂਦੇ ਨੇ ਅਤੇ ਕੁਝ ਖਿਆਲ ਕਰਨ, ਉਸ ਸਮੇਂ ਵੀ ਗੁਰਦੇਵ ਨੇ ਕਿਹਾ ਸੀ ਮਾਂ ਜੀ ਖੜਗ ਕੇਤ ਕੋ ਆਸਰੋ ਇੱਕ ਹਿਰਦੇ ਹਮਾਰੇ, ਮਹਿਦ ਭਰੋਸਾ ਪ੍ਰਭੂ ਕੋ ਨਰ ਕੌਣ ਵਿਚਾਰੇ, ਮੈਂ ਮਨੁੱਖਾਂ ਦੇ ਬਲਬੂਤੇ ਨਹੀਂ, ਮੈਂ ਵਾਹਿਗੁਰੂ ਦੀ ਓਟ ਆਸਰੇ 'ਤੇ ਰਹਿੰਦਾ ਹਾਂ। ਸਤਿਗੁਰੂ ਨੇ ਆਗਿਆ ਕੀਤੀ, ਸਿੱਖਾਂ ਨੂੰ ਪੁੱਛਿਆ ਮਹਾਰਾਜ ਹੁਣ ਕਿਵੇਂ ਹੋਵੇ। ਹਜ਼ੂਰ ਕਹਿਣਗੇ ਇੱਥੋਂ 6 ਕੋਹ ਦੀ ਦੂਰੀ 'ਤੇ ਜਾ ਕੇ ਜਮਨਾ ਅਤੇ ਗਿਰੀ ਨਦੀ ਵਿਚਕਾਰ ਲੜਾਈ ਦਾ ਰਣਖੰਭਾ ਗੱਢ ਦਿਓ। ਅੱਜ ਕੱਲ੍ਹ 17 ਕਿਲੋਮੀਟਰ 16-17 ਕਿਲੋਮੀਟਰ ਦਾ ਫਾਸਲਾ ਬਣਦਾ ਪੌਂਟਾ ਸਾਹਿਬ ਤੋਂ, ਪੁਰਾਣੇ 6 ਕੋਹਾਂ ਦੀ ਦੂਰੀ 'ਤੇ ਹਜ਼ੂਰ ਨੇ ਆਗਿਆ ਕੀਤੀ ਗਿਰੀ ਅਤੇ ਜਮਨਾ ਨਦੀ ਦੇ ਵਿਚਕਾਰ ਲੜਾਈ ਦਾ ਰਣਗੰਭਾ ਕੱਢ ਦਿਓ। ਬਹਾਦਰ ਸੂਰਮੇ ਜਾ ਪਹੁੰਚੇ ਅਤੇ ਮੈਦਾਨੀ ਇਲਾਕਾ ਜਿਹਨਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਹੈ ਸਾਹਮਣੇ ਅੱਗੋਂ ਪਹਾੜ ਨੇ ਅਤੇ ਇਹ ਧਰਤੀ ਭੰਗਾਣੀ ਪਿੰਡ ਦੀ ਮੈਦਾਨੀ ਇਲਾਕਾ ਪੱਧਰਾ ਇਲਾਕਾ ਹੈ। ਬਹਾਦਰ ਸੂਰਮੇ ਗੁਰੂ ਕੀ ਸੈਨਾ ਦੇ ਸਿੱਖ ਫੌਜ ਨੇ ਜਾ ਝੰਡੇ ਗੱਡੇ, 22 ਧਾਰ ਦੇ ਰਾਜੇ ਉੱਧਰੋਂ ਪਹਾੜੋਂ ਉਤਰਨ ਲੱਗੇ ਔਰ ਜਦੋਂ ਤੌਂਸੇ ਨਗਾਰੇ ਅਤੇ ਦੋ ਬੰਨਿਓ ਚੋਟਾਂ ਲੱਗੀਆਂ, ਆਖਿਰਕਾਰ ਸੂਰਮਿਆਂ ਦੀ ਲੜਾਈ ਸ਼ੁਰੂ ਹੋਈ। 22 ਧਾਰ ਦੇ ਰਾਜਿਆਂ ਨੇ ਆਇਆ ਹੋਇਆ ਨੂੰ ਜਿਉਂ ਆਇਆ ਆਖਿਆ, ਲੜਾਈ ਦੀ ਆਰੰਭਤਾ ਹੋ ਗਈ। ਵਿਸਾਖ ਦਾ ਮਹੀਨਾ, ਸਾਰਾ ਦਿਨ ਘਮਸਾਨ ਦਾ ਯੁੱਧ ਹੁੰਦਾ ਰਿਹਾ। ਸਤਿਗੁਰੂ ਦੇ ਭੂਆ ਦੇ ਬੀਬੀ ਵੀਰੋ ਦੇ ਪੁੱਤਰ ਸੰਘੋ ਸ਼ਾਹ ਅਜੀਤ ਮੱਲ ਮੈਦਾਨੀ ਜੰਗ 'ਚ ਬਹਾਦਰ ਸੂਰਮੇ ਲੜਾਈ ਲੜ ਰਹੇ ਨੇ ਔਰ ਸਾਰਾ ਦਿਨ ਘਮਸਾਨ ਦਾ ਯੁੱਧ ਹੋਇਆ। ਸੂਰਜ ਅਸਤ ਹੋਇਆ ਅਤੇ ਲੜਾਈ ਬੰਦ ਹੋ ਗਈ। ਪੁਰਾਣੇ ਸਮੇਂ 'ਚ ਜੰਗ ਦਾ ਤਰੀਕਾ ਹੁੰਦਾ ਸੀ ਸੂਰਜ ਛਿਪ ਜਾਵੇ, ਦੋ ਬੰਨਿਓ ਫੌਜਾਂ ਪਿਛਾਂ ਹਟ ਜਾਂਦੀਆਂ ਸੀ, ਲੜਾਈ ਬੰਦ ਹੋ ਜਾਂਦੀ ਸੀ। ਜੰਗ ਬੰਦ ਹੋ ਗਈ ਦੋਵਾਂ ਪਾਸਿਆਂ ਦਾ, ਰਾਤ ਟਿਕਟ ਘਾਰਿਆ, ਦਿਨ ਚੜ੍ਹਿਆ, ਸੂਰਜ ਚੜ੍ਹਨ ਦੀ ਦੇਰ ਸੀ, ਲੜਾਈ ਆਰੰਭ ਹੋ ਗਈ। ਬਹਾਦਰ ਸੂਰਮੇ ਜੰਗ ਵਿੱਚ ਆਉਣ ਵੜੇ ਔਰ ਸਾਰਾ ਦਿਨ ਘਮਸਾਨ ਦਾ ਯੁੱਧ ਦੋਵਾਂ ਪਾਸਿਆਂ ਤੋਂ ਚੱਲਦਾ ਰਿਹਾ। ਜਿਹੜਾ ਨਿਮਕ ਹਰਾਮੀ ਪਠਾਨ ਬਣ ਕੇ ਗਿਆ ਸੀ ਨਾ, ਔਰ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਆਇਆ ਹੋਇਆ ਜਿਹੜਾ ਤਨਖਾਹ 'ਤੇ ਰੱਖਿਆ ਸੀ ਸਤਿਗੁਰਾਂ ਨੇ ਫੌਜੀ ਜਵਾਨ ਰੱਖੇ ਸੀ 5, ਉਹ ਹਯਾਤ ਖਾਂ ਪਠਾਨ ਨਿਮਕ ਹਰਾਮੀ ਹੋਇਆ ਹੋਇਆ ਉਹ ਗੁਰੂ ਕੇ ਜਦੋਂ ਅੱਗੇ ਵਧਿਆ ਲੜਾਈ ਲੜਨ ਵਾਸਤੇ ਅਤੇ ਉਸ ਵੇਲੇ ਮਹੰਤ ਕਿਰਪਾਲ ਦਾਸ ਨੇ ਆਖਿਆ ਮਹਾਰਾਜ ਇਹ ਗੁਰੂ ਘਰ ਦਾ ਨਿਮਕ ਹਰਾਮੀ ਹੈ, ਇਹਨੂੰ ਮੇਰੇ ਵਾਲੇ ਆਉਣ ਦਿਓ, ਇਹਨੂੰ ਮੈਂ ਸਬਕ ਸਿਖਾਉਣਾ ਹੈ। ਵੱਡਾ ਸੀ ਲੱਕੜ ਦਾ ਪਾਰਾ ਕੁਤਕਾ ਉਹਦੇ ਹੱਥ ਵਿੱਚ ਹੈ। ਜਦੋਂ ਅੱਗੇ ਵਧਿਆ ਉਹਨੇ ਆਖਿਆ ਤੂੰ ਸਾਧ ਕੜਾਹ ਖਾਣੇ ਨੇ ਮੇਰੇ ਨਾਲ ਕੀ ਮੁਕਾਬਲਾ ਕਰਨਾ ਹੈ। ਜਦੋਂ ਨੇੜੇ ਆਇਆ ਮਹੰਤ ਕਿਰਪਾਲ ਦਾਸ ਨੇ ਜ਼ੋਰ ਕੇ ਸਿਰ 'ਚ ਕੁਤਕਾ ਮਾਰਿਆ, ਸਿਰ ਐਂ ਭੰਨ ਦਿੱਤਾ ਜਿਵੇਂ ਭਗਵਾਨ ਕ੍ਰਿਸ਼ਨ ਗੋਪੀਆਂ ਦੇ ਮਟਕੇ ਭੰਨ ਕੇ ਮੱਖਣ ਖਾ ਜਾਂਦੇ ਸੀ ਨਾ।
ਸਤਿ ਸ੍ਰੀ ਅਕਾਲ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਚਨ ਲਿਖੇ ਵੀ ਕਿਰਪਾਲ ਦਾਸ ਕੋਪੀਅੰ ਕੁਤਕੋ ਸੰਭਾਰੀ ਹਠੀ ਖਾਨ ਹਯਾਤ ਕੇ ਸੀਸ ਚਾਰੇ, ਔਰ ਕੁਤਕੇ ਨਾਲ ਹੀ ਸਿਰ ਭੰਨ ਕੇ ਉਹਦਾ ਕੀਰਤਨ ਸੋਲਾ ਪੜ੍ਹ ਦਿੱਤਾ ਹੈ। ਔਰ ਫਤਿਹ ਸ਼ਾਹ ਰਾਜਾ ਭਾਵੇਂ ਗੁਰੂ ਘਰ ਦਾ ਸ਼ਰਧਾਲੂ ਸੀ ਪਰ ਸਤਿਗੁਰਾਂ ਤੋਂ ਵਿਮੁੱਖ ਹੋ ਗਿਆ ਅਤੇ ਹਜ਼ੂਰ ਨੇ ਉਹਦੇ ਬਾਰੇ ਵੀ ਲਿਖਿਆ, ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪੜਾ ਹਮ ਸਿਉਂ ਬਿਨ ਕਾਜਾ। ਦੋਵਾਂ ਪਾਸਿਆਂ ਨੂੰ ਸਾਰਾ ਦਿਨ ਜੰਗ ਹੁੰਦਾ ਰਿਹਾ, ਛਾਂ ਪੈ ਗਈ ਅਤੇ ਲੜਾਈ ਬੰਦ ਹੋ ਗਈ। ਤੀਸਰਾ ਦਿਨ ਚੱਲ ਪਿਆ ਜੇ, ਤੀਸਰੇ ਦਿਨ ਅੱਜ ਆਖਰੀ ਫੈਸਲਾ ਹੋਣਾ ਹੈ ਕਿ ਇਸ ਨੂੰ ਜਿੱਤ ਹਾਰ ਪ੍ਰਾਪਤ ਹੋਣੀ ਹੈ। ਤੀਸਰਾ ਦਿਨ ਚੜ੍ਹਿਆ, ਲੜਾਈ ਸ਼ੁਰੂ ਹੋਈ। ਭਖੇ ਹੋਏ ਦੁਪਹਿਰ ਦੇ ਮਾਹੌਲ ਵਿੱਚ ਬਹਾਦਰ ਸੂਰਮੇ ਲੜ ਰਹੇ ਸਨ, ਗੁੱਥਮ ਗੁੱਥਾ ਹੋ ਰਹੇ ਸਨ, ਘਮਸਾਨ ਦਾ ਯੁੱਧ ਹੈ। ਉਸ ਸਮੇਂ ਖਾਲਸਾ ਜੀ ਹਰੀ ਚੰਦ ਹੰਡੂਰੀਆ ਰਿਆਸਤ ਦਾ ਮਾਲਕ ਹੈ, ਉਹ ਮਨ 'ਚ ਸੋਚਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਬਗਾਨੇ ਪੁੱਤ ਮਰਵਾਈ ਜਾਂਦੇ ਤਾਂ ਅਸੀਂ ਵੀ ਬਗਾਨੇ ਹੀ ਮਰਵਾਈ ਜਾਂਦੇ ਹਾਂ, ਹੋਵੇ ਨਾ ਤਾਂ ਕਿਤੇ ਆਪਸ 'ਚ ਬਹਾਦਰ ਸੂਰਮੇ ਅਸੀਂ ਮੈਂ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਤੇ ਲੜ ਕੇ ਵੇਖੀਏ, ਬਗਾਨੇ ਪੁੱਤ ਮਰਵਾਉਣ ਦਾ ਕੀ ਫਾਇਦਾ ਹੈ। ਬੰਦਾ ਬੰਦੇ ਤੋਂ ਚੋਰੀ ਕਮਾ ਸਕਦਾ ਹੈ ਪਰ ਸਤਿਗੁਰੂ ਤੋਂ ਵੀ ਚੋਰੀ ਨਹੀਂ। ਨਹੀਂ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰ ਜਾਮੀ ਜਾਣੈ ਬਿਨ ਬੋਲਿਆ ਸਭ ਕੁਛ ਜਾਣਦਾ। ਸਿੱਖ ਫੌਜ ਨੂੰ ਛੱਡਿਆ, ਨੀਲੇ ਨੂੰ ਅੱਡੀ ਲਾਈ, ਸਿੱਖ ਫੌਜ ਛੱਡੀ, ਦੁਸ਼ਮਣ ਦੀ ਫੌਜ ਨੂੰ ਚੀੜਦੇ ਹੋਏ ਜਿੱਥੇ ਹਰੀ ਚੰਦ ਹੰਡੂਰੀਆ ਖਲੋਤਾ ਨੇ ਘੋੜੇ 'ਤੇ ਚੜਿਆ ਬੈਠਾ, ਸਤਿਗੁਰੂ ਘੋੜਾ ਜਾ ਸਾਹਮਣੇ ਖੜਾ ਕੀਤਾ। ਹਰੀ ਚੰਦਾ ਇਹ ਗੁਰੂ ਨਾਨਕ ਦਾ ਘਰ ਹੈ। ਅਸੀਂ ਸੰਤ ਲੋਕ ਹੁੰਦੇ ਹਾਂ, ਸੰਤ ਦਾ ਕੰਮ ਹੈ ਪਹਿਲੋਂ ਕਿਸੇ ਦੇ ਵਾਰ ਨਹੀਂ ਕਰਨਾ, ਸੰਤ ਕਿਸੇ ਨੂੰ ਦੁੱਖ ਨਹੀਂ ਦਿੰਦਾ। ਪਹਿਲੋਂ ਅਸੀਂ ਕਿਸੇ ਦੇ ਵਾਰ ਨਹੀਂ ਕਰਦੇ ਅਤੇ ਜੇ ਕੋਈ ਸੰਤ ਨੂੰ ਮਾਲਾ ਨਾ ਫੇਰਨ ਦੇਵੇ ਤਾਂ ਮੈਂ ਐਡਾ ਬੋਝਦਲ ਡਰਪੋਕ ਸਾਧੂ ਵੀ ਨਹੀਂ ਵੀ ਇਕੱਲਾ ਮਾਲਾ ਦੇ ਮਣਕਾ ਜਾਣਦਾ, ਫਿਰ ਮੈਂ ਤਲਵਾਰ ਦੇ ਕਬਜ਼ੇ 'ਤੇ ਹੱਥ ਰੱਖਣੇ ਵੀ ਜਾਣਦਾ ਹੈ। ਪਹਿਲੋਂ ਮੈਂ ਸੰਤ ਹਾਂ ਅਤੇ ਮਗਰੋਂ ਮੈਂ ਸਿਪਾਹੀ ਹੈ। ਸੰਤ ਦਾ ਕੰਮ ਹੈ ਕਿਸੇ 'ਤੇ ਵਾਰ ਨਹੀਂ ਕਰਨਾ ਅਤੇ ਸਿਪਾਹੀ ਦਾ ਕੰਮ ਹੈ ਲਿਹਾਜ਼ ਨਹੀਂ ਕਰਨਾ। ਅਤੇ ਹਰੀ ਚੰਦਾ ਤੂੰ ਪਹਿਲੋਂ ਮੇਰੇ 'ਤੇ ਵਾਰ ਕਰ, ਤੇਰੇ ਵਾਰ ਦਾ ਜਵਾਬ ਦੇਵਾਂਗੇ, ਪਹਿਲੋਂ ਨਹੀਂ ਵਾਰ ਕਰਨਾ। ਹਰੀ ਚੰਦ ਹਡੂਰੀਆ ਸੋਚਦਾ ਵੀ ਗੁਰੂ ਬੜਾ ਭੋਲਾ ਹੈ, ਇਹਨੂੰ ਤੀਰ ਅੰਦਾਜ਼ਗੀ ਦਾ ਮੇਰੇ ਬਾਰੇ ਕੋਈ ਪਤਾ ਨਹੀਂ। ਹੰਕਾਰ ਵਿੱਚ ਆ ਕੇ ਕਹਿਣ ਲੱਗਾ ਭਗਵਾਨ ਕ੍ਰਿਸ਼ਨ ਦੇ ਸਮਕਾਲੀ ਅਰਜਨ, ਅਰਜਨ ਨੂੰ ਤੀਰ ਚਲਾਉਣ ਦਾ ਬੜਾ ਧਨੀ ਮੰਨਿਆ, ਪਰ ਅਰਜਨ ਦਾ ਤੀਰ ਤਾਂ ਭਾਵੇਂ ਖਾਲੀ ਚਲਾ ਜਾਵੇ ਪਰ ਹੰਡੂਰੀਏ ਦਾ ਛੱਡਿਆ ਤੀਰ ਖਾਲੀ ਨਹੀਂ ਜਾ ਸਕਦਾ। ਗੁਰੂ ਕਿੱਡਾ ਭੋਲਾ, ਮੈਦਾਨੇ ਜੰਗ 'ਚ ਮੈਨੂੰ ਕਹਿੰਦਾ ਵੀ ਪਹਿਲਾਂ ਤੂੰ ਵਾਰ ਕਰ। ਪਰ ਮੁਸਕਰਾਉਂਦੇ ਹੋਏ ਪੰਥ ਵਾਲੀ ਸਤਿਗੁਰੂ ਕਹਿਣ ਕੇ ਹਰੀ ਚੰਦਾ ਪਹਿਲਾਂ ਵਾਰ ਕਰ, ਤੂੰ ਫਿਰ ਤੈਨੂੰ ਜਵਾਬ ਦੇਵਾਂਗੇ। ਹਰੀ ਚੰਦ ਨੇ ਪੱਥੇ 'ਚੋਂ ਤੀਰ ਕੱਢਿਆ, ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਕਿਲੇ 'ਤੇ ਚਾੜ ਕੇ ਛੱਡਿਆ, ਸਤਿਗੁਰਾਂ ਦੇ ਘੋੜੇ ਦਾ ਨਿਸ਼ਾਨਾ ਸਿੰਨਿਆ ਵੀ ਪਹਿਲਾਂ ਘੋੜਾ ਸ਼ਹੀਦ ਕਰ ਦਿੱਤਾ ਜਾਵੇ। ਉਹਦਾ ਚਲਾਇਆ ਹੋਇਆ ਤੀਰ ਮੇਰੇ ਗੁਰਦੇਵ ਧਰਮੀ ਪਿਤਾ ਨੇ ਘੋੜਾ ਸੱਜੇ ਕਰ ਖੱਬੇ ਕਰਕੇ ਤੀਰ ਤੋਂ ਬਚਾਅ ਕਰ ਲਿਆ, ਨਿਸ਼ਾਨਾ ਖਾਲੀ ਚਲਾ ਗਿਆ। ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣਗੇ ਹਰੀ ਚੰਦਾ ਕਿਤੇ ਮਨ 'ਚ ਖਿਆਲ ਨਾ ਰਹਿ ਜਾਵੇ ਵੀ ਇੱਕ ਮੌਕਾ ਹੋਰ ਬਣ ਜਾਂਦਾ ਤਾਂ ਚੰਗਾ ਸੀ, ਤੈਨੂੰ ਇੱਕ ਚਾਂਸ ਹੋਰ ਦਿੰਦੇ ਹਾਂ, ਤੂੰ ਹੋਰ ਵਾਰ ਕਰ ਲੈ। ਹਰੀ ਚੰਦ ਨੇ ਦੂਸਰੀ ਵਾਰੀ ਪੱਥੇ 'ਚੋਂ ਤੀਰ ਕੱਢਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਸਿੰਨ ਕੇ ਜਦੋਂ ਚਲਾਇਆ, ਉਹਦਾ ਚਲਾਇਆ ਹੋਇਆ ਤੀਰ ਮੇਰੇ ਸਤਿਗੁਰੂ ਗੁਰਦੇਵ ਦੀ ਕੰਨ ਪੱਟੀ ਦੇ ਕੋਲ ਦੀ ਲੰਘ ਗਿਆ, ਕੋਈ ਨੁਕਸਾਨ ਨਹੀਂ ਹੋਇਆ। ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣਗੇ ਹਰੀ ਚੰਦਾ ਅਜੇ ਤੱਕ ਵੀ ਮੈਂ ਸੰਤ ਹਾਂ, ਖੂਨ ਨਹੀਂ ਨਿਕਲਿਆ, ਜਦੋਂ ਤੱਕ ਖੂਨ ਨਹੀਂ ਮੈਂ ਸੰਤ ਮਾਲਾ ਫੇਰਨ ਵਾਲਾ ਹਾਂ, ਅਤੇ ਤੇਰੇ ਮਨ 'ਚ ਖਿਆਲ ਨਾ ਰਹਿ ਜਾਵੇ ਵੀ ਇੱਕ ਮੌਕਾ ਹੋਰ ਮਿਲ ਜਾਂਦਾ, ਇੱਕ ਚਾਂਸ ਤੈਨੂੰ ਹੋਰ ਦੇਣੇ, ਤੂੰ ਹੋਰ ਵਾਰ ਕਰ ਲੈ। ਹਰੀ ਚੰਦ ਨੇ ਤੀਸਰੀ ਵਾਰੀ ਪੱਥੇ 'ਚੋਂ ਤੀਰ ਕੱਢਿਆ, ਗੁਰਦੇਵ ਦਾ ਨਿਸ਼ਾਨਾ ਬੰਨ ਕੇ ਉਹਨੇ ਜਦੋਂ ਸਿੰਨ ਕੇ ਚਲਾਇਆ, ਉਹਦਾ ਚਲਾਇਆ ਹੋਇਆ ਤੀਰ ਧਰਮੀ ਪਿਤਾ ਨੇ ਜਿਹੜਾ ਕਮਰ ਕਸਾ ਕੀਤਾ ਪਸ਼ਮੀਨੇ ਦੀ ਪੇਟੀ ਨਾਲ, ਉਹ ਪਸ਼ਮੀਨੇ ਦੀ ਪੇਟੀ ਨੂੰ ਚੀਰਦੀ ਹੋਈ ਅੱਧੀ ਕਿੰਚ ਤੀਰ ਦੀ ਮੁਖੀ ਉਹ ਪੇਟ ਵਿੱਚ ਜਾ ਤੱਸੀ ਅਤੇ ਖੂਨ ਵਗਣ ਲੱਗ ਪਿਆ। ਸਤਿਗੁਰੂ ਕਹਿਣਗੇ ਹਰੀ ਚੰਦਾ ਜਦੋਂ ਤਾਂ ਖੂਨ ਨਹੀਂ ਸੀ ਨਾ ਵਗਿਆ, ਅਸੀਂ ਮਾਲਾ ਫੇਰਨ ਵਾਲੇ ਸੰਤ ਸਾਂ, ਅਤੇ ਹੁਣ ਖੂਨ ਵਗ ਪਿਆ, ਹੁਣ ਤੈਨੂੰ ਦੱਸਦੇ ਹਾਂ ਵੀ ਕਿਵੇਂ ਵਾਰ ਕਰੀਦੇ ਹੈ। ਹਰੀ ਚੰਦ ਪਿੱਛੇ ਘੋੜਾ ਭਜਾਉਣ ਲੱਗਾ, ਹਜ਼ੂਰ ਕਹਿੰਦੇ ਕਿਉਂਕਿ ਮਰਦਾਂ ਵਾਲੀ ਗੱਲ ਨਹੀਂ, ਅਸੀਂ ਤੇਰੇ ਮੈਦਾਨੀ ਜੰਗ 'ਚ ਖਲੋ ਕੇ ਤੀਰ ਵੇਖੇ ਨੇ, ਹੁਣ ਇੱਕ ਸਾਡਾ ਵੀ ਵਾਰ ਵੇਖ ਕੇ ਜਾ। ਪਿੱਛੇ ਹੋਇਆ ਸਤਿਗੁਰੂ ਗਰੀਬ ਨਿਵਾਜ ਚੌਜੀ ਪ੍ਰੀਤਮ ਨੇ ਖਿੱਚ ਕੇ ਪੱਥੇ 'ਚੋਂ ਤੀਰ ਕੱਢ ਕੇ ਖਿੱਚ ਕੇ ਤੰਦੀ ਕੰਨ ਨਾਲ ਲਾ ਕੇ ਜਦੋਂ ਛੱਡਿਆ, ਛਾਤੀ 'ਚ ਮਾਰਿਆ ਅਤੇ ਜ਼ਮੀਨ 'ਤੇ ਲਿਟਾ ਕੇ ਸਿੱਟ ਦਿੱਤਾ। ਉਹਦੇ ਮਰਨ ਦੀ ਦੇਰ ਸੀ, ਜਿੱਧਰ ਨੂੰ ਬਾਈ ਧਾਰ ਦੇ ਰਾਜਿਆਂ ਦਾ ਮੂੰਹ ਹੋਇਆ ਨਾ, ਸਭ ਭੱਜ ਨਿਕਲੇ ਪਹਾੜਾਂ ਨੂੰ ਨਿਕਲ ਗਏ, ਮਰਿਆ ਹੋਇਆਂ ਦਾ ਵੀ ਕਿਸੇ ਨੇ ਲੋਥਾਂ ਵੀ ਨਾ ਸੰਭਾਲੀਆਂ, ਔਰ ਸਭ ਬਾਈ ਧਾਰ ਦੇ ਰਾਜਿਆਂ ਦੀ ਫੌਜ ਭੱਜ ਗਈ। ਮੈਦਾਨੇ ਜੰਗ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿੱਤ ਹੋਈ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਕਾਲ ਪੁਰਖ ਦਾ, ਇਹ ਨਹੀਂ ਆਖਿਆ ਵੀ ਮੈਂ ਆਪਣੇ ਬਲਬੂਤੇ ਲੜਾਈ ਲੜੀ ਹੈ ਜਾਂ ਮੇਰੀ ਕੋਈ ਸੂਰਮ ਗਤੀ ਨਾਲ ਜੰਗ ਜਿੱਤਿਆ ਗਿਆ, ਇਹ ਨਹੀਂ ਆਖਿਆ। ਆਖਿਆ ਹੇ ਅਕਾਲ ਪੁਰਖ, ਜਿਹੜੀ ਮੈਨੂੰ ਜਿੱਤ ਦਿੱਤੀ ਹੈ ਨਾ, ਇਹ ਤੇਰੀ ਕਿਰਪਾ ਦਾ ਸਦਕਾ ਹੋਈ ਹੈ ਮੇਰੀ ਜਿੱਤ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਅਤੇ ਜਦੋਂ ਹਰੀ ਚੰਦ ਨੇ ਤੀਰ ਚਲਾਇਆ ਨਾ, ਸਤਿਗੁਰਾਂ ਵੱਲ ਖੂਨ ਨਿਕਲਿਆ, ਉਸ ਵੇਲੇ ਵੀ ਹਜ਼ੂਰ ਨੇ ਕਹਿਣਗੇ ਹਰੀ ਚੰਦਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜ਼ਮੀਨ 'ਤੇ ਲਿਟਾ ਕੇ ਇੱਕੇ ਤੀਰ ਨਾਲ ਸਿੱਟ ਦਿੱਤਾ ਅਤੇ ਮਰਨ ਦੀ ਦੇਰ ਸਭ ਰਾਜੇ ਭੱਜ ਨਿਕਲੇ। ਕਲਗੀਆਂ ਵਾਲੇ ਸਤਿਗੁਰੂ ਦੀ ਜਿੱਤ ਹੋਏ। ਮੈਦਾਨੀ ਜੰਗ 'ਚ ਬਹਾਦਰ ਗਤੀ ਦੇ ਜੌਹਰ ਵਿਖਾਉਂਦੇ ਹੋਏ, ਬਹਾਦਰ ਸੂਰਮੇ ਫੱਟੜ ਹੋਏ, ਬਹੁਤੇ ਸ਼ਹੀਦ ਹੋਏ। ਫੌਜ ਵਾਪਸ ਮੁੜ ਕੇ ਆਈ ਅਤੇ ਸ਼ਾਮ ਦਾ ਵੇਲਾ, ਸਤਿਗੁਰੂ ਕੰਘਾ ਕਰ ਰਹੇ ਨੇ, ਪੌਂਟਾ ਸਾਹਿਬ ਦੇ ਅਸਥਾਨ 'ਤੇ ਬੈਠੇ ਹੋਏ। ਸ਼ਾਮ ਦਾ ਵੇਲਾ, ਹਜ਼ੂਰ ਕੰਘਾ ਕਰ ਰਹੇ ਨੇ, ਗੁਰਦੁਆਰਾ ਦਸਤਾਰ ਸਾਹਿਬ ਬਣਿਆ ਹੋਇਆ, ਕਈਆਂ ਵੀਰਾਂ ਨੇ ਦਰਸ਼ਨ ਕੀਤੇ ਹੋਣਗੇ, ਐਨ ਜਮਨਾ ਦੇ ਕੰਢੇ ਦੇ ਉੱਪਰ ਹੈ। ਸਤਿਗੁਰੂ ਕੰਘਾ ਕਰ ਰਹੇ ਨੇ, ਇੱਕ ਮਰਿਆਦਾ ਸਤਿਗੁਰੂ ਨੇ ਸਾਨੂੰ ਦਿੱਤੀ ਹੈ, ਅਸੂਲ ਹੈ ਵੀ ਕੰਘਾ ਦੋਨੋਂ ਵਕਤ ਕਰੇ, ਪਾਗ ਚੁਣੇ ਕਰ ਬੰਧ ਆਈ, ਦਾਤਣ ਨੀਤ ਕਰੇ ਨਾ ਦੁੱਖ ਪਾਵੇ ਨੰਦ ਲਾਲ ਜੀ। ਵੀ ਗੁਰੂ ਕਾ ਸਿੱਖ ਜਿਹੜਾ ਨਾ, ਉਹ ਦੋ ਵੇਲੇ ਕੰਘਾ ਕਰੇ, ਦੋ ਵੇਲੇ ਕੰਘਾ ਹੈ। ਸਾਬਤ ਸੂਰਤ ਸਿੱਧਾ ਦਾੜਾ, ਕਾਠ ਕਾ ਕੰਘਾ ਕੇਸੀ ਝਾੜਾ, ਕੇਸਾਂ ਦੀ ਸੰਭਾਲ ਕੰਘੇ ਸੌਂ ਕਰਨੀ, ਬਾਜਾਂ ਵਾਲੇ ਦਾ ਪਵਿੱਤਰ ਹੁਕਮਨਾਮਾ ਵੀ ਹੈ। ਉਹ ਕੰਘਾ ਕਰਨਾ ਗੁਰੂ ਕੇ ਸਿੱਖ ਨੇ, ਦੋ ਵੇਲੇ ਦਸਤਾਰ ਸਜਾਉਣੀ ਹੈ, ਇੱਕ ਇੱਕ ਪੇਚ ਕਰਕੇ ਲਾਉਣੀ ਹੈ ਅਤੇ ਫਿਰ ਚਿਣ ਕੇ ਦਸਤਾਰ, ਕੇਸਾਂ ਦੀ ਸੰਭਾਲ ਕਰਕੇ ਫਿਰ ਦੁਬਾਰਾ ਸੀਸ 'ਤੇ ਸਜਾਉਣੀ ਹੈ। ਪਰ ਅੱਜ ਅਸੀਂ ਇਸ ਗੱਲ ਨੂੰ ਭੁੱਲਦੇ ਜਾਂਦੇ ਹਾਂ। ਇੱਕੇ ਵਾਰ ਨਾ ਮਾਵਾ ਜਿਹਾ ਲਾ ਕੇ ਚੰਗੀ ਤਰ੍ਹਾਂ ਮੇਖਾਂ ਮੁੱਖਾਂ ਹੀ ਠੋਕ ਲੈਂਦੇ ਨੇ ਅਤੇ ਸਾਰਾ ਦਿਨ ਕੰਮ ਕਾਰ ਕੀਤਾ ਅਤੇ ਜਦੋਂ ਘਰ ਨੂੰ ਆਏ ਨਾ, ਉਦੋਂ ਬੈੱਡ ਦੇ ਸਿਰਾਣੇ ਲਾਹ ਕੇ ਟੋਪੀ ਵਾਂਗ ਸਿਰ 'ਤੇ ਰੱਖ ਲੈਂਦੇ ਨੇ ਬੈੱਡ ਦੇ ਸਿਰਾਣੇ, ਅਤੇ ਦਿਨੇ ਵਾਲ ਮਾਰੇ ਜੇ ਸਿੱਧੇ ਕੀਤੇ ਕੇਸ। ਪਹਿਲੀ ਗੱਲ ਤਾਂ ਹੁਣ ਕੇਸਾਂ ਦਾ ਵੈਸੇ ਹੀ ਭੋਗ ਪਾ ਦਿੱਤਾ ਸੀ, ਕੇਸ ਰਹਿਣ ਹੀ ਕੋਈ ਨਹੀਂ ਦਿੱਤੇ। ਅਤੇ ਫਿਰ ਖਾਲਸਾ ਜੀ, ਜਿਨ੍ਹਾਂ ਨੇ ਰੱਖੇ ਵੀ ਹੈ ਨਾ ਅਸੂਲ, ਉਹ ਵੀ ਛੱਡੀ ਬੈਠੇ ਹੈ, ਔਰ ਕੇਸ ਮਾਰੇ ਜੇ ਸਿੱਧੇ ਕੀਤੇ ਅਤੇ ਟੋਪੀ ਵਾਂਗ ਸਿਰ 'ਤੇ ਰੱਖੀ ਅਤੇ ਫਿਰ ਕੰਮ 'ਤੇ ਚਲੇ ਗਏ। ਉਹ ਰਾਤ ਨੂੰ ਫਿਰ ਆਏ, ਫਿਰ ਲਾਹ ਲਈ, ਉਹ ਜਿੰਨਾ ਚਿਰ ਚੰਗੀ ਤਰ੍ਹਾਂ ਮੈਲੀ ਨਾ ਨਾ ਹੋਵੇ, ਜੇ ਦੁਬਾਰਾ ਧੋਣ ਵਾਲੀ, ਉਹਨਾਂ 'ਚ ਇਸ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਹਿੰਦਾ। ਸਤਿਗੁਰੂ ਦੇ ਰਹਿਤ ਨਾਮੇ ਦੇ ਬਚਨ ਨੇ, ਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰੈ। ਸਿੱਖ ਦਾ ਪੁੱਤ ਹੋ ਕੇ ਜਿਹੜਾ ਟੋਪੀ ਵਾਂਗ ਪੱਗ ਲਾਉਂਦਾ ਅਤੇ ਰੱਖਦਾ ਹੈ ਨਾ, ਸੌ ਜਨਮ ਹਜ਼ੂਰ ਕੇ ਸੱਤ ਜਨਮ ਕੋਹੜੇ ਹੋ ਕੇ ਮਰਨਾ ਪੈਂਦਾ, ਕੋਹੜੇ ਹੋ ਕੇ। ਇਸ ਕਰਕੇ ਕਦੇ ਵੀ ਟੋਪੀ ਵਾਂਗ ਪੱਗ ਨਾ ਲਾਉਣੀ ਹੈ, ਨਾ ਗੁਰੂ ਕੇ ਸਿੱਖ ਨੇ ਟੋਪੀ ਵਾਂਗ ਪੱਗ ਰੱਖਣੀ ਹੈ। ਅੱਜ ਸਾਡੇ ਨੌਜਵਾਨ ਵੇ ਨਹੀਂ ਹੈ, ਮੋਟਰਾਂ ਸਾਈਕਲਾਂ 'ਤੇ ਹੁਰ ਹੁਰ ਲੈਣ ਨੂੰ ਨਵੇਂ ਸਲੰਸਰ ਲਾਏ ਹੋਏ ਨੇ ਅਤੇ ਫਿਰ ਸਿਰਾਂ 'ਤੇ ਟੋਪੀਆਂ ਪਾਈਆਂ ਟੋਪੀਆਂ ਹੈ ਹੋ ਕੇ, ਗੁਰੂ ਕੇ ਸਿੱਖਾਂ ਦੇ ਪਰਿਵਾਰ ਬੱਚੇ ਪਾਲੀਆਂ ਸਿਰਾਂ 'ਤੇ ਟੋਪੀਆਂ ਹੈ। ਪੱਗ ਚੰਗੀ ਨਹੀਂ ਲੱਗੀ, ਦਸਤਾਰ ਚੰਗੀ ਨਹੀਂ ਲੱਗੀ, ਜਿਹੜੀ ਮੇਰੇ ਸਤਿਗੁਰੂ ਨੇ ਕਿਹਾ ਸੀ ਨਾ, ਸਾਬਤ ਸੂਰਤ ਦਸਤਾਰ ਸਿਰਾ ਹੈ। ਅੱਜ ਗੁਰੂ ਕੇ ਸਿੱਖਾਂ ਨੂੰ ਸਿਰ 'ਤੇ ਟੋਪੀਆਂ ਪਾ ਕੇ ਫੈਸ਼ਨ ਬਣਾ ਲਿਆ ਵੀ ਮੈਂ ਬੜਾ ਖੂਬਸੂਰਤ ਆ, ਬੜਾ ਸੋਹਣਾ ਲੱਗਦਾ ਹੈ। ਕੁਝ ਖਿਆਲ ਕਰਨਾ ਪਵੇਗਾ ਖਾਲਸਾ ਜੀ, ਕੁਝ ਸੋਚੀਏ ਵਿਚਾਰੀਏ। ਔਰ ਸਤਿਗੁਰੂ ਗਰੀਬ ਨੂੰ ਆਵਾਜ਼ ਕੰਘਾ ਕਰ ਰਹੇ ਨੇ, ਸਡੌਰੇ ਦਾ ਪੀਰ ਬੁੱਧੂ ਸ਼ਾਹ ਗੁਰਦੇਵ ਦੇ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਕਹਿਣਗੇ, ਪੀਰ ਜੀ ਤੁਸੀਂ ਮੈਦਾਨੀ ਜੰਗ ਸਾਡੀ ਮਦਦ 'ਤੇ ਆਏ ਅਤੇ ਤੁਹਾਡੇ ਮਰੀਦ ਬਹੁਤੇ ਲੇਖੇ ਲੱਗ ਗਏ, ਦੋ ਪੁੱਤਰ ਤੁਹਾਡੇ ਮੈਦਾਨੀ ਜੰਗ ਵਿੱਚ ਸ਼ਹੀਦ ਹੋ ਗਏ ਨੇ, ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ। ਪੀਰ ਨੇ ਬੇਨਤੀ ਕੀਤੀ, ਸਤਿਗੁਰੂ ਵਿੱਚ ਮੇਰਾ ਕੀ ਹੈ, ਇਹ ਤੁਹਾਡੀ ਮਾਨਸੀ ਤੁਹਾਡੇ ਹੀ ਲੇਖੇ ਲੱਗ ਗਈ ਹੈ, ਮੇਰਾ ਦੇ ਵਿੱਚ ਕੀ ਹੈ। ਸਤਿਗੁਰੂ ਕਹਿਣਗੇ, ਪੀਰ ਜੀ ਗੁਰੂ ਨਾਨਕ ਦਾ ਘਰ ਤੁਹਾਡੇ 'ਤੇ ਪ੍ਰਸੰਨ ਹੋਇਆ, ਦੱਸੋ ਕੀ ਚਾਹੁੰਦੇ ਹੋ। ਪੀਰ ਨੇ ਬੇਨਤੀ ਕੀਤੀ, ਸਤਿਗੁਰੂ ਜੇ ਟੁੱਟੇ ਹੋ ਪ੍ਰਸੰਨ ਹੋਏ ਹੋ ਨਾ, ਅੱਜ ਸਤਿਗੁਰੂ ਕੰਘਾ ਕਰ ਰਹੇ ਸੀ, ਟੁੱਟੇ ਰੋਮ ਸੀ ਵਿੱਚ, ਸਤਿਗੁਰੂ ਆ ਟੁੱਟੇ ਰੋਮਾਂ ਸਮੇਤ ਜਿਹੜਾ ਕੰਘਾ ਹੈ ਨਾ, ਇਹ ਮੈਨੂੰ ਬਖਸ਼ਿਸ਼ ਵਜੋਂ ਝੋਲੀ 'ਚ ਪਾ ਦਿਓ। ਪੁੱਤਰ ਸ਼ਹੀਦ ਕਰਵਾਏ, ਭਰਾ ਸ਼ਹੀਦ ਕਰਵਾ ਲੈ, ਆਪਣੇ ਮਰੀਦ ਚੇਲੇ ਸ਼ਹੀਦ ਕਰਵਾ ਲੈ, ਮੰਗਦਾ ਭਾਈ ਪੀਰ ਬੁੱਧੂ ਸ਼ਾਹ ਕੰਘਾ ਗੁਰੂ ਦੀ ਬਖਸ਼ਿਸ਼ ਹੈ।
ਸਤਿ ਸ੍ਰੀ ਅਕਾਲ।
ਜਿਨ੍ਹਾਂ ਹੁਣ ਕੰਘੇ ਦੇ ਜਿਹੜੇ ਵਾਰਸ ਸੀ ਨਾ, ਕੰਘੇ ਦੇ ਵਾਰਸ, ਅਸੀਂ ਸਿੱਖ ਕੌਮ ਕੰਘੇ ਦੇ ਵਾਰਸ ਸਾਂ, ਸਾਨੂੰ ਹੁਣ ਪਤਾ ਹੀ ਨਹੀਂ ਵੀ ਕੰਘਾ ਵੀ ਰੱਖੀਦਾ, ਜਦੋਂ ਕੇਸ ਹੀ ਨਹੀਂ ਰੱਖਣੇ ਤਾਂ ਕੰਘਾ ਕੀ ਕਰਨਾ ਹੈ। ਜਦੋਂ ਸਿੱਖੀ ਦਾ ਮੂਲ ਮੋਢੀ ਗਵਾ ਦਿੱਤਾ, ਸਿੱਖੀ ਨੂੰ ਤਿਲਾਂਜਲੀ ਦੇ ਦਿੱਤੀ, ਅਤੇ ਕੰਘਾ ਵਿਚਾਰਾ ਕੀ ਸਾਡੇ ਪਾਸ ਕੋਲ, ਕੰਘਾ ਅਸੀਂ ਕੀ ਕਰਨਾ ਹੈ, ਇਹ ਸਾਡੀ ਹਾਲਤ ਬਣ ਗਈ ਅੱਜ ਦੇ। ਪੁੱਤਰ ਸ਼ਹੀਦ ਕਰਵਾਏ, ਚੇਲੇ ਸ਼ਹੀਦ ਕਰਵਾਏ ਨੇ, ਦਾਤ ਮੰਗੀ ਕੰਘੇ ਦੀ, ਸਤਿਗੁਰੂ ਜੇ ਕਿਰਪਾ ਕਰਨ ਲੱਗੇ ਹੋ ਨਾ, ਆ ਕੰਘੇ ਦੀ ਦਾਤ ਮੇਰੀ ਝੋਲੀ 'ਚ ਪਾ ਦਿਓ। ਮੁਸਲਮਾਨ ਜਿਹਦਾ ਕੰਘੇ ਨਾਲ ਦੂਰ ਦਾ ਵਾਸਤਾ ਸੰਬੰਧ ਨਹੀਂ, ਉਹ ਪੁੱਤਰ ਸ਼ਹੀਦ ਕਰਵਾ ਕੇ ਕੰਘਾ ਮੰਗਦਾ ਹੈ। ਅੱਜ ਗੁਰੂ ਕੇ ਸਿੱਖਾ ਪੰਜ ਕਕਾਰੀ ਰਹਿਤ ਨੂੰ ਭੁੱਲ ਜਾਣ ਵਾਲੇ ਆ, ਤੈਨੂੰ ਕੰਘੇ ਦਾ ਚਿੱਤ ਚੇਤਾ ਵੀ ਨਹੀਂ ਕਦੇ ਆਇਆ ਹੈ। ਸਤਿਗੁਰਾਂ ਨੇ ਅੱਧੀ ਦਸਤਾਰ ਕੰਘਾ ਹੋਰ ਬਖਸ਼ਾਂ ਕੀਤੀਆਂ ਅਤੇ ਪੀਰ ਬੁੱਧੂ ਸ਼ਾਹ ਪਿੰਡ ਨੂੰ ਸਡੌਰੇ ਨੂੰ ਚੱਲ ਪਿਆ। ਜਦੋਂ ਘਰੇ ਗਿਆ ਤਾਂ ਉਸ ਵੇਲੇ ਨਜ਼ੀਰਾਂ ਬੇਗਮ ਹੈ, ਉਸ ਨੇ ਆਖਿਆ ਪਤੀ ਦੇਵ ਕਿੱਥੇ ਛੱਡ ਆਏ ਹੋ ਮੇਰੇ ਪੁੱਤਰ, ਹੈ ਦੋ ਬੱਚੇ ਮੇਰੇ ਕਿੱਥੇ ਨੇ, ਦੋ ਆ ਗਏ ਨੇ ਦੋ ਰਹਿ ਗਏ ਨੇ, ਕਿੱਥੇ ਛੱਡ ਆਏ ਹੋ। ਪੀਰ ਸਡੌਰੇ ਵਾਲੇ ਨੇ ਆਖਿਆ ਨਜ਼ੀਰਾਂ ਬੇਗਮ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ 'ਤੇ ਭੰਗਾਣੀ ਪਿੰਡ ਦੀ ਜੂਹ ਵਿੱਚ ਲੜਾਈ ਵਿੱਚ ਗਿਆ ਸਾਂ, ਉੱਥੇ ਮੇਰੇ ਮੁਰੀਦ ਵੀ ਸ਼ਹੀਦ ਹੋਏ, ਤੇਰੇ ਜਾਏ ਹੋਏ ਦੋ ਪੁੱਤਰ ਵੀ ਉੱਥੇ ਲੇਖੇ ਲੱਗ ਗਏ, ਮੈਂ ਪੁੱਤਰ ਸ਼ਹੀਦ ਕਰਵਾਏ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ 'ਤੇ ਗਿਆ। ਉਸਨੇ ਆਖਿਆ ਕਿੱਥੇ ਕੀ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਦਦ ਕਰਕੇ, ਦੋ ਪੁੱਤ ਮਰਵਾ ਕੇ ਅਤੇ ਆਪਣੇ ਚੇਲੇ ਬਾਲੇ ਮਰਵਾ ਕੇ ਆ ਗਏ, ਕੀ ਲਿਆਏ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ। ਆਖਿਆ ਨਜ਼ੀਰਾਂ ਬੇਗਮ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆ ਕੰਘਾ ਕੇਸਾਂ ਵਾਲਾ ਟੁੱਟੇ ਰੋਮਾਂ ਸਮੇਤ ਕੰਘਾ ਅਤੇ ਆ ਗੁਰੂ ਕੀ ਬਖਸ਼ੇ ਸਿਰੋਂ ਪਾਉ ਲੈ ਕੇ ਆਇਆ ਦਸਤਾਰ ਹੈ। ਆਖਿਆ ਦਿਮਾਗ ਖਰਾਬ ਹੋ ਗਿਆ, ਕਿੱਥੇ ਪੁੱਤ ਮਰਵਾ ਆਇਆ ਅਤੇ ਛੋਟਾ ਜਿਹਾ ਕੰਘਾ ਚੁੱਕ ਕੇ ਲੈ ਆਇਆ, ਇਹ ਪੁੱਤਰਾਂ ਦੇ ਬਦਲੇ ਕੰਘਾ ਮਿਲਿਆ ਤੈਨੂੰ, ਪਤਾ ਨਹੀਂ ਅਜੇ ਨਜ਼ੀਰਾਂ ਬੇਗਮ ਕੀ ਹੋਰ ਬੋਲਦੇ। ਤੁਹਾਡੇ ਇਤਿਹਾਸ ਦੇ ਵਰਕੇ ਗੱਲ ਕਹਿੰਦੇ ਨੇ ਵੀ ਐਸਾ ਗੁਰੂ ਦਾ ਦਰਸ਼ਨਾਂ ਦਾ ਝਲਕਾਰਾ ਪਿਆ, ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ 'ਤੇ ਜਾ ਰਹੇ ਨੇ, ਦੋਵੇਂ ਪੁੱਤਰ ਮਗਰ ਬੈਠੇ ਨੇ, ਇੱਕ ਵਾਰ ਦਰਸ਼ਨਾਂ ਦਾ ਝਲਕਾਰਾ ਪਿਆ, ਹੱਥ ਜੋੜ ਗਏ, ਪਤੀ ਦੇਵ ਕਿੱਡਾ ਚੰਗਾ ਹੁੰਦਾ ਜੀ ਆਹ ਵੀ ਦੋ ਗੁਰੂ ਦੇ ਲੇਖੇ ਲਾ ਆਉਂਦੇ ਹੋ, ਮੇਰੀ ਕੁੱਖ ਸਫਲੀ ਹੋ ਜਾਂਦੀ।
ਸਤਿ ਸ੍ਰੀ ਅਕਾਲ।
ਜੇ ਮੇਰੇ ਆਹ ਦੋਵੇਂ ਪੁੱਤਰ ਜਿਹੜੇ ਮੁੜ ਕੇ ਆਏ ਆ ਨੇ, ਜੇ ਵੀ ਸ਼ਹੀਦ ਹੋ ਜਾਂਦੇ ਤਾਂ ਮੇਰੀ ਕੁੱਖ ਹੋਰ ਸਫਲੀ ਹੋ ਜਾਂਦੀ, ਮੈਂ ਭਾਗਾਂ ਵਾਲੀ ਬਣ ਜਾਂਦੀ। ਖਾਲਸਾ ਜੀ, ਉਹ ਨਜ਼ੀਰਾਂ ਬੇਗਮ, ਛੋਟੀ ਜਿਹੀ ਘਟਨਾ ਦੀ ਹੋਰ ਬੇਨਤੀ ਕਰ ਲਵਾਂ। ਪੀਰ ਬੁੱਧੂ ਸ਼ਾਹ ਸਡੌਰੇ ਵਾਲਾ ਵਿਚਾਰਾ ਸ਼ਹੀਦ ਕਰ ਦਿੱਤਾ ਗਿਆ, ਬੜੀਆਂ ਲੰਮੀਆਂ ਚੌੜੀਆਂ ਇਤਿਹਾਸ ਦੀਆਂ ਦਾਸਤਾਨਾਂ ਨੇ। ਇਸ ਨਜ਼ੀਰਾਂ ਬੇਗਮ ਦਾ ਭਰਾ ਸੀ ਛੋਟਾ ਜਿਹਾ ਸੈਦ ਖਾਂ ਪਠਾਨ, ਔਰ ਜਦੋਂ ਇਹਦਾ ਪਿਤਾ ਜਿਹੜਾ ਸੀ ਉਹਨੇ ਦੂਸਰੀ ਸ਼ਾਦੀ ਕਰਵਾ ਲਈ, ਇਹਦੀ ਮਾਂ ਗੁਜ਼ਰ ਗਈ ਅਤੇ ਉਹਨੇ ਦੂਸਰੀ ਸ਼ਾਦੀ ਕਰਾ ਚ ਲਈ। ਇਹ ਸੈਦ ਖਾਂ ਪਠਾਨ ਛੋਟਾ ਜਿਹਾ ਸੀ, ਜਦੋਂ ਉਹ ਨਵੀਂ ਮਾਂ ਆਈ ਘਰ ਵਿੱਚ, ਉਹਨੇ ਆਖਿਆ ਵੀ ਆ ਬਗਾਨਾ ਗੰਦ ਮੈਥੋਂ ਨਹੀਂ ਸੰਭਾਲਿਆ ਜਾਂਦਾ, ਗੰਦ ਕਿਸੇ ਅਨਾਥ ਖਾਨੇ 'ਚ ਯਤੀਮ ਖਾਨੇ 'ਚ ਇਹਨੂੰ ਛੱਡਿਆ, ਮੈਂ ਨਹੀਂ ਸੰਭਾਲ ਸਕਦੀ। ਉਹ ਅਨਾਥ ਥਾਂ 'ਤੇ ਜਾਂ ਯਤੀਮ ਖਾਨੇ ਛੱਡਣ ਵਾਸਤੇ ਤਿਆਰ ਹੋ ਗਿਆ। ਪੀਰ ਬੁੱਧੂ ਸ਼ਾਹ ਸਡੌਰੇ ਵਾਲੇ ਨਾਲ ਵਿਆਹੀ ਹੋਏ ਨਜ਼ੀਰਾਂ ਬੇਗਮ, ਇਹਨੂੰ ਜਦੋਂ ਪਤਾ ਲੱਗਾ ਤਾਂ ਉੱਥੇ ਜਾ ਪਹੁੰਚੀ, ਆਪਣੇ ਪਿਤਾ ਨੂੰ ਆਖਿਆ ਪਿਤਾ ਮੇਰੇ ਮਾਂ ਦੀ ਆਖਰੀ ਨਿਸ਼ਾਨੀ ਹੈ, ਮੇਰਾ ਅੰਮਾ ਜਾਇਆ ਵੀਰ ਹੈ, ਮੈਂ ਇਹਨੂੰ ਅਨਾਥ ਆਸ਼ਰਮ 'ਚ ਨਹੀਂ ਪਾਲਣ ਦੇਵਾਂਗੇ, ਮੈਂ ਇਹਨੂੰ ਆਪਣੇ ਨਾਲ ਲਿਜਾਵਾਂਗੇ ਸਡੌਰੇ 'ਤੇ, ਮੈਂ ਪਾਲਾਂਗੇ, ਇਹਦੀ ਪਰਵਰਿਸ਼ ਮੈਂ ਕਰਾਂਗੇ। ਔਰ ਇਹ ਪਰਵਰਿਸ਼ ਪਾਲਣਾ ਕੀਤੀ, ਵੱਡਾ ਹੋਇਆ, ਪੜ੍ਹਾਇਆ ਲਿਖਾਇਆ ਅਤੇ ਸਰਕਾਰੀ ਨੌਕਰੀ 'ਤੇ ਲੱਗਾ। ਪਠਾਨ ਵੱਡਾ ਭਾਰੀ ਖਾਲਸਾ ਜੀ ਫੌਜ ਦਾ ਔਰੰਗਜ਼ੇਬ ਬਾਦਸ਼ਾਹ ਦਾ ਜਰਨੈਲ ਬਣ ਗਿਆ। ਇੱਕ ਵਾਰ ਬਾਈ ਧਾਰ ਦੇ ਰਾਜੇ ਵਾਰ ਵਾਰ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀਆਂ ਲਿਖਦੇ ਰਹੇ ਵੀ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੁਝ ਨਾ ਕੁਝ ਕਰੋ, ਜੇ ਸਰਕਾਰ ਨੇ ਧਿਆਨ ਨਾ ਦਿੱਤਾ ਉਹ ਦਿਨ ਦੂਰ ਨੇ ਜਿੱਦਣ ਦਿੱਲੀ ਦੇ ਤਖ਼ਤ ਨੂੰ ਗੁਰੂ ਗੋਬਿੰਦ ਸਿੰਘ ਜਾ ਹੱਥ ਪਾਉਣਗੇ। ਬਾਦਸ਼ਾਹ ਮਰਾਠਿਆਂ ਨਾਲ ਲੜਾਈ ਲੱਗੀ ਹੋਈ ਸੀ, ਉਹਨੇ ਤਵੱਜੋ ਬਹੁਤ ਹੀ ਨਾ ਦਿੱਤੀ, ਵਾਰ ਵਾਰ ਜਦੋਂ ਪੱਤਰਿਕਾ ਗਈਆਂ ਉਹਨੇ ਦਿੱਲੀ 'ਚ ਬੈਠੇ ਹੋਏ ਨੇ ਵਾਚੀਆਂ, ਉਸ ਸਮੇਂ ਜਦੋਂ ਚਿੱਠੀਆਂ ਪੜ੍ਹੀਆਂ ਉਹਨੇ ਸਾਰੇ ਆਪਣੇ ਜਰਨੈਲ ਸੱਦ ਲਏ, ਸੱਦ ਕੇ ਜਰਨੈਲ ਉਹਨੇ ਪਾਨਾਂ ਦਾ ਬੀੜਾ ਰੱਖਿਆ ਅਤੇ ਸ਼ਮਸ਼ੀਰ ਤਲਵਾਰ ਉਹਨੇ ਨੰਗੀ ਕਰਕੇ ਰੱਖੀ। ਉਸਨੇ ਆਖਿਆ ਓਏ ਬਹਾਦਰ ਮਰਦੋ, ਜਰਨੈਲ ਅਖਵਾਉਣ ਵਾਲਿਓ, ਕੋਈ ਬਹਾਦਰ ਸੂਰਮਾ ਉੱਠੋ ਅਤੇ ਆ ਤਲਵਾਰ ਚੁੱਕੋ ਅਤੇ ਪਾਨਾਂ ਦਾ ਬੀੜਾ ਮੂੰਹ 'ਚ ਪਾਓ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਗ੍ਰਿਫਤਾਰ ਕਰਕੇ ਲਿਆ ਸਕੇ ਜਾਂ ਉਹਨਾਂ ਦਾ ਸਿਰ ਵੱਢ ਕੇ ਮੇਰੇ ਹਾਜ਼ਰ ਕਰ ਸਕੇ। ਸਭ ਦੀ ਨੀਵੀਂ ਪਾਲੀ, ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਕਾਬਲੇ 'ਤੇ ਕੌਣ ਜਾਵੇ। ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਤੁਹਾਡੀਆਂ ਅਣਖਾਂ ਜ਼ਮੀਰਾਂ ਖਤਮ ਹੋ ਗਈਆਂ, ਸਾਬਤ ਸਾਬਤ ਦੁੰਬਾ ਖਾ ਜਾਣ ਵਾਲੇ ਹੋ, ਸਰਕਾਰੀ ਤਲਬਾਂ 'ਤੇ ਪੜ੍ਹਨ ਵਾਲੇ ਤੁਸੀਂ ਲੋਕ, ਜੇ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਲੈ ਤਾਂ ਤੁਹਾਡੀਆਂ ਧੌਣਾਂ ਨੀਵੀਆਂ ਹੋ ਗਈਆਂ, ਤੁਹਾਡੇ 'ਚੋਂ ਕਿੱਧਰ ਗਿਆ ਮਰਦਪੁਣਾ, ਕੋਈ ਬਹਾਦਰ ਸੂਰਮਾ ਬਾਂਹ ਖੜੀ ਕਰਨ। ਸੈਦ ਖਾਂ ਪਠਾਨ ਉੱਠ ਕੇ ਖੜ੍ਹਾ ਹੋ ਗਿਆ, ਮੈਨੂੰ ਦਿਓ ਫੌਜ ਅਤੇ ਮੈਂ ਜਾਵਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦੇ ਨੂੰ ਗ੍ਰਿਫਤਾਰ ਕਰਕੇ ਲਿਆਵਾਂਗਾ, ਨਹੀਂ ਤਾਂ ਰੱਸਰ ਕਲਮ ਕਰਕੇ ਬਾਦਸ਼ਾਹ ਦੇ ਹਾਜ਼ਰ ਕਰਾਂਗਾ। ਬਾਦਸ਼ਾਹ ਦੇ ਸਾਹਮਣੇ ਪਾਨਾਂ ਦਾ ਬੀੜਾ ਉਹਨੇ ਮੂੰਹ 'ਚ ਪਾਇਆ ਤਲਵਾਰ ਚੁੱਕੀ ਅਤੇ ਫੌਜ ਨਾਲ ਲਈ ਅਤੇ ਮਾਰੋ ਮਾਰ ਕਰਦਾ ਦਿੱਲੀ ਤੋਂ ਚੱਲ ਪਿਆ। ਬਾਹਰ ਨਿਕਲ ਰਿਹਾ ਸੀ ਅਤੇ ਇੱਕ ਫਕੀਰ ਮਿਲ ਪਿਆ। ਉਹਨੇ ਆਖਿਆ, ਸੈਦ ਖਾਂ, ਬੜੀ ਫੌਜ, ਰਾਓ ਲਸ਼ਕਰ ਕਿੱਧਰ ਜਾ ਰਿਹਾ? ਆਖਿਆ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦੇ ਨੂੰ ਗ੍ਰਿਫਤਾਰ ਕਰਨ ਜਾ ਰਿਹਾ, ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਬਾਦਸ਼ਾਹ ਦੇ ਪੇਸ਼ ਕਰਨਾ, ਬਾਦਸ਼ਾਹ ਦੀ ਖੁਸ਼ੀ ਹਾਸਲ ਕਰਨੀ ਚਾਹੁੰਦਾ। ਫਕੀਰ ਨੇ ਆਖਿਆ, ਬਹੁਤ ਭੁਲੇਖੇ ਵਿੱਚ ਹੈ, ਤੈਨੂੰ ਇਹੋ ਨਹੀਂ ਕਰਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਾਬਲਾ, ਜਿਉਂਦੇ ਨੂੰ ਗ੍ਰਿਫਤਾਰ ਕਰਨਾ ਕਿੱਡੀ ਮੂਰਖਤਾਈ ਹੈ, ਸੂਰਜ ਦੇ ਸਾਹਮਣੇ ਦੀਵੇ ਵਾਲੀ ਖੇਡ ਹੈ। ਪਰ ਹੁਸਨ ਮਦ, ਜਵਾਨੀ ਦਾ ਨਸ਼ਾ, ਖਾਲਸਾ ਜੀ ਰਾਜ ਮਦ, ਇਹ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ। ਆਖਿਆ, ਛੱਡ ਫਕੀਰ, ਭੋਲੀਆਂ ਗੱਲਾਂ, ਮੈਂ ਜਾਵਾਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ। ਰਸਤੇ 'ਚ ਅਨੰਦਪੁਰ ਸਾਹਿਬ ਨੂੰ ਜਾ ਰਿਹਾ, ਰਸਤੇ 'ਚ ਪੀਰ ਸਡੌਰੇ ਵਾਲੇ ਦਾ ਨਗਰ ਆ ਗਿਆ ਅਤੇ ਖਿਆਲ ਕੀਤਾ, ਜਾਂਦਾ ਜਾਂਦਾ ਆਪਣੀ ਭੈਣ ਨਜ਼ੀਰਾਂ ਬੇਗਮ ਨੂੰ ਮਿਲ ਜਾਵਾਂ, ਜਿਸ ਭੈਣ ਨੇ ਮੈਨੂੰ ਪੋਟਿਆਂ ਨਾਲ ਮਿਣ ਮਿਣ ਕੇ ਜਵਾਨ ਕੀਤਾ ਹੈ, ਉਸ ਭੈਣ ਦੇ ਦਰਸ਼ਨ ਕਰ ਜਾਵਾਂ। ਤਸਬੀਹ ਲੈ ਕੇ, ਮਾਲਾ ਹੱਥ 'ਚ ਲੈ ਕੇ, ਖੁਦਾ ਦੀ ਇਬਾਦਤ ਕਰ ਰਹੀ ਨਜ਼ੀਰਾਂ ਬੇਗਮ ਹੈ। ਜਦੋਂ ਵੇਖਿਆ, ਭਰਾ ਉੱਠ ਕੇ ਖਲੋ ਗਈ, ਘੁੱਟ ਕੇ ਗਲ ਦੇ ਨਾਲ ਲਾਇਆ ਔਰ ਪੁੱਛਿਆ, ਮੇਰਾ ਵੀਰ ਕਿੱਧਰ ਚੱਲਿਆ ਹੈ? ਆਖਿਆ, ਭੈਣ, ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ੍ਰਿਫਤਾਰ ਕਰਨ ਚੱਲਿਆ ਹਾਂ, ਮੈਂ ਬਾਦਸ਼ਾਹ ਦੇ ਕੋਲੋਂ ਪਾਨਾਂ ਦਾ ਬੀੜਾ ਚੁੱਕ ਕੇ ਤੁਰਿਆ ਹੈ, ਤਲਵਾਰ ਉਠਾਈ ਹੈ ਮੈਦਾਨ ਵਿੱਚ, ਮੈਂ ਜਾਵਾਂਗਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦੇ ਨੂੰ ਗ੍ਰਿਫਤਾਰ ਕਰਕੇ ਲਿਆਉਣਾ, ਜੇ ਜਿਉਂਦੇ ਨੂੰ ਗ੍ਰਿਫਤਾਰ ਨਾ ਕਰ ਸਕਿਆ ਤਾਂ ਸਿਰ ਕਲਮ ਕਰਕੇ ਬਾਦਸ਼ਾਹ ਸਲਾਮਤ ਦੇ ਹਾਜ਼ਰ ਕੀਤਾ ਜਾਣਾ ਹੈ। ਭੈਣ ਸੁਣਦਿਆਂ ਸਾਰ ਅੱਖਾਂ 'ਚੋਂ ਤ੍ਰਿਪ ਤ੍ਰਿਪ ਪਾਣੀ ਚੱਲ ਪਿਆ। ਉਸ ਨੇ ਆਖਿਆ, ਵੀਰ, ਤੂੰ ਕਿੱਡੇ ਭੁਲੇਖੇ ਵਿੱਚ ਹੈ, ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੁਕਾਬਲਾ ਤੂੰ ਕਰ ਸਕੇ, ਸਤਿਗੁਰਾਂ ਨੂੰ ਗ੍ਰਿਫਤਾਰ ਕਰ ਸਕੇ? ਬਹੁਤ ਵੱਡੀ ਤੇਰੀ ਭੁੱਲ ਹੈ ਵੀਰਾ, ਕੋਈ ਅਕਲ ਦਾ ਕੰਮ ਕਰ। ਆਖਿਆ, ਛੱਡ ਭੈਣ, ਭੈਣ ਦੇ ਰੋਕਦਿਆਂ ਰੋਕਦਿਆਂ ਵੀ ਘੋੜੇ 'ਤੇ ਚੜ੍ਹਿਆ ਅਤੇ ਧੂੜਾਂ ਪੁੱਟਦਾ ਹੋਇਆ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਭੈਣ ਅਰਦਾਸ ਵਿੱਚ ਜੁੱਟ ਗਈ ਬਾਜਾਂ ਵਾਲੇ, ਸਤਿਗੁਰੋ, ਮੈਂ ਇਹਨੂੰ ਛੋਟੇ ਜਿਹੇ ਹੁੰਦੇ ਨੇ ਮਾਂ ਮਰ ਗਈ ਸੀ, ਮੈਂ ਇਹਨੂੰ ਆਪਣੇ ਪੇਕੇ ਘਰ ਸਹੁਰੇ ਘਰ 'ਚ ਲਿਆ ਕੇ ਇਹਨੂੰ ਨਿੱਕੇ ਜਿਹੇ ਨੂੰ ਪਾਲਿਆ, ਪੜ੍ਹਾਇਆ ਲਿਖਾਇਆ, ਵੱਡਾ ਕੀਤਾ, ਇਹ ਸਰਕਾਰੀ ਦਰਬਾਰੇ ਦੀ ਪਹੁੰਚ ਹੋਈ, ਜਰਨੈਲ ਬਣ ਗਿਆ ਔਰੰਗਜ਼ੇਬ ਦਾ। ਪਰ ਪਾਤਸ਼ਾਹ, ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਇਹਨੇ ਤੁਹਾਡੇ ਉੱਪਰ ਹੀ ਚੜ੍ਹ ਕੇ ਆ ਜਾਣਾ ਹੈ। ਸਤਿਗੁਰੂ, ਇਹਨੇ ਤੁਹਾਡੇ ਉੱਪਰ ਚੜ੍ਹ ਕੇ ਆ ਰਿਹਾ ਹੈ, ਤੁਸੀਂ ਇਹਨੂੰ ਮਾਰਨਾ ਤੀਰ। ਮੇਰੀ ਬੇਨਤੀ, ਮੇਰੇ ਪਰਿਵਾਰ ਦੀ ਤੁੱਛ ਦੀ ਸੇਵਾ 'ਤੇ ਪ੍ਰਸੰਨ ਹੋਣ ਵਾਲੇ ਸਤਿਗੁਰੋ, ਮੇਰੇ 'ਤੇ ਇੱਕ ਕਿਰਪਾ ਕਰਿਓ, ਜੇ ਤੁਸੀਂ ਲੋਹੇ ਦਾ ਤੀਰ ਮਾਰ ਦਿੱਤਾ ਨਾ, ਇਹ ਮਰ ਜਾਵੇਗਾ, ਮੇਰਾ ਅੰਮਾ ਜਾਇਆ ਵੀਰ ਹੈ, ਮੇਰੀ ਮਾਂ ਦੀ ਨਿਸ਼ਾਨੀ ਹੈ। ਸਤਿਗੁਰੂ, ਤੀਰ ਤਾਂ ਤੁਸੀਂ ਉਹਨੂੰ ਜ਼ਰੂਰ ਮਾਰਨਾ ਹੈ, ਪਰ ਲੋਹੇ ਦਾ ਮਾਰਿਓ, ਕਿਰਪਾ ਕਰਕੇ ਕਿਰਪਾ ਵਾਲਾ ਤੀਰ ਮਾਰਿਓ, ਕਿਰਪਾ ਵਾਲਾ, ਲੋਹੇ ਦਾ ਤੀਰ ਨਾ ਮਾਰਿਓ। ਅਰਦਾਸ ਵਿੱਚ ਜੁੜ ਗਈ, ਇਹ ਰਾਤ ਆਇਆ ਨੇ, ਤੰਬੂ ਲਾ ਲਿਆ, ਦਿਨ ਚੜ੍ਹਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੈਦਾਨੇ ਜੰਗ ਦੀ ਲੜਾਈ ਦਾ ਬਿਗਲ ਵਜਾ ਦਿੱਤਾ ਅਨੰਦਪੁਰ ਸਾਹਿਬ। ਦੋਵਾਂ ਬੰਨਿਆਂ ਤੋਂ ਲੜਾਈ ਸ਼ੁਰੂ ਹੋ ਗਈ ਸੈਦ ਖਾਂ ਪਠਾਣ ਦੇ ਨਾਲ। ਬਾਜਾਂ ਵਾਲੇ ਸਤਿਗੁਰੂ ਗੁਰਦੇਵ, ਨਜ਼ੀਰਾਂ ਬੇਗਮ ਦੀ ਅਰਦਾਸ ਗੁਰਦੇਵ ਦੇ ਚਰਨਾਂ 'ਚ ਪੁੱਜੀ ਅਤੇ ਧੰਨ ਮੇਰੇ ਪਾਤਸ਼ਾਹ ਗਰੀਬ ਨਵਾਜ਼, ਸੈਦ ਖਾਂ ਪਠਾਣ ਦੇ ਸਾਹਮਣੇ ਜਾ ਘੋੜਾ ਖੜਾ ਕੀਤਾ। ਸੈਦ ਖਾਂ, ਅਸੀਂ ਤੇਰੇ ਸਾਹਮਣੇ ਖਲੋਤੇ ਹਾਂ, ਸਾਡੇ ਉੱਪਰ ਪਹਿਲੋ ਵਾਰ ਕਰ। ਜਦੋਂ ਸਤਿਗੁਰਾਂ ਨੇ ਆਖਿਆ ਨਾ ਵਾਰ ਕਰ, ਛੇਤੀ ਨਾਲ ਤਲਵਾਰ ਥੱਲੇ ਸਿੱਟ ਦਿੱਤੀ, ਘੋੜੇ ਤੋਂ ਥੱਲੇ ਉਤਰਿਆ, ਹਜ਼ੂਰ ਘੋੜੇ 'ਤੇ ਚੜ੍ਹੇ ਹੋਏ ਰਕਾਬ ਵਿੱਚ ਦੋ ਚਰਨ, ਚਰਨਾਂ 'ਤੇ ਸਿਰ ਰੱਖ ਦਿੱਤਾ। ਦਾਤਾ, ਮੈਂ ਭੁੱਲ ਗਿਆ ਹਾਂ। ਸਤਿਗੁਰੂ ਕਹਿਣ ਲੱਗੇ, ਵਾਰ ਕਰ ਸਾਡੇ ਉੱਪਰ। ਨਹੀਂ ਸੱਚੇ ਪਾਤਸ਼ਾਹ, ਹੁਣ ਮੇਰੇ 'ਚ ਵਾਰ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਗਈ, ਤੁਹਾਡੀ ਕਿਰਪਾ ਭਰਿਆ ਵਾਰ ਮੇਰੇ 'ਤੇ ਅਜਿਹਾ ਹੋ ਗਿਆ, ਹੁਣ ਸੈਦ ਖਾਂ ਵਾਰ ਨਹੀਂ ਕਰ ਸਕਦਾ। ਗੁਰੂ ਕੇ ਚਰਨੀ ਪੈ ਗਿਆ ਅਤੇ ਹਜ਼ੂਰ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ। ਸਾਰੀ ਫੌਜ ਉਹਨੇ ਦਿੱਲੀ ਨੂੰ ਮੋੜ ਦਿੱਤੀ, ਕੋਈ ਸਮਾਂ ਅਨੰਦਪੁਰ ਸਾਹਿਬ ਰਹਿ ਕੇ ਪਹਾੜਾਂ ਨੂੰ ਨਿਕਲ ਗਿਆ। ਉਹਨੇ ਇਸ ਛਪਾਹੀ ਅਤੇ ਜਰਨੈਲੀ ਪੁਣਾ ਹੀ ਔਰੰਗਜ਼ੇਬ ਦਾ ਛੱਡ ਦਿੱਤਾ, ਗੁਰੂ ਕਾ ਸਿੱਖ ਬਣ ਗਿਆ। ਐਸੀਆਂ ਮਹਾਨ ਲੜਾਈਆਂ ਬਾਜਾਂ ਵਾਲੇ ਸਤਿਗੁਰੂ ਦੀਆਂ, ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦੀ ਪੰਥ ਵਾਸਤੇ ਦੇਣ ਵੱਡੀ ਭਾਰੀ ਹੈ ਖਾਲਸਾ ਜੀ। ਉਹਨਾਂ ਮਹਾਨ ਸਤਿਗੁਰਾਂ ਦੇ ਇਹ ਜੰਗ ਯੁੱਧ, ਜਿੰਨੀਆਂ ਲੜਾਈਆਂ ਲੜੀਆਂ ਉਹਨਾਂ ਸਾਰੇ ਜੰਗਾਂ ਵਿੱਚੋਂ ਸਤਿਗੁਰੂ ਦੇ ਖਾਲਸਾ ਜੀ ਜਿੱਤ ਹੁੰਦੀ ਰਹੀ, ਜੋਜੀ ਪ੍ਰੀਤਮ ਦੀ ਮੈਦਾਨੀ ਜੰਗ ਜਿੱਤ ਹਾਸਲ ਕਰਦੇ ਰਹੇ। ਉਹਨਾਂ ਸਤਿਗੁਰਾਂ ਦੇ ਆਪਾਂ ਮਹਾਨ ਇਹ ਕੁਰਬਾਨੀਆਂ ਭਰੇ ਦਿਨ ਮਨਾ ਰਹੇ ਹਾਂ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਦਾ ਜੀਵਨ ਹੋਵੇ, ਕੋਈ ਸਮੇਂ ਵਾਸਤੇ ਸ਼ਬਦ ਦੀ ਵਿਚਾਰ ਆਪ ਜੀ ਦੀ ਸੇਵਾ 'ਚ ਰੱਖਣੀ ਚਾਹੁੰਦਾ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ।
ਧਨਾਸਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ। ਸਾਡਾ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਨਾਲ ਲੱਗਾ ਹੋਇਆ ਹੈ। ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹਰ ਵੇਲੇ ਜੁੜੇ ਰਹਿੰਦੇ ਹਾਂ। ਭੱਟਾਂ ਨੇ ਤਾਂ ਹੀ ਬਚਨ ਕਹਿ ਸੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਤੋਂ ਲੈ ਕੇ ਇਹ ਗੁਰਮਤ ਦੀ ਸਿੱਖਿਆ ਨੂੰ ਸਤਿਗੁਰੂ ਅਰਜਨ ਦੇਵ ਜੀ ਤੁਸੀਂ ਜਾਣਦਿਆਂ ਹੋਇਆਂ ਬ੍ਰਹਮ ਸਰੂਪ ਨੂੰ ਜਾਣਨ ਵਾਲੇ ਸਤਿਗੁਰੂ ਹੋ। ਭੱਟਾਂ ਨੇ ਇਹ ਵੀ ਕਿਹਾ ਵੀ ਹੇ ਗੁਰੂ ਅਰਜਨ ਸਾਹਿਬ, ਤੁਸੀਂ ਹਰੀ ਦਾ ਪ੍ਰਤੱਖ ਸਰੂਪ ਹੋ, ਪ੍ਰਤੱਖ ਧਰਨ ਗਗਨ ਨਵਖੰਡ ਮਹਿ ਜੋਤ ਸਵੈ ਰੂਪੀ ਰਹੇ ਹੋ ਪਾਰ, ਭਨ ਮਸਲਾ ਕਛ ਭੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਾਰ। ਜਦੋਂ ਹਜ਼ੂਰ ਦੀ ਛੋਟੀ ਜੀ ਆਈ ਸੀ ਨਾ, ਸਾਖੀ ਲੰਬੀ ਹੈ ਲੇਕਿਨ ਸੰਖੇਪ ਸ਼ਬਦਾਂ 'ਚ ਬੇਨਤੀ ਕਰਨੀ ਚਾਹੁੰਦਾ। ਨਾਨੇ ਸਤਿਗੁਰੂ ਅਮਰਦਾਸ ਮਹਾਰਾਜ ਦੀ ਕੋਠੜੀ ਸਾਹਿਬ ਦਾ ਸਥਾਨ ਸ੍ਰੀ ਗੋਇੰਦਵਾਲ ਸਾਹਿਬ, ਜਿਨ੍ਹਾਂ ਨੇ ਦਰਸ਼ਨ ਕੀਤੇ ਹੁਣ ਵੀ ਵੇਖਿਆ ਹੋਵੇਗਾ, ਕੋਠੜੀ ਸਾਹਿਬ ਵਾਲਾ ਸਥਾਨ ਹੈ। ਸਤਿਗੁਰੂ ਗੋਡਰੀਆਂ ਰਿੜਦੇ ਰਿੜਦੇ ਉੱਥੇ ਅੰਦਰ ਜਾ ਵੜੇ ਅਤੇ ਨਾਨੇ ਸਤਿਗੁਰੂ ਦੀ ਸਮਾਧੀ ਖੋਲ੍ਹ ਦਿੱਤੇ। ਹਜ਼ੂਰ ਨੇ ਦੋਹਾਂ ਡੌਲੀਆਂ ਤੋਂ ਫੜ ਕੇ ਜਿਵੇਂ ਕੋਈ ਵਜਨ ਜੋਖੀਦਾ ਨਾ, ਇਉਂ ਸਾਹਿਬਜ਼ਾਦੇ ਨੂੰ ਫੜਿਆ, ਆਖਿਆ ਦੋਹੇ ਥਾਂ ਬਾਣੀ ਕਾ ਬੋਹੇ ਥਾਂ, ਸਾਡੇ ਦੋਹਤੇ ਮਹਾਨ ਗੁਰੂ ਹੋਣਗੇ, ਬਾਣੀ ਦਾ ਜਹਾਜ਼ ਰਚਣਗੇ। ਇਹ ਵਰਦਾਨ ਪ੍ਰਾਪਤ ਕੀਤੇ। ਜਦੋਂ ਵੱਡੇ ਹੋਏ ਸੀ ਪੁੱਛਿਆ ਸੀ ਬੀਬੀ ਭਾਨੀ ਨੇ, ਜਦੋਂ ਨਾਨੇ ਸਤਿਗੁਰੂ ਕੋਲ ਗਏ ਸੀ ਕੀ ਵਰ ਲੈ ਕੇ ਆਏ ਸੀ, ਆਖਿਆ ਮਾਂ ਜੀ ਸਾਨੂੰ ਇਹ ਵਰ ਮਿਲਿਆ ਸੀ ਨਾਨੇ ਸਤਿਗੁਰੂ ਤੋਂ, ਪੂਤਾ ਮਾਈ ਖਾਟ ਆਇਓ ਕਰ ਪੂਤਾ, ਹਰ ਤਨ ਚਲਤੇ ਹਰ ਤਨ ਵੈਸੇ ਹਰ ਤਨ ਜਾਗਤ ਸੂਤਾ। ਸਾਡੇ ਨਾਨੇ ਸਤਿਗੁਰੂ ਨੇ ਸਾਨੂੰ ਬਾਣੀ ਦੇ ਰਚਣ ਦੇ ਅਤੇ ਗੁਰੂ ਹੋਣ ਦੇ ਵੱਡੇ ਭਾਰੀ ਵਰਦਾਨ ਬਖਸ਼ੇ ਸਨ। ਆਖਿਆ ਪੁੱਤਰ ਨਾਨੇ ਸਤਿਗੁਰੂ ਤਾਂ ਗੁਰਿਆਈ ਦੇ ਮਾਲਕ ਕਰਨ ਕਾਰਨ ਸਮਰੱਥ ਹੈ, ਪਰ ਮੈਂ ਤਾਂ ਤੁਹਾਡੀ ਮਾਂ ਹਾਂ। ਮਾਂ ਦਾ ਕੰਮ ਹੈ ਬੱਚੇ ਨੂੰ ਹਮੇਸ਼ਾ ਅਸੀਸ ਦੇਣੀ, ਅਤੇ ਮੈਂ ਦਿਲ ਦੀ ਗਹਿਰਾਈ ਵਿੱਚੋਂ ਤੁਹਾਨੂੰ ਇੱਕ ਅਸੀਸ ਦੇਣੀ ਹੈ। ਉਹ ਅਸੀਸ ਇਹ ਹੈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼, ਉਹ ਜਗਤ ਦਾ ਈਸ਼ਰ ਨਿਮਖ ਮਾਤਰ ਵੀ ਤੁਹਾਨੂੰ ਭੁੱਲੇ ਹੀ ਨਾ, ਉਹਦੀ ਯਾਦ ਵਿੱਚ ਸਦਾ ਵਾਸਤੇ ਤੁਸੀਂ ਜੁੜੇ ਰਹੋ, ਉਹ ਵਾਹਿਗੁਰੂ ਪਰਮੇਸ਼ਰ ਤੁਹਾਨੂੰ ਕਦੇ ਨਾ ਜ਼ਿੰਦਗੀ 'ਚ ਭੁੱਲੇ। ਇਹ ਮੈਂ ਦਿਲ ਦੀ ਗਹਿਰਾਈ ਵਿੱਚੋਂ ਅਸੀਸ ਦੇਣੀ ਹੈ। ਉਹ ਅਸੀਸ ਮਾਂ ਨੇ ਜਿਹੜੀ ਦਿੱਤੀ ਨਾ, ਮਾਂ ਨੇ ਅਸੀਸ, ਉਹ ਖਾਲਸਾ ਜੀ ਸਾਰੀ ਜ਼ਿੰਦਗੀ ਨਹੀਂ ਭੁੱਲੀ, ਸਾਰੀ ਜ਼ਿੰਦਗੀ। ਜਦੋਂ ਹਜ਼ੂਰ ਤੱਤੀ ਤਵੀ 'ਤੇ ਬੈਠੇ ਸੀ ਉਦੋਂ ਵੀ ਪਰਮੇਸ਼ਰ ਦੀ ਯਾਦ, ਉਬਲਦੀ ਦੇਗ ਵਿੱਚ ਬੈਠੇ ਨੇ ਫਿਰ ਵੀ ਪਰਮਾਤਮਾ ਨਾਲ ਜੁੜੇ ਬੈਠੇ ਨੇ, ਤੱਤਾ ਰੇਤਾ ਸੀਸ 'ਤੇ ਪੈ ਰਿਹਾ ਹੈ ਫਿਰ ਵੀ ਪ੍ਰਭੂ ਦੀ ਯਾਦ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਮੁਸਲਮਾਨ ਲਿਖਾਰੀ ਲਿਖਦੇ ਨੇ ਸਿੱਖਾਂ ਦੇ ਗੁਰੂ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ, ਸਾਰਾ ਪੱਟਾਂ ਦਾ ਮਾਲ ਸੜ ਗਿਆ, ਅੱਗ ਦੇ ਅੰਗਿਆਰਾਂ ਵਰਗੇ ਲਾਲ ਹੱਡ ਨਿਕਲਾਏ, ਪਰ ਇੱਕ ਵਾਰ ਸੀ ਤੋਬਾ ਹਾਏ ਨਹੀਂ ਆਖਿਆ। ਜਦੋਂ ਹਜ਼ੂਰ ਰਾਵੀ ਦਰਿਆ 'ਚ ਪਹੁੰਚੇ ਨੇ, ਗੋਡੇ ਗੋਡੇ ਜਲ 'ਚ ਖਲੋਤੇ ਅਤੇ ਭਾਈ ਲੰਗਾਹੇ ਚੌਧਰੀ ਝਬਾਲ ਵਾਲੇ ਨੇ ਗੁਰਦੇਵ ਦੇ ਆਖਰੀ ਵਾਰ ਚਰਨ ਧੋਤੇ, ਜਪਜੀ ਸਾਹਿਬ ਦਾ ਪਾਠ ਕੀਤਾ। ਜਪਜੀ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਇੱਕ ਸ਼ਬਦ ਗਾਇਆ ਮੇਰੇ ਸਤਿਗੁਰਾਂ ਨੇ, ਮਾਰੂ ਮਹੱਲਾ ਪੰਜਵਾਂ। ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਓੜਕ ਨਿਭੀ ਪ੍ਰੀਤ। ਸੋ ਖਾਲਸਾ ਜੀ ਓੜਕ ਤੱਕ ਵਾਹਿਗੁਰੂ ਨਾਲ ਪ੍ਰੀਤ ਟੁੱਟਣ ਨਹੀਂ ਦਿੱਤੇ। ਉਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ, ਮੇਰਾ ਚਿੱਤ ਵਾਹਿਗੁਰੂ ਪ੍ਰਭੂ ਪਰਮੇਸ਼ਰ ਨਾਲ ਲੱਗਾ ਹੋਇਆ। ਉਹ ਕਿਹੋ ਜਿਹਾ ਮੇਰਾ ਪ੍ਰਭੂ ਪਰਮੇਸ਼ਰ, ਔਖੀ ਘੜੀ ਨਾ ਦੇਖਣ ਦੇਈ, ਆਪਣੇ ਪਿਆਰਿਆਂ ਨੂੰ ਤੰਗੀ ਦੀ ਬਿਪਤਾ ਦੀ ਘੜੀ ਕਰੇ ਪੈਣ ਹੀ ਨਹੀਂ ਦਿੰਦਾ, ਆਉਣ ਹੀ ਨਹੀਂ ਦਿੰਦਾ, ਆਪਣੇ ਪਿਆਰਿਆਂ ਦੇ ਸਿਰ 'ਤੇ ਨਹੀਂ ਕਰੇ ਬਿਪਤਾ ਪੈਣ ਦਿੰਦਾ, ਅਖਿਆਈ ਦੀ ਘੜੀ ਨਹੀਂ ਕਰੇ ਵੇਖਣ ਦਿੰਦਾ।
ਆਪਣਾ ਬਿਰਧ ਸੰਭਾਲੇ,
ਉਹਦਾ ਜਿਹੜਾ ਆਪਣਾ ਬਿਰਧ ਹੈ ਨਾ, ਪਰਨ ਹੈ ਗਰੀਬ ਨਿਵਾਜ, ਪਤਤ ਪਾਵਣ ਰੱਖਿਆ ਸਹਾਇਤਾ ਕਰਨੀ ਅਤੇ ਚੜ੍ਹਦੀ ਕਲਾ ਦਾ ਜੀਵਨ ਦੇਣਾ, ਉਹ ਆਪਣੇ ਬਿਰਧ ਪਰਨ ਨੂੰ ਸੰਭਾਲੇ ਯਾਦ ਕਰਦਾ ਪਰਮੇਸ਼ਰ। ਝਾਟੀ ਛਿਣ ਕਾਲ 'ਚ ਹੀ ਪਰਮੇਸ਼ੁਰ ਪਹੁੰਚ ਕਰਕੇ ਰੱਖਿਆ, ਸਹਾਇਤਾ ਕਰਦਾ ਹੈ। ਜਿਨ੍ਹਾਂ ਜਿਨ੍ਹਾਂ ਭਗਤਾਂ ਨੇ ਪਰਮੇਸ਼ੁਰ ਨੂੰ ਯਾਦ ਕੀਤਾ, ਝਾਟੀ ਪਹੁੰਚ ਕਰਕੇ ਉਹਨਾਂ ਦੀ ਸਹਾਇਤਾ ਕੀਤੀ, ਉਹਨਾਂ ਦੀ ਰੱਖਿਆ ਸਹਾਇਤਾ ਪਰਮੇਸ਼ੁਰ ਕਰਦਾ ਹੈ। ਆਪਣੇ ਬਿਰਧ ਪਰਨ ਨੂੰ ਸੰਭਾਲਦਾ ਹੈ,
ਹਾਥ ਦੇ ਰੱਖੇ ਆਪਣੇ ਕੋ।
ਜਿਹੜੇ ਉਹਨਾਂ ਦੇ ਆਪਣੇ ਬਣ ਗਏ ਨਾ, ਆਪਣੇ ਸੇਵਕ ਬਣ ਗਿਆ, ਵਿਸ਼ਵਾਸ ਬਣ ਗਿਆ, ਸ਼ਰਧਾ ਜਿਨ੍ਹਾਂ ਦੀ ਬਣ ਗਈ ਹੈ, ਉਹਨਾਂ ਨੂੰ ਹਾਥ ਦੇ, ਹੱਥ ਦੇ ਕੇ, ਈੜੀ ਨਾਲ ਲਾਈ ਹੋਈ ਹੈ ਵੀ ਨਿਸ਼ਚੇ ਵਾਚਕ ਹੈ। ਇਹ ਨਹੀਂ ਵੀ ਐਵੇਂ ਹੱਥ ਦੇ ਕੇ ਰੱਖ ਲੈਂਦਾ, ਰੱਖੇ ਕਿ ਨਾ ਰੱਖੇ, ਇਹ ਗੱਲ ਨਹੀਂ। ਹੱਥ ਦੇ ਨਿਸ਼ਚੇ ਨਾਲ ਕਹਿ ਰਹੇ ਵੀ ਹੱਥ ਦੇ ਕੇ ਰੱਖ ਲੈਂਦਾ ਵਾਹਿਗੁਰੂ, ਜਿਹੜੇ ਗੁਰੂ ਕੇ ਬਣ ਜਾਂਦੇ ਨੇ ਗੁਰੂ ਕੇ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਜਿਹੜੇ ਗੁਰੂ ਕੇ ਬਣ ਜਾਂਦੇ, ਸਾਰੀ ਦੁਨੀਆ ਉਹਨਾਂ ਦਾ ਸਤਿਕਾਰ ਕਰਦੀ ਹੈ, ਅਤੇ ਪਰਮੇਸ਼ੁਰ ਆਪਣੇ ਪਿਆਰਿਆਂ ਦਾ ਫਿਰ ਆਪ ਸਹਾਇਤਾ ਕਰਨ ਵਾਲਾ ਬਣ ਜਾਂਦਾ ਹੈ। ਸੋ ਐਸਾ ਮੇਰਾ ਵਾਹਿਗੁਰੂ ਪਰਮੇਸ਼ੁਰ ਹੱਥ ਦੇ ਕੇ ਆਪਣੇ ਪਿਆਰਿਆਂ ਦੀ ਰੱਖਿਆ ਸਹਾਇਤਾ ਕਰਦੇ ਹੋਏ
ਸਾਸ ਸਾਸ ਪ੍ਰਤ ਪਾਲੇ,
ਆਉਂਦੇ ਜਾਂਦੇ ਸਾਹ ਸਾਹ ਦੇ ਨਾਲ ਉਹ ਪ੍ਰਤੀ ਤਾਂ ਹੀ ਜੀਵਾਂ ਦੇ ਸਭ ਦੀ ਪਾਲਣਾ ਅਤੇ ਪੋਸਣਾ ਕਰਦਾ ਹੈ। ਸਾਸ ਸਾਸ, ਹਰੇਕ ਸਾਹ ਸਾਹ ਦੇ ਨਾਲ ਆਪਣੇ ਪਿਆਰਿਆਂ ਦੇ ਪ੍ਰਤੀ ਤਾਂ ਹੀ ਪਾਲਣ ਪੋਸਣ ਕਰਦਾ, ਅਤੇ ਔਖਾ ਸਾਹ ਨਹੀਂ ਆਉਣ ਦਿੰਦਾ। ਖਾਲਸਾ ਜੀ, ਆਪਣੇ ਪਿਆਰ ਦੀ ਝਾਟੀ ਸਹਾਇਤਾ ਕਰਨ ਵਾਸਤੇ ਪਹੁੰਚ ਜਾਂਦਾ ਮੇਰਾ ਵਾਹਿਗੁਰੂ ਪਰਮੇਸ਼ੁਰ।
ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ,
ਉਸ ਪ੍ਰਭੂ ਪਰਮੇਸ਼ੁਰ ਦੇ ਨਾਲ ਸਾਡੇ ਮਨ ਦੀ ਬਿਰਤੀ ਜਿਹੜੀ ਨਾ, ਚਿੱਤ ਜਿਹੜਾ ਹੈ ਉਹ ਹਰ ਵੇਲੇ ਲੱਗਾ ਰਹਿੰਦਾ ਹੈ।
ਆਦਿ ਅੰਤ ਪ੍ਰਭ ਸਦਾ ਸਹਾਇ,
ਉਹ ਆਦ ਤੋਂ ਲੈ ਕੇ ਅੰਤ ਤੱਕ ਮੇਰਾ ਪ੍ਰਭੂ ਪਰਮੇਸ਼ੁਰ ਸਦਾ ਵਾਸਤੇ ਸਹਾਇਤਾ ਕਰਦਾ ਹੈ, ਜਨਮ ਤੋਂ ਲੈ ਕੇ ਮਰਨ ਤੱਕ, ਅਤੇ ਮਰਨ ਤੋਂ ਬਾਅਦ ਫਿਰ ਪਰਲੋਕ ਵਿੱਚ, ਪਰਲੋਕ ਵਿੱਚ ਵੀ ਸਹਾਇਤਾ ਕਰਦਾ ਹੈ। ਤਾਂ ਹੀ ਬਚਨ ਹਜ਼ੂਰ ਨੇ ਫਰਮਾਇਆ ਨਾ, ਨਾਨਕ ਕੱਚੜਿਆਂ ਸਿਓ ਤੋੜ, ਢੂੰਢ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜਾ ਹੈ, ਓਏ ਮੋਇਆ ਨਾ ਜਾਹੀ ਛੋੜ। ਲੋਕ ਤਾਂ ਜਿਉਂਦੇ ਹੀ ਮੂੰਹ ਫੇਰ ਜਾਂਦੇ ਨੇ, ਉਹ ਮੇਰਾ ਵਾਹਿਗੁਰੂ ਪਰਮੇਸ਼ੁਰ ਮਰਿਆਂ ਦੀ ਵੀ ਸਹਾਇਤਾ ਕਰਦਾ ਹੈ। ਪਰਲੋਕ ਵਿੱਚ ਜਮਦੂਤਾਂ ਨੇ ਕੁੱਟ ਨਰਕਾਂ 'ਚ ਪੈਣ ਦੇ ਭੈ ਤੋਂ ਬਚਾ ਕੇ ਰੱਖਦਾ ਮੇਰਾ ਵਾਹਿਗੁਰੂ ਪਰਮੇਸ਼ੁਰ। ਸੋ ਐਸਾ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉੱਥੇ ਤੇਰੀ ਰਾਖਾ ਅਗਨੀ ਉਦਰ ਮਾਹੇ। ਮਾਂ ਦੀ ਜਿਠ ਰਾਗਣ ਅਗਨੀ 'ਚ ਪੈ ਦੀ ਵੀ ਸਹਾਇਤਾ ਕਰਦਾ, ਸਾਹ ਸਾਹ ਨਾਲ ਸਭ ਜੀਵਾਂ ਦੀ ਪ੍ਰਤਪਾਲਾ ਕਰਦਾ ਮੇਰਾ ਵਾਹਿਗੁਰੂ ਪਰਮੇਸ਼ੁਰ। ਉਹ ਆਦ ਤੋਂ ਲੈ ਕੇ ਅੰਤ ਤੱਕ ਸਦਾ ਹੀ ਸਹਾਇਤਾ ਕਰਨ ਵਾਲਾ ਹੈ।
ਧੰਨ ਹਮਾਰਾ ਮੀਤ,
ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਮਿੱਤਰ ਤਾਂ ਛੱਡ ਜਾਂਦੇ ਨੇ, ਪਰ ਮੇਰਾ ਵਾਹਿਗੁਰੂ ਪਰਮੇਸ਼ੁਰ ਧੰਨ ਮੇਰਾ ਮਿੱਤਰ ਹੈ, ਧੰਨਤਾ ਦੇ ਯੋਗ ਮੇਰਾ ਮਿੱਤਰ ਹੈ, ਧੰਨਤਾ ਦੇ ਯੋਗ ਹੈ। ਬਾਕੀ ਜਿਹਨੇ ਦੁਨੀਆਂਦਾਰੀ ਦੇ ਮਿੱਤਰ ਨੇ ਨਾ, ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸਾ ਮਨ ਮੇਰੇ, ਅਤੇ ਸਭ ਆਪਣੇ ਸੁਆਏ ਮਿਲਾਸਾ, ਜਿੱਤ ਦੇ ਨਹੀਂ ਉਨਕਾ ਸੁਆਓ ਹੋਏ ਨਾ ਆਵੇ, ਤਿੱਤ ਦਿਨ ਨੇੜੇ ਕੋ ਨਾ ਟੁਕਾਸਾ। ਆਪਣਾ ਪ੍ਰਯੋਜਨ ਹੋਵੇ ਤਾਂ ਬਹੁਤ ਰਿਸ਼ਤੇਦਾਰੀਆਂ ਕੱਢ ਲੈਣਗੇ, ਅਤੇ ਜਦੋਂ ਮਸਲਾ ਹੱਲ ਹੋ ਜਾਵੇ ਨਾ, ਕੋਈ ਨੇੜੇ ਨਹੀਂ ਆਉਂਦਾ। ਬਿਰਛ ਨੂੰ ਫਲ ਲੱਗਾ ਹੋਵੇ, ਬੜੇ ਪੰਛੀ ਆਲਣੇ ਆਣ ਪਾਉਂਦੇ ਨੇ, ਅਤੇ ਉਹੀ ਜਦੋਂ ਫਲ ਟੁੱਟ ਜਾਂਦੇ, ਰੁੱਤ ਫਿਰ ਜਾਂਦੀ ਹੈ, ਪੰਛੀ ਇਕੱਲਾ ਹੀ ਵਾਹਿਗੁਰੂ ਬਿਰਛ ਇਕੱਲਾ ਹੀ ਰਹਿ ਜਾਂਦਾ, ਸਭ ਪੰਛੀਆਂ ਉਡਾਰ ਹੀ ਮਾਰ ਜਾਂਦੇ ਹਨ। ਸਤਿਗੁਰੂ ਕਹਿੰਦੇ ਸੰਸਾਰ ਦੀ ਹਾਲਤ ਵੀ ਹੋਈ ਹੈ, ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਹ ਨਾ ਆਵਤ ਨੇਰੈ। ਪਰ ਮੇਰਾ ਵਾਹਿਗੁਰੂ ਪਰਮੇਸ਼ੁਰ ਐਸਾ ਸਰਬ ਕਲਾ ਸਮਰੱਥ ਹੈ, ਇਹ ਰੱਖਿਆ ਸਹਾਇਤਾ ਕਰਨ ਵਾਲਾ, ਸੱਜਣ ਸੱਚਾ ਪਾਤ ਸਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠੀਆਂ ਸੋਹੀ ਹੈ, ਸਭਨਾਂ ਦਾ ਵੇ ਸਾਹੋ, ਸਭ ਦੇ ਭਰੋਸਾ ਕਰਨ ਯੋਗ, ਧੰਨਤਾ ਯੋਗ ਮੇਰੇ ਮਿੱਤਰ ਸਤਿਗੁਰੂ ਹਨ।
ਰਹਾਓ,
ਵਿਸਰਾਮ ਦੇ ਕੇ ਫਰਮਾਉਂਦੇ ਨੇ ਸਤਿਗੁਰੂ ਜੀ,
ਮਨ ਬਿਲਾਸ ਭਏ ਸਾਹਿਬ ਕੇ,
ਉਹ ਸਾਹਿਬ ਮਾਲਕ ਦੇ ਜਿਹੜੇ ਬਿਲਾਸ ਕੌਤਕ ਨੇ ਨਾ, ਜਿਹੜੇ ਸਾਡੇ ਮਨ ਨੇ ਵੇਖੇ,
ਅਚਰਜ ਦੇਖ ਬਡਾਈ,
ਆਸਚਰਜ ਤਾਈ ਵਾਲੇ ਬਿਲਾਸ ਕੌਤਕ ਮੇਰੇ ਸਾਹਿਬ ਮਾਲਕ ਦੇ ਹਨ, ਅਤੇ ਆਸਚਰਜ ਤਰ੍ਹਾਂ ਦੀਆਂ ਉਹਦੀਆਂ ਵਡਿਆਈਆਂ ਨੇ ਪਰਮੇਸ਼ੁਰ ਦੀਆਂ। ਆਪਾਂ ਪੜ੍ਹਦੇ ਹਾਂ ਨਾ, ਉਹ ਕੀੜਾ ਥਾਪ ਦੇ ਪਾਤ ਸਾਹੀ ਲਸਕਰ ਕਰੇ ਸੋਆ, ਕੀੜਿਆਂ ਨੂੰ ਪਾਤਸ਼ਾਹ ਬਣਾ ਦਿੰਦਾ, ਅਤੇ ਜਿਹੜੇ ਪਾਤਸ਼ਾਹ ਬਣੇ ਹੁੰਦੇ ਨੇ ਝਾਟੀ ਕੀੜੇ ਵੀ ਬਣਾ ਦਿੰਦਾ, ਕੀੜੇ ਵੀ ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਰੀਤੇ ਭਰੇ ਭਰੇ ਸਖਨਾਵੈ, ਇਹ ਤਾਂ ਕੋ ਵਿਵਹਾਰ ਹੈ, ਭਰਿਆਂ ਨੂੰ ਖਾਲੀ ਕਰ ਦਿੰਦਾ ਛਿਨ ਕਾਲ 'ਚ, ਅਤੇ ਖਾਲੀਆਂ ਨੂੰ ਭਰ ਦਿੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਗਰੀਬ ਨਿਵਾਜ ਤੁਰੇ ਜਾ ਰਹੇ ਸੀ ਭਾਈ ਮਰਦਾਨਾ ਨਾਲ, ਚੇਤਰ ਦਾ ਮਹੀਨਾ ਦੇ ਛੋਲਿਆਂ ਦਾ ਖੇਤ ਹੈ। ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਜੇ ਭੁੱਖ ਬੜੀ ਲੱਗੀ, ਜੇ ਕਹੋ ਤਾਂ ਆ ਛੋਲੇ ਨਾ ਪੁੱਟ ਕੇ ਥੋੜ੍ਹੇ ਜਿਹੇ ਖਾ ਲਵਾਂ ਦਾਣੇ। ਸਤਿਗੁਰੂ ਕਹਿਣਗੇ, ਨਾ ਮਰਦਾਨੇ, ਚੋਰੀ ਨਹੀਂ ਖਾਣੇ। ਸਤਿ ਬਚਨ, ਸਤਿਗੁਰੂ ਤੁਹਾਡੀ ਮੌਜ, ਅੱਗੇ ਆਏ ਤਾਂ ਛੋਟਾ ਜਿਹਾ ਬਾਲਕ ਖੇਤ ਦੀ ਰਾਖੀ ਬੈਠਾ ਹੋਇਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਕੋਲ ਜਦੋਂ ਪਹੁੰਚੇ, ਉਸ ਬਾਲਕ ਦੇ ਕਰਮ ਜਾਗ ਪੈਣ। ਸਤਿਗੁਰੂ ਰੱਬ ਦੇ ਫਕੀਰੋ ਮੇਰੇ ਕੋਲ ਬੈਠੋ, ਮੈਂ ਤੁਹਾਨੂੰ ਹੋਲਾਂ ਭੁੰਨ ਕੇ ਚਬਾਉਣਾ ਹੈ। ਅੱਗ ਵਾਲੀ ਹੋਲਾਂ ਭੁੰਨੀਆਂ, ਭਾਈ ਮਰਦਾਨੇ ਨੇ ਚੱਬੀਆਂ ਖਾਧੀਆਂ ਹੋਲਾਂ। ਉਹ ਕਹਿਣ ਲੱਗਾ, ਫਕੀਰੋ, ਫਕੀਰ ਖੇਤਾਂ 'ਚ ਬਾਹਰ ਜੰਗਲਾਂ 'ਚ ਰਹਿੰਦੇ ਨੇ, ਤੁਸੀਂ ਰੱਬ ਦੇ ਪਹੁੰਚੇ ਹੋਏ ਫਕੀਰ ਜਾਪਦੇ ਹੋ, ਅਤੇ ਮੈਂ ਤੁਹਾਡੇ ਖਾਣ ਵਾਸਤੇ ਲੰਗਰ ਅਤੇ ਰਾਤ ਟਿਕਣ ਵਾਸਤੇ ਵਿਛਾਉਣਾ ਕੋਈ ਵਿਛਾਈ ਰਜਾਈ ਤਲਾਈ ਲੈ ਕੇ ਆਵਾਂ, ਤੁਸੀਂ ਇੱਥੇ ਨਿਵਾਸ ਕਰੋ। ਸਤਿਗੁਰੂ ਗਰੀਬ ਨਿਵਾਜ ਕਹਿਣ, ਜਦੋਂ ਤੁਰਨ ਲੱਗਾ ਨਾ ਬੱਚਾ, ਸਤਿਗੁਰੂ ਕਹਿਣ ਲੱਗੇ, ਆ ਬੱਚਾ ਤੂੰ ਤਾਂ ਬਾਦਸ਼ਾਹ ਹੈ, ਪੁੱਤਰ ਸਾਡੇ ਕੋਲ ਆ ਕੇ ਬਹੁ, ਤੂੰ ਤਾਂ ਬਾਦਸ਼ਾਹ ਹੈ। ਭਾਈ ਮਰਦਾਨੇ ਨੇ ਆਖਿਆ, ਮਹਾਰਾਜ ਉਹ ਵਿਚਾਰਾ ਗਰੀਬ ਘਰ ਦਾ ਮੁੰਡਾ ਰਾਖਾ ਬਿਠਾਇਆ, ਤੁਸੀਂ ਕਹਿੰਦੇ ਹੋ ਪਾਤਸ਼ਾਹ। ਸਤਿਗੁਰੂ ਕਹਿਣ ਲੱਗੇ ਪਾਤਸ਼ਾਹ ਹੋਵੇਗਾ। ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬਚਨ ਲਿਖੇ, ਸਤਿਗੁਰੂ ਕਹਿਣ ਲੱਗੇ, ਸੱਥਰ ਤੇਰਾ ਲੇਫ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਉਹ ਪੁੱਤਰ ਬਾਦਸ਼ਾਹ ਬਣਿਆ, ਉਹ ਛੋਟਾ ਜਿਹਾ ਗਰੀਬ ਘਰ ਦਾ ਬੱਚਾ, ਕੀੜਿਆਂ ਨੂੰ ਥਾਪ ਥਾਪ ਕੇ ਖਾਲਸਾ ਜੀ ਕੰਗਾਲਾਂ ਨੂੰ ਰਾਜ ਸਤਵੇਂ ਪਾਤਸ਼ਾਹ ਗਰੀਬ ਨਿਵਾਜ ਨੇ ਕਿਰਪਾ ਕਰਕੇ ਬਖਸ਼ੇ। ਰਾਜਾ ਸ੍ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ, ਹੱਸਦੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ, ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ, ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਐਸੇ ਮੇਰੇ ਵਾਹਿਗੁਰੂ ਦੇ ਬਿਲਾਸ ਕੌਤਕ ਜਿਹੜੇ ਆ ਨਾ, ਜਦੋਂ ਮਨ ਨੇ ਸਾਹਿਬ ਪਰਮੇਸ਼ਰ ਦੇ ਕੌਤਕ ਵੇਖੇ, ਆਸ਼ਚਰਜ ਤਾਈ ਦੀ ਵਡਿਆਈ ਮੇਰੇ ਮਾਲਕ ਦੀ ਵੇਖੀ, ਮਨ ਜਿਹੜਾ ਸੀ ਖਰਾਵਤ ਦੇ ਸਹਿਤ ਹੋ ਗਿਆ, ਉਸ ਵਾਹਿਗੁਰੂ ਦੀ ਵਡਿਆਈ ਉਪਮਾ ਵੇਖ ਕਰਕੇ ਮਨ ਐਸਾ ਚੜ੍ਹਦੀ ਕਲਾ ਵਿੱਚ ਹੋ ਗਿਆ, ਬਿਲਾਸ ਸਹਿਤ ਹੋ ਗਿਆ, ਖੁਸ਼ੀਆਂ ਖੇੜਿਆਂ ਦੇ ਵਾਲਾ ਜੀਵਨ ਬਣ ਗਿਆ।
ਹਰ ਸਿਮਰ ਸਿਮਰ ਆਨੰਦ ਕਰ ਨਾਨਕ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਪਿਆਰਿਆ ਤੁਸੀਂ ਵੀ ਹਰੀ ਪਰਮੇਸ਼ਰ ਦਾ ਸਿਮਰ ਸਿਮਰ ਸਿਮਰਨ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਸ ਮਾਲਕ ਦਾ ਸਿਮਰ ਮਨ ਬਾਣੀ ਸਰੀਰ ਕਰਕੇ ਸਿਮਰਿਆ ਕਰੋ, ਉਸ ਵਾਹਿਗੁਰੂ ਪਰਮੇਸ਼ਰ ਦਾ ਸਦਾ ਵਾਸਤੇ ਹਰੀ ਦਾ ਹਰ ਸਿਮਰ ਸਿਮਰ, ਹਰੀ ਦਾ ਸਿਮਰਨ ਕਰ, ਸਿਮਰ ਬਾਣੀ ਕਰਕੇ, ਸਿਮਰ ਸਰੀਰ ਕਰਕੇ, ਮਨੋਹ ਕਰਕੇ ਉਸ ਪਰਮੇਸ਼ਰ ਦਾ ਸਿਮਰਨ ਭਜਨ ਕਰ।
ਹਰ ਸਿਮਰ ਸਿਮਰ ਆਨੰਦ ਕਰ ਨਾਨਕ।
ਉਸ ਮਾਲਕ ਵਾਹਿਗੁਰੂ ਦਾ ਸਿਮਰਨ ਕਰਕੇ ਆਨੰਦ ਨੂੰ ਪ੍ਰਾਪਤ ਕਰਨਾ ਕਰ ਪਿਆਰਿਆ।
ਰੱਬ ਪੂਰਨ ਪੈਜ ਰਖਾਈ।
ਐਸਾ ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਭੂ ਹੈ ਜਿਹੜਾ ਆਪਣੇ ਪਿਆਰ ਦੀ ਪੂਰਨ ਤੌਰ ਤੇ ਪੈਜ ਪ੍ਰਤੱਗਿਆ ਜੀ ਨੇ ਰਖਾਉਣਾ ਕੀਤੀ ਹੈ, ਆਪਣੇ ਪਿਆਰਿਆਂ ਦੀ ਪੈਜ ਪ੍ਰਤੱਗਿਆ ਆਪ ਰੱਖੀ ਹੈ, ਆਪ ਕਿਰਪਾ ਕਰਕੇ ਰੱਖਣ ਵਾਲਾ ਹੈ। ਉਸ ਮਾਲਕ ਦਾ ਧੰਨਵਾਦ ਕਰਿਆ ਕਰ ਮਨਾ, ਉਸ ਮਾਲਕ ਦੀ ਯਾਦ ਵੀ ਜੁੜਿਆ ਕਰ, ਜੇ ਜੁੜ ਜਾਵੇਂਗਾ ਨਾ ਯਾਦ ਰੱਖੀ, ਫਿਰ ਔਖੀ ਘੜੀ ਨਾ ਦੇਖਣ ਦੇਈ, ਔਖੀ ਬਿਪਤਾ ਦੀ ਘੜੀ ਨਹੀਂ ਕਰੇ ਦੇਖਣ ਦੇਵੇਗਾ, ਨਹੀਂ ਕਰੇ ਸੇਵਕ ਦੇ ਸਿਰ 'ਤੇ ਪੈਣ ਦੇਵੇਗਾ। ਸੋ ਗੁਰੂ ਕਿਰਪਾ ਕਰੇ, ਗੁਰੂ ਕਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਸਫਲਾ ਹੋ ਜਾਵੇ, ਗੁਰੂ ਕੀ ਰਹਿਮਤ ਹੋਵੇ। ਸੋ ਖਾਲਸਾ ਜੀ, ਪਿਛਲੇ ਹਫ਼ਤੇ ਤੋਂ ਦੀਵਾਨ ਗੁਰੂ ਕੀ ਕਿਰਪਾ ਨਾਲ ਸਜ ਰਹੇ ਨੇ, ਕੱਲ੍ਹ ਸਮਾਪਤੀ ਦਾ ਦੀਵਾਨ ਹੈ, ਅਤੇ ਨਾਲ ਹੀ ਪ੍ਰਬੰਧਕ ਵੀਰਾਂ ਨੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕਰਨ ਦਾ, ਸੋ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ। ਸੋ ਗੁਰੂ ਕੀ ਸੰਗਤ ਜੀ, ਮਾਈ ਭਾਈ, ਗੁਰੂ ਕੇ ਸਿੱਖ ਸਿੱਖਣੀਆਂ, ਬੱਚੀਆਂ ਬੱਚੇ, ਮਾਈ ਭਾਈ, ਪੀਵੋ ਪੌਲ ਖੰਡੇ ਤਾਰ, ਹੋਵੇ ਜਨਮ ਸੁਹੇਲਾ, ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਬਣੋ, ਗੁਰੂ ਕੇ ਖਾਲਸੇ ਬਣੋ, ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਪੁੱਤਰੀਆਂ ਬਣੋ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਬਣੋ। ਜਿਨ੍ਹਾਂ ਸਤਿਗੁਰਾਂ ਨੇ ਕਿਹਾ ਸੀ ਨਾ, ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ, ਉਹਨਾਂ ਸਤਿਗੁਰਾਂ ਨੇ ਪੁੱਤਰ ਪੁੱਤਰੀਆਂ ਬਣਨਾ ਹੈ, ਆਪਣਾ ਵੀ ਭਲਾ, ਪੰਥ ਦੀ ਚੜ੍ਹਦੀ ਕਲਾ ਵਾਸਤੇ ਪੰਥ ਵੀ ਸ਼ਾਮਿਲ ਹੋਣਾ, ਇਹ ਵੀ ਚੜ੍ਹਦੀ ਕਲਾ ਹੈ। ਇਸ ਕਰਕੇ ਗੁਰੂ ਕੇ ਸਿੱਖੋ, ਫਾਲਤੂ ਖਰਚੇ, ਸ਼ਰਾਬਾਂ, ਕਵਾਬਾਂ, ਹੋਰ ਬੰਨੇ ਜਿਹੜੇ ਪੈਸਾ ਫਾਲਤੂ ਜਾ ਰਿਹਾ, ਉਹ ਗੁਰੂ ਕੇ ਸਿੰਘ ਤਿਆਰ ਪ੍ਰਤਿਆਰ ਹੋ ਕੇ ਆਪਣੀ ਧਰਮ ਦੀ ਕਿਰਤ ਕਰਕੇ ਆਪਣੇ ਸੋਹਣੇ ਗੁਜ਼ਾਰੇ ਚਲਾਉਣ, ਗੁਰੂ ਕੀ ਕਿਰਪਾ ਹੋਵੇ, ਇਹ ਨਜਾਇਜ਼ ਖਰਚ ਜਿਹੜੇ ਸਾਰੇ ਖਤਮ ਹੋ ਜਾਣ, ਸ਼ਰਾਬਾਂ, ਕਵਾਬਾਂ ਅਤੇ ਪਤਤ ਪੁਣ ਦੀ ਜਿਹੜੀ ਲਹਿਰ ਚੱਲ ਪਈ ਹੈ ਸਾਡੇ ਲੋਕਾਂ ਵਿੱਚ, ਇਸ ਨੂੰ ਬੰਦ ਕੀਤਾ ਜਾ ਸਕੇ। ਸੋ ਗੁਰੂ ਕਿਰਪਾ ਕਰੇ, ਕੌਮ ਦੀ ਚੜ੍ਹਦੀ ਕਲਾ ਹੋਵੇ, ਕੱਲ੍ਹ ਨੂੰ ਖਾਲਸਾ ਜੀ ਜੇ ਗੁਰੂ ਕੀ ਕਿਰਪਾ ਨਾਲ ਅੰਮ੍ਰਿਤ ਵਿਲਾਖੀ ਸੱਜਣ ਵੱਧ ਤੋਂ ਵੱਧ ਆਏ ਤਾਂ ਜ਼ਰੂਰ ਅੰਮ੍ਰਿਤ ਛਕਾਇਆ ਜਾਵੇਗਾ, ਗੁਰੂ ਕੀ ਕਿਰਪਾ ਹੋਵੇਗੀ। ਭਾਈ ਸਤਿਗੁਰੂ ਰਹਿਮਤ ਕਰਨ, ਭੁੱਲਾਂ ਚੁੱਕਣ, ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚ ਅਸੀਸ ਬਖਸ਼ਿਓ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ।
ਮਨ ਬਿਲਾਸ ਭਾਏ ਸਾਹਿਬ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ।